And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਸਾਲ 2025 ਦਾ ਪਹਿਲਾ ਸ਼ੁੱਕਰਵਾਰ।
ਮੰਗਲਵਾਰ
ਵੀ ਐਕਚੁਅਲੀ ਪਹਿਲਾਂ ਲੰਘ ਹੀ ਗਿਆ ਨਾ। ਨਹੀਂ ਬੁੱਧਵਾਰ ਜੋ ਛੁੱਟੀ ਸੀ
ਆਉਣ ਫਿਰ ਕਹਿ ਦਾਂਗੇ ਨਾਲ।
ਆਹੋ ਠੀਕ ਹੈ, ਏਦਾਂ ਹੀ ਤੁਸੀਂ ਹਰ ਚੀਜ਼ ਦੇ ਵਿੱਚ ਲੇਅਰ ਬਣਾ ਬਣਾ ਕੇ
ਖੁਸ਼ੀਆਂ ਦੇ ਮੌਕੇ ਲੱਭਣੇ ਚਾਹੀਦੇ ਆ।
ਹਾਂ ਸਹੀ ਗੱਲ ਹੈ, ਸਹੀ। ਮੈਂ ਕਹਿਣ ਲੱਗਾ ਸੀ ਮੈਂ ਰਹਿਣ ਦਿੰਦਾ,
ਮੈਂ ਕਹਿ ਦਿੰਦਾ ਫਿਰ।
ਨਹੀਂ ਨਹੀਂ ਮੈਂ ਕੁਛ ਹੋਰ ਕਹਿਣ ਲੱਗਿਆ, ਮੈਂ ਰਹਿਣ ਹੀ ਦਿੰਦਾ।
ਕਹਿ ਦਿਓ
ਨਾ, ਨਾ ਰਹਿਣ ਦਿਓ ਕਾਹਨੂੰ। ਉਹੀ ਖੁਸ਼ੀਆਂ ਦੇ ਮੌਕੇ ਲੱਭਣੇ ਚਾਹੀਦੇ ਆ, ਫਿਰ ਉਹ ਤੋਂ ਵਿਰੋਧੀ ਗੱਲ ਹੋ ਜਾਣੀ ਆ।
ਅੱਛਾ,
ਕਿਉਂਕਿ ਵੱਖੋ ਵੱਖਰੀਆਂ ਪਰਤਾਂ ਬਣਾ ਕੇ, ਲੇਅਰਸ ਬਣਾ ਕੇ, ਉਹ ਹਰ ਕੋਈ ਆਪਣਾ ਇੱਕ ਵੱਖਰਾ ਖੁੰਜਾ ਲੱਭ ਕੇ ਕਹਿੰਦਾ ਕਿ ਜੀ ਇਹ ਕੰਮ ਫਲਾਨੇ ਬੰਦੇ ਨੇ ਕੀਤਾ ਤੇ ਇਹ ਫਲਾਨਾ ਬੰਦਾ ਇਸ ਕੰਮ ਨੂੰ ਕਰਨ ਵਾਲਾ ਇਸ ਖਿੱਤੇ ਦੇ ਵਿੱਚੋਂ ਇਸ ਤਰ੍ਹਾਂ ਦੀ ਤਾਲੀਮ ਵਾਲਾ ਪਹਿਲਾ ਵਿਅਕਤੀ ਆ। ਸੋ ਉਹ ਹੁਣ ਜਿਹੜੀਆਂ ਲੇਅਰਿੰਗਸ ਨੇ ਉਹ ਕਾਫੀ ਜ਼ਿਆਦਾ ਹੋਈ ਜਾਂਦੀਆਂ ਨੇ। ਸੋ ਮੈਂ ਉਧਰ ਨੂੰ ਜਾਣ ਲੱਗਾ ਸੀ, ਪਰ ਠੀਕ ਆ।
ਸਾਰਿਆਂ ਨੂੰ ਗੁੱਡ ਮਾਰਨਿੰਗ।
ਸਾਰਿਆਂ ਨੂੰ ਗੁੱਡ ਮਾਰਨਿੰਗ। ਹੋਰ ਸੁਣਾਓ ਕੀ ਹਾਲ ਚਾਲ?
ਵਧੀਆ ਜੀ, ਠੀਕ ਠਾਕ।
ਅੱਜ ਵੈਸੇ ਇੱਦਾਂ ਫੀਲ ਨਹੀਂ ਹੁੰਦਾ ਜਿਵੇਂ ਫਰਾਈਡੇ ਨਹੀਂ, ਮੈਨੂੰ ਤਾਂ ਮੰਡੇ ਜਿਹਾ ਲੱਗੀ ਜਾਂਦਾ।
ਬਿਲਕੁਲ, ਆਈ ਐਮ
ਟੋਟਲੀ ਕੱਲ ਵੀ ਇਦਾਂ ਲੱਗਦਾ ਸੀ।
ਸੋ ਚੰਗੀ ਗੱਲ ਹੀ ਆ।
ਹਾਂ,
ਸੋ ਚੰਗੀ ਗੱਲ ਹੀ ਆ, ਸ਼ੁੱਕਰਵਾਰ ਆ। ਥੈਂਕ ਗੋਡ ਇਟਸ ਫਰਾਈਡੇ।
ਹਾਂ, ਥੈਂਕ ਗੋਡ ਇਟਸ ਫਰਾਈਡੇ। ਪਰ ਜਿਹੜੀ ਕਨਫਿਊਜ਼ਨ ਜਿਹੀ ਉਹ ਇਸੇ ਕਰਕੇ ਵੀ ਰਾਈਟ ਇਨ ਦ ਮਿਡਲ ਆਫ ਦ ਵੀਕ ਐਤਕੀ ਛੁੱਟੀ ਜਿਹੜੀ ਆ ਗਈ।
ਐਗਰੀ, ਵੀ ਇੱਕ ਦਿਨ ਹੀ ਕੰਮ ਕੀਤਾ ਇਸ ਤੋਂ ਪਹਿਲਾਂ।
ਹਾਂ,
ਤੇ ਫਰਾਈਡੇ ਆ ਵੀ ਗਿਆ।
ਉਹਨੇ ਪਰਸੈਪਸ਼ਨ ਆਫ ਟਾਈਮਿੰਗ ਹੈ ਨਾ ਜਿਹੜੀ, ਉਹ ਥੋੜੀ ਜਿਹੀ ਹਲੇ ਹਿਲਾ ਦਿੱਤੀ ਹੋਈ ਆ। ਪਰ ਜੇ ਇੱਕ ਦਿਨ ਕੰਮ ਕਰਕੇ ਫਰਾਈਡੇ ਆ ਜਾਵੇ, ਨਹੀਂ ਯਾਰ ਉਹ ਵੀ ਠੀਕ ਨਹੀਂ ਆ। You have to be careful what you wish for.
ਨਹੀਂ, ਰੋਜ਼ ਰੋਜ਼ ਨਹੀਂ
ਬੰਦਾ ਕਿ ਰੱਬ ਕੇ ਅੱਛਾ ਇੱਕ ਦਿਨ ਕੰਮ ਕਰਕੇ ਫਰਾਈਡੇ ਚਾਹੀਦਾ, ਲੈ ਕਾਕਾ ਤੂੰ ਕੰਮ ਹੀ ਇਕੱਲਾ ਵੀਰਵਾਰ ਕਰੇਗਾ, ਹੈ ਨਾ? ਸੋਚੋ। ਸੋ ਇਸ ਕਰਕੇ, ਇਸ ਕਰਕੇ ਸਮ ਟਾਈਮਸ ਯੂ ਹੈਵ ਟੂ ਬੀ ਕੇਅਰਫੁਲ ਵਟ ਯੂ ਵਿਸ਼ ਫੋਰ।
ਆਈ ਐਮ ਜਸਟ ਥੈਂਕਿੰਗ ਗੋਡ ਇਟ ਫਰਾਈਡੇ ਟੂਡੇ।
ਹਾਂ, ਬਸ ਦੈਟਸ ਇਟ, ਨਥਿੰਗ ਮੋਰ ਨਥਿੰਗ ਲੈਸ। ਬਿਲਕੁਲ ਸਹੀ ਗੱਲ ਹੈ।
ਇੱਕ ਮੈਸੇਜ ਆਇਆ ਸੋਢੀ ਸਾਹਿਬ ਦਾ ਵਟਸਐਪ ਤੇ, ਕਹਿੰਦੇ ਐਪ ਨਹੀਂ ਚੱਲ ਰਹੀ ਕਨੈਕਟ ਐਫ ਐਮ ਦੀ। ਆਈ ਟ੍ਰਾਈਡ ਇਟ ਯੈਸਟਰਡੇ ਤੇ ਸ਼ੁਰੂਆਤ ਵਿੱਚ ਨਹੀਂ ਚੱਲੀ ਐਪ, ਪਰ ਜਿਹੜਾ ਉਹਦਾ ਹੁੰਦਾ ਨਾ ਵਾਲਿਊਮ ਵਾਲਾ ਜਿਹੜਾ ਇੱਕ ਆਈਕਨ ਜਿਹਾ ਉੱਤੇ ਹੈਗਾ।
ਹਾਂਜੀ ਹਾਂਜੀ।
ਸੋ ਇਫ ਯੂ ਪ੍ਰੈਸ ਇਟ ਨੰਬਰ ਆਫ ਟਾਈਮਸ ਨਹੀਂ, ਮਤਲਬ ਵਨਸ ਔਰ ਟਵਾਈਸ, ਉਹਨੂੰ ਇੱਕ ਵਾਰੀ ਮਿਊਟ ਕਰਕੇ ਅਨਮਿਊਟ ਕਰਕੇ ਦੇਖੋ, ਫਿਰ ਚੱਲ ਪੈਂਦੀ ਹੈ ਸ਼ਾਇਦ।
ਤੇ ਜੇ
ਜੇ ਫਿਰ ਵੀ ਨਹੀਂ ਚੱਲਦੀ, ਪਲੀਜ਼ ਦੱਸ ਦੇਣਾ ਸਾਨੂੰ।
ਜੇ ਫਿਰ ਵੀ ਨਹੀਂ ਚੱਲਦੀ ਨਾ ਤਾਂ ਫੋਨ ਨੂੰ ਸਿੱਧਾ ਰੱਖ ਕੇ 45 ਡਿਗਰੀ ਐਂਗਲ ਤੇ ਟੇਢਾ ਕਰੋ।
ਅੱਛਾ,
ਤੇ ਫਿਰ ਚੱਲ ਪੈਣੀ।
ਇਹ ਕੋਈ ਬਜਾਜ ਦਾ ਚੇਤਕ ਸਕੂਟਰ ਹੈ ਕੋਈ?
ਬੁਲਟ ਮਾਰਦੇ, ਕਿੱਕ ਬੈਕ ਮਾਰਦੀ ਸੀ ਉਹਦੀ, ਦਮ ਚਾਹੀਦਾ ਸੀ ਬੁਲਟ ਨੂੰ ਸਟਾਰਟ ਕਰਨ ਲਈ।
ਪਹਿਲਾਂ ਕਿੱਕ ਹੁੰਦੀ ਵੀ ਖੱਬੇ ਪਾਸੇ ਸੀ, ਫਿਰ ਉਸ ਬਾਅਦ ਸੱਜੇ ਪਾਸੇ ਹੋ ਗਈ।
ਜੀ ਜੀ ਜੀ।
ਫਿਰ ਹੁਣ ਜਿਹੜੇ ਬੁਲਟ ਵੀ ਨੇ ਜਿਹੜੇ ਨਵੇਂ ਆ ਗਏ,
ਉਹ ਵੀ
ਹੁਣ ਰੈਗੂਲਰ ਮੋਟਰਸਾਈਕਲ ਆ ਗਏ ਨੇ। ਬਟ ਦੇ ਆਰ ਸਟਿਲ, ਯੂ ਨੋ, ਇਟਸ ਅ ਫਾਈਨ ਰਾਈਡ, ਵਿਜ਼
ਇਟਸ ਅ ਫਾਈਨ ਰਾਈਡ, ਨੋ ਡਾਊਟ ਅਬਾਊਟ ਇਟ।
ਮੈਂ ਮਿਸ ਕਰਦਾ ਕਈ ਵਾਰੀ
ਇੱਕ, ਹਾਂ,
ਇੰਡੀਆ ਦੀਆਂ ਜਿਹੜੀਆਂ ਘੱਟ ਹੀ ਚੀਜ਼ਾਂ ਨੇ ਜਿਹੜੀਆਂ ਮੈਂ ਓਨੈਸਟਲੀ ਦੱਸ ਰਿਹਾ,
ਜਿਹੜੀਆਂ
ਕਈ ਵਾਰੀ ਨੋਸਟੈਲਜਿਕ ਕਰਦੀਆਂ। ਇੱਕ ਤਾਂ ਜਿਹੜਾ ਇੰਡੀਆ ਦਾ ਪ੍ਰੋਪਰ ਬਣਿਆ ਕੜਾਈ ਚਿਕਨ ਤੇ ਨਾਲ ਉਹਦੇ ਪ੍ਰੋਪਰ ਇੰਡੀਆ ਵਾਲੇ ਜਿਹੜੇ ਬਟਰ ਨਾਨ ਜਿਹੜੇ ਉੱਥੇ ਬੈਠ ਕੇ ਖਾਣਾ, ਜਿਹੜਾ ਉਹ ਜਿਹੜਾ ਇੱਕ ਸਵਾਦ, ਤੇ ਦੂਸਰਾ ਇੱਕ ਜਿਹੜਾ ਬੁਲਟ ਦੀ ਰਾਈਡ, ਇਹ ਦੋ ਚੀਜ਼ਾਂ ਮੈਂ ਕਿਤੇ ਕਿਤੇ ਮਿਸ ਕਰਦਾ।
ਤੇ
ਬੁਲਟ ਦੀ ਰਾਈਡ ਵੀ ਤਾਂ ਕਰਕੇ, ਉਹ ਇੱਥੇ ਵੀ ਹੋ ਸਕਦੀ
ਪੋਸੀਬਲ,
ਪਰ ਬਿਨਾਂ ਹੈਲਮੇਟ,
ਬਿਨਾਂ ਹੈਲਮੇਟ
ਅਲੱਗ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ, ਪਰ ਸਾਡੇ ਛੋਟੇ ਕਸਬਿਆਂ ਦੇ ਵਿੱਚ ਬਹੁਤ ਸਾਰੇ ਲੋਕ ਬਿਨਾਂ ਹੈਲਮੇਟ ਤੋਂ ਹੀ ਚਲਾਉਂਦੇ ਸੀ। ਤੇ ਸੋ ਉਹ ਮੈਨੂੰ ਕਈ ਵਾਰੀ ਬੜਾ ਯਾਦ ਆਉਂਦਾ, ਖਾਸ ਤੌਰ ਤੇ ਨਾ ਮੈਨੂੰ ਕੁਦਰ ਦਾ ਜੰਪਲ ਆ, ਉੱਥੋਂ ਨਾਲ ਹੀ ਸਾਡੇ ਫਿਰ ਅੱਗੋਂ ਪਿੰਡ ਸ਼ੁਰੂ ਹੋ ਜਾਂਦੇ ਆ, ਤੇ ਜਿਹੜੀਆਂ ਉਹ ਖੇਤਾਂ ਦੇ ਵਿੱਚ ਜਿਹੜੀਆਂ ਪਤਲੀਆਂ ਪਤਲੀਆਂ ਛੋਟੀਆਂ ਛੋਟੀਆਂ ਸੜਕਾਂ,
ਪਗਡੰਡੀਆਂ,
ਹਾਂ ਪਗਡੰਡੀਆਂ, ਪਗਡੰਡੀਆਂ ਵੀ ਨੀ, ਮਤਲਬ ਜਿਹੜੀਆਂ ਕਹਿ ਲਓ ਕਨੈਕਟਿੰਗ ਰੋਡਸ ਜਿਹੜੀਆਂ ਹਨਾ, ਉਹ ਉਹਨਾਂ ਦੇ ਉੱਤੇ ਜਿਹੜੀ ਬੁਲਟ ਦੀ ਰਾਈਡ, ਉਹ ਮੈਂ ਕਈ ਬਹੁਤ ਮਿਸ ਕਰਦਾ
ਜੀ ਜੀ ਜੀ,
ਬਿਨਾਂ ਹੈਲਮੇਟ ਤੋਂ।
ਹੈਲਮੇਟ ਤੇ ਕਈਆਂ ਵਾਸਤੇ ਸਿਰਫ ਕਹਿ ਲਓ ਬਾਂਹ ਉੱਥੇ ਗੁੱਟ ਦਾ ਸ਼ਿੰਗਾਰ ਹੋਇਆ ਕਰਦਾ ਸੀ, ਉਹਨੇ ਬਾਂਹ ਤੇ ਲਮਕਾਇਆ ਹੋਣਾ ਜਦੋਂ ਦੇਖਣਾ ਵੀ ਸਾਹਮਣੇ ਕਿਤੇ ਕੋਈ ਪੁਲਿਸ ਆਫਿਸਰ ਆ, ਫਿਰ ਉਹਨਾਂ ਨੇ ਹੈਲਮੇਟ ਰੱਖ ਲੈਣਾ ਸਿਰ ਤੇ। ਪਰ ਚਲੋ ਖੈਰ ਉਹ ਵੀ ਦਿਨ ਸੀ, ਪਰ ਹੁਣ ਜੋ ਜਿਸ ਤਰ੍ਹਾਂ ਦੀਆਂ ਰੋਡ ਕੰਡੀਸ਼ਨਸ ਨੇ, ਜਿਸ ਤਰ੍ਹਾਂ ਟ੍ਰੈਫਿਕ ਦੀ ਸਪੀਡ ਆ, ਉਹਦੇ ਮੁਤਾਬਕ ਬਸ ਜੀ ਸੁਰੱਖਿਆ ਵੀ ਉਹਨੂੰ ਵੀ ਪਹਿਲ ਦੇਣੀ ਬੜੀ ਜ਼ਰੂਰੀ ਆ। ਪਰ ਹਾਂ, ਪੁਰਾਣੇ ਵੇਲੇ ਦੀਆਂ ਗੱਲਾਂ ਪੁਰਾਣੇ ਵੇਲੇ ਦੀਆਂ
ਹੀ
ਨੇ।
ਅੱਛਾ ਸਵੇਰੇ ਸਵੇਰੇ ਨਾ ਸ਼ੁਰੂ ਹੋ ਗਏ। ਅੱਛਾ ਵਟਸਐਪ 'ਤੇ ਬਹੁਤ ਸਾਰੇ ਮੈਸੇਜ ਆ ਰਹੇ ਨੇ, ਜ਼ਿਆਦਾਤਰ ਮੈਸੇਜ ਇਹੀ ਆ ਰਹੇ ਨੇ ਕਿ ਐਪ ਸਹੀ ਬਿਲਕੁਲ ਠੀਕ ਠਾਕ ਚੱਲ ਰਹੀ ਹੈ।
ਉਹਨਾਂ ਨੇ 45 ਡਿਗਰੀ 'ਤੇ ਫੋਨ ਟਿਲਟ ਕਰ ਲਿਆ ਹੋਣਾ ਨਾ ਪਹਿਲਾਂ,
ਅਤੇ ਕਈ ਕਈ ਕਹਿੰਦੇ ਜੇ ਨਾ ਚੱਲੇ ਤਾਂ ਐਪ ਨੂੰ ਬੰਦ ਕਰਕੇ ਕਹਿੰਦੇ ਦੁਬਾਰਾ ਔਨ ਕਰ ਲਓ। ਸੁਰੇਸ਼ ਸ਼ਰਮਾ ਜੀ ਦਾ ਇਹ ਸੁਝਾਅ ਆ, ਅਤੇ ਇੱਕ ਮੈਸੇਜ ਆਇਆ ਇੱਥੇ ਕਹਿੰਦੇ ਮੇਰੀ ਐਪ ਤਾਂ ਬੰਦ ਹੀ ਨਹੀਂ ਹੁੰਦੀ, ਕੀ ਕਰਾਂਗੇ, ਬੁਲਟ ਦੀ ਤੇ ਗੱਡੀਆਂ ਦੀ ਗੱਲ ਕਰਦੇ ਹੋਗੇ ਸੀ ਨੀ, ਇਹ ਕੈਟ ਜਿਹੜੀ ਮਾਰੂਤੀ 800 ਦੀ, ਪਾਪਾ ਕੀ ਕਰਾ, ਪੈਟਰੋਲ ਖਤਮ ਹੀ ਨਹੀਂ ਹੁੰਦਾ। ਸੱਚ ਨਾਈਸ ਐਡ ਹੈ ਨਾ।
ਐਡ ਦੇ ਵਿੱਚ ਵੀ ਦੇਖੋ ਐਸਾ ਜੀ, ਕਈ ਵਾਰੀ ਕੋਈ ਇਸ ਤਰ੍ਹਾਂ ਦੀ ਗੱਲ ਆਖੀ ਹੁੰਦੀ ਹੈ ਨਾ, ਉਹ ਤੁਹਾਡੇ ਨਾਲ ਰਹਿ ਜਾਂਦੀ ਆ, ਹੈ ਨਾ। ਉਹ ਕਈ ਵਾਰੀ ਪ੍ਰੋਡਕਟ ਵੀ ਨਹੀਂ ਹੁਣ ਰਿਹਾ ਹੁੰਦਾ, ਉਹ ਮਰੂਤੀ 800 ਤਾਂ ਹੁਣ ਐਸ ਸੱਚ ਵਿਕਦੀ ਨਹੀਂ, ਉਹ ਤਾਂ ਹੁਣ ਡਿਸਕੰਟੀਨਿਊ ਹੋ ਚੁੱਕੀ ਆ। ਪਰ ਜਿਹੜੇ ਉਸ ਦੇ ਨਾਲ ਜੁੜੇ ਹੋਏ ਮਾਰਕੀਟਿੰਗ ਦੇ ਕੁਝ ਸਲੋਗਨਸ ਹੋਇਆ ਕਰਦੇ ਨੇ, ਕੈਂਪੇਨਸ ਨੇ, ਉਹ ਦੇ ਸਟੇਕ ਵਿਦ ਯੂ, ਦੇ ਸਟੇਕ ਵਿਦ ਯੂ। ਕਿਉਂਕਿ ਜੀ ਸੁੱਖ ਪਾਣਾ ਹੈ ਤੁਮਕੋ ਦੂਨਾ, ਸ਼ਾਨ ਸੇ ਬੋਲੋ ਚਲ ਮੇਰੀ ਲੂਨਾ, ਉਹ ਮੋਪਟ ਦੀ ਐਡ ਹੁੰਦੀ ਸੀ।
ਵੀ ਆਰ ਏਜਿੰਗ ਆਵਰਸੈਲਵਸ ਨਾਓ, ਸੋ ਲੈਟਸ ਮੂਵ ਔਨ।
ਅੱਛਾ ਵਾਸੂ ਜੀ, ਗੱਲ ਆਪਾਂ ਕਰ ਲਈਏ ਪਹਿਲਾਂ, ਦੇਖੋ ਬੀਸੀ ਦੇ ਵਿੱਚ ਐਨਡੀਪੀ ਸਰਕਾਰ ਨੇ 2017 ਦੇ ਵਿੱਚ ਪਹਿਲੀ ਵਾਰੀ ਜਦੋਂ ਚੋਣ ਵਾਅਦਾ ਕੀਤਾ ਸੀ ਕਿ ਜੀ ਅਸੀਂ $400 ਦੀ ਰੈਂਟਰ ਰੀਬੇਟ ਲੈ ਕੇ ਆਵਾਂਗੇ। ਬੜੇ ਸਾਲਾਂ ਤੋਂ ਇਹ ਗੱਲ ਚੱਲਦੀ ਰਹੀ ਕਿ ਜਿਹੜੇ ਕਿਰਾਏਦਾਰ ਨੇ ਉਹਨਾਂ ਨੂੰ ਵੀ ਰੀਬੇਟ ਮਿਲਿਆ ਕਰੇਗੀ, ਕਿਉਂਕਿ ਤਰਕ ਇਹ ਸੀ ਕਿ ਜਿਹੜੇ ਹੋਮ ਓਨਰਸ ਨੇ, ਹੋਮ ਓਨਰਸ ਨੂੰ ਪ੍ਰੋਪਰਟੀ ਟੈਕਸ ਦੇ ਉੱਪਰ ਗ੍ਰਾਂਟ ਮਿਲਿਆ ਕਰਦੀ ਹੈ, ਜਿਹੜੇ ਕਿਰਾਏਦਾਰ ਨੇ ਉਹਨਾਂ ਨੂੰ ਵੀ ਕੋਈ ਗ੍ਰਾਂਟ ਮਿਲੇ। ਪਰ ਇਹ ਵਾਅਦਾ ਤਾਂ ਕਈ ਸਾਲ ਚੱਲਦਾ ਰਿਹਾ, ਇਸ ਨੂੰ ਇੰਪਲੀਮੈਂਟ ਕੀਤਾ ਗਿਆ ਪ੍ਰੈਕਟੀਕਲੀ ਪਿਛਲੇ ਸਾਲ ਜਦੋਂ 2024 ਵਾਜ਼ ਦਾ ਫਸਟ ਟਾਈਮ, ਦਾ ਫਸਟ ਈਅਰ ਜਦੋਂ ਬੀਸੀ ਦੇ ਵਿੱਚ ਕਿਰਾਏਦਾਰ ਵੀ $400 ਦੀ ਰੈਂਟਰ ਰੀਬੇਟ ਵਾਸਤੇ ਉਹਦੇ ਹੱਕਦਾਰ ਹੋ ਸਕਦੇ ਸੀ। ਹੁਣ ਹੁੰਦਾ ਕੀ ਹੈ ਵੀ ਇਹਦੀ ਐਲੀਜੀਬਿਲਿਟੀ ਕੀ ਹੈ, ਪਿਛਲੇ ਸਾਲ ਜਿਹੜੀ ਜਿਨ੍ਹਾਂ ਦੀ ਆਮਦਨ $60,000 ਜਾਂ ਉਸ ਤੋਂ ਘੱਟ ਸੀ ਉਹਨਾਂ ਨੂੰ $400 ਦੀ ਫੁੱਲ ਰੈਂਟਰ ਰੀਬੇਟ ਮਿਲੀ ਸੀ ਜਿਹੜੇ ਕਿਰਾਏਦਾਰ ਨੇ। ਐਤਕੀ ਜਿਹੜੀ ਉਹ ਇਨਕਮ ਦਾ ਥਰੈਸ਼ਹੋਲਡ ਆ $400 ਰੈਂਟਰ ਰੀਬੇਟ ਵਾਸਤੇ, ਉਹਦੇ 3,000 ਦਾ ਵਾਧਾ ਕੀਤਾ ਗਿਆ। ਸੋ ਇਸ ਸਾਲ ਜਿਹੜੀ ਫੁੱਲ ਰੀਬੇਟ ਹੈ, ਰੈਂਟਰਸ ਰੀਬੇਟ, ਉਹ ਉਹਨਾਂ ਕਿਰਾਏਦਾਰਾਂ ਨੂੰ ਮਿਲੇਗੀ ਜਿਨ੍ਹਾਂ ਦੀ ਆਮਦਨ $63,000 ਤੋਂ ਘੱਟ ਹੈ। ਸੋ ਦੇ ਕੈਨ ਗੈਟ ਦਾ ਫੁੱਲ $400, ਅਤੇ ਜਿਨ੍ਹਾਂ ਦੀ ਆਮਦਨ $63,000 ਤੋਂ ਲੈ ਕੇ $83,000 ਦੇ ਵਿਚਕਾਰ ਹੈ, ਉਹਨਾਂ ਨੂੰ ਇੱਕ ਰਿਡਿਊਸਿੰਗ ਸਕੇਲ ਦੇ ਉੱਪਰ ਇਹ ਰੈਂਟਰਸ ਰੀਬੇਟ ਜਿਹੜੀ ਬੀਸੀ ਦੀ ਸਰਕਾਰ ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ, ਉਹ ਇਸ ਸਾਲ ਮਿਲਣੀ ਹੈ।
ਤੇ ਇਹ ਜਿਹੜੀ ਇਨਕਮ ਹੈ, ਦਿਸ ਇਜ਼ ਐਡਜਸਟਿਡ ਇਨਕਮ, ਵਿਚ ਇਜ਼ ਪਰਸਨਸ ਓਨ ਨੈਟ ਇਨਕਮ ਪਲੱਸ ਦੇਅਰ ਸਪਾਊਸਸ ਨੈਟ ਇਨਕਮ ਕੰਬਾਈਨਡ,
ਨੈਟ ਐ ਗ੍ਰੋਸ ਨਹੀਂ,
ਨੈਟ ਤੇ ਵਿਦ ਸਮ ਐਡਜਸਟਮੈਂਟਸ। ਸੋ ਇਹ ਦੀ ਡੈਫੀਨੇਸ਼ਨ ਹੈ ਐਡਜਸਟਿਡ ਇਨਕਮ ਦੀ। ਸੋ ਪਹਿਲਾਂ ਇਹ ਥ੍ਰੈਸ਼ਹੋਲਡ ਸੀ 60,000 ਫਾਰ ਫੁੱਲ ਰੀਬੇਟ, ਉਹ ਹੁਣ ਵਧਾ ਕੇ 63,000 ਕੀਤੀ ਗਈ ਹੈ, ਤੇ $83,000 ਤੱਕ ਦੀ ਇਹ ਨੈਟ ਐਡਜਸਟਿਡ ਇਨਕਮ ਦੇ ਉੱਤੇ ਕੁਝ ਨਾ ਕੁਝ ਰਿਬੇਟ ਮਿਲ ਜਾਏਗੀ।
ਜਿਹੜਾ ਬਸ ਜੀ ਆਪਾਂ ਗੱਲ ਕਰ ਰਹੇ ਹਾਂ, ਜਿਹੜਾ ਹੁਣ ਪ੍ਰੋਪਰਟੀ ਟੈਕਸ ਦੇ ਵਿੱਚ ਹੋਮ ਓਨਰ ਗ੍ਰਾਂਟ ਆ, ਉਹਦਾ ਵੀ ਜਿਹੜਾ ਥ੍ਰੈਸ਼ਹੋਲਡ ਉਹ ਵੀ ਵਧਾਇਆ ਗਿਆ।
ਬਿਲਕੁਲ। ਸੋ ਪਿਛਲੇ ਸਾਲ, ਸੋ ਜਿਹੜੀ ਅਸੈਸਡ ਵੈਲਿਊ ਸੀ ਪ੍ਰੋਪਰਟੀ ਦੀ $21,50,000 ਤੱਕ, ਉਹਨੂੰ ਹੁਣ ਵਧਾ ਕੇ $21,75,000 ਕਰ ਦਿੱਤਾ ਗਿਆ। ਸੋ ਜਿਹੜੀ ਮੈਟਰੋ ਵੈਂਕੂਵਰ, ਫਰੇਜ਼ਰ ਵੈਲੀ ਤੇ ਕੈਪੀਟਲ ਰੀਜਨਲ ਡਿਸਟ੍ਰਿਕਟਸ ਦੇ ਵਿੱਚ $570 ਦੀ ਇਹ ਜਿਹੜੀ ਹੋਮ ਓਨਰਸ ਗ੍ਰਾਂਟ ਮਿਲਦੀ ਹੈ
ਬੇਸਿਕ।
ਸੋ ਬੇਸਿਕ ਇਹ ਹੁਣ $21,75,000 ਤੱਕ ਜੇ ਤੁਹਾਡੀ ਪ੍ਰੋਪਰਟੀ ਦੀ ਅਸੈਸਡ ਵੈਲਿਊ ਹੈ,
ਜੇ ਤੁਹਾਡਾ ਪ੍ਰਿੰਸੀਪਲ ਰੈਜ਼ੀਡੈਂਸ ਹੈ।
ਹਾਂ, ਪ੍ਰਿੰਸੀਪਲ ਰੈਜ਼ੀਡੈਂਸ ਹੈ। ਰੈਸਟ ਆਫ ਬੀਸੀ ਦੇ ਵਿੱਚ ਇਹ ਜਿਹੜੀ ਗ੍ਰਾਂਟ ਹੈ $770 ਦੀ ਹੈ, ਤੇ ਜਿਹੜੇ ਵੈਟਰਨਸ ਨੇ, ਸੀਨੀਅਰਸ ਨੇ ਤੇ ਡਿਸੇਬਲਡ ਵਿਅਕਤੀ ਨੇ, ਉਹਨਾਂ ਨੂੰ $1,045 ਤੱਕ ਇਹ ਗ੍ਰਾਂਟ ਮਿਲਦੀ ਹੈ
ਜੀ। ਸੋ ਉਹਦੇ ਵਾਸਤੇ ਜਦੋਂ ਹੁਣ ਪ੍ਰੋਪਰਟੀ ਟੈਕਸਿਸ ਦੇ ਨੋਟਿਸ ਆਉਣਗੇ, ਜੇ ਤੁਹਾਡੀ ਪ੍ਰੋਪਰਟੀ ਦੀ ਵੈਲਿਊ $21,75,000 ਤੋਂ ਥੱਲੇ, ਕਿਉਂਕਿ ਅਸੈਸਮੈਂਟਸ ਤੇ ਆ ਚੁੱਕੀਆਂ ਹੋਈਆਂ ਨੇ, ਜੇ ਤੁਸੀਂ, ਜੇ ਤੁਹਾਡਾ ਉਹ ਪ੍ਰਿੰਸੀਪਲ ਰੈਜ਼ੀਡੈਂਸ ਆ, ਪਰ ਤੁਸੀਂ ਬਾਕੀ ਕੋਈ ਜਿਹੜੀ ਐਕਸਟਰਾ ਰਿਆਇਤ ਵਾਲੀ ਕੈਟਾਗਰੀ ਆ, ਉਹਦੇ ਵਿੱਚ ਤੁਸੀਂ ਫਾਲ ਨਹੀਂ ਕਰਦੇ, ਤੁਸੀਂ ਕਾਲਮ ਬੀ ਦੇ ਵਿੱਚ ਜਿਹੜਾ ਪ੍ਰੋਪਰਟੀ ਟੈਕਸ ਆ ਉਹ ਪੇ ਕਰਨਾ। ਇਫ ਯੂ ਆਰ ਅ ਹੋਮ ਓਨਰ ਜਿਹਦੀ ਪ੍ਰੋਪਰਟੀ ਐਲੀਜੀਬਲ ਹੈਗੀ ਆ ਫੋਰ ਦ ਗ੍ਰਾਂਟ, ਅਤੇ ਤੁਹਾਡੀ ਉਮਰ 65 ਸਾਲ ਤੋਂ ਉੱਪਰ ਆ, ਅਤੇ ਤੁਸੀਂ ਕਾਲਮ ਸੀ ਪੇ ਕਰਨਾ। ਪਰ ਜੇ ਤੁਸੀਂ, ਤੁਹਾਡੀ ਪ੍ਰੋਪਰਟੀ ਦੀ ਵੈਲਿਊ ਭਾਵੇਂ ਇਹ ਤੋਂ ਥੱਲੇ ਹੋਵੇ $21,75,000 ਤੋਂ, ਪਰ ਜੇ ਉਹ ਤੁਹਾਡੀ ਰੈਂਟਲ ਪ੍ਰੋਪਰਟੀ ਹੈ, ਭਾਵ ਉਹ ਤੁਹਾਡਾ ਪ੍ਰਿੰਸੀਪਲ ਰੈਜ਼ੀਡੈਂਸ ਨਹੀਂ ਆ, ਜਾਂ ਫਿਰ ਜੇ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਹੈ $21,75,000 ਤੋਂ ਜ਼ਿਆਦਾ, ਫਿਰ ਤੁਸੀਂ ਵੈਸੇ ਨਹੀਂ ਕੁਆਲੀਫਾਈ ਕਰਦੇ ਫੋਰ ਦਾ ਗ੍ਰਾਂਟ। ਫਿਰ ਕਾਲਮ ਏ ਦੇ ਵਿੱਚ ਜਿਹੜਾ ਪ੍ਰੋਪਰਟੀ ਟੈਕਸ ਦਾ ਅਮਾਊਂਟ ਆ ਉਹ ਪੇ ਕਰਨਾ ਹੋਏਗਾ। ਅਤੇ ਸਰੀ ਵਾਲਿਆਂ ਨੂੰ ਪ੍ਰੋਪਰਟੀ ਟੈਕਸ ਐਤਕੀ ਕਿੰਨਾ ਦੇਣਾ ਪੈਣਾ ਅਜੇ ਤੱਕ ਸਾਨੂੰ ਵਾਸੂ ਦੀ ਕਲੈਰਿਟੀ ਹੈ ਨਹੀਂ, ਕਿਉਂਕਿ ਸਿਟੀ ਆਫ ਸਰੀ ਨੇ ਜਿਹੜਾ ਆਪਣਾ ਬਜਟ ਆ ਫੋਰ ਦਾ ਕਰੰਟ ਕਮਿੰਗ ਈਅਰ ਉਹ ਅਜੇ ਪਾਸ ਕਰਨਾ ਹੈ। ਸੋ ਉਹਦੇ ਵਿੱਚ ਵੇਖਦੇ ਹਾਂ ਕਿ ਨੰਬਰਸ ਕਿਹੋ ਜਿਹੇ ਦੇਖਣ ਨੂੰ ਮਿਲਦੇ ਨੇ। ਸੋ ਇਹ ਸਾਰੀ ਗੱਲਬਾਤ ਇੱਧਰਲੇ ਪਾਸਿਓਂ। ਬਾਕੀ ਐਤਕੀ ਵੀ ਵਾਸਤੇ ਚਿਪ ਵਿਲਸਨ ਦਾ ਬੰਗਲਾ ਪੁਆਇੰਟ ਗ੍ਰੇ ਰੋਡ ਵਾਲਾ, ਉਹ ਬੀਸੀ ਦੇ ਵਿੱਚ ਸਭ ਤੋਂ ਮਹਿੰਗੀ ਪ੍ਰੋਪਰਟੀ ਆ।
ਯਾ ਹਰ ਸਾਲ ਦੀ,
ਹਰ ਸਾਲ ਦੀ ਤਰ੍ਹਾਂ ਜਸਟ ਲਾਈਕ ਐਵਰੀ ਈਅਰ।
ਤੇ ਨਾਲ ਵਿਜੇ ਜੀ, ਕਈ ਸਾਡੇ ਲਿਸਨਰਸ ਇਹ ਜਿਹੜਾ ਸਵਾਲ ਹੈ ਰੈਕਰਿੰਗ ਕੁਐਸਚਨ ਜਿਹੜਾ ਬਾਰ ਬਾਰ ਸੁਣਨ ਨੂੰ ਪੜ੍ਹਨ ਨੂੰ ਮਿਲਦਾ ਵਟਸਐਪ ਤੇ ਵੀ ਤੇ ਕਈ ਕਾਲ ਕਰਕੇ ਵੀ ਪੁੱਛਦੇ ਨੇ ਵੀ ਸਾਡੀ ਪ੍ਰੋਪਰਟੀ ਦੀ ਅਸੈਸਮੈਂਟ ਬਹੁਤ ਵੱਧ ਗਈ, ਪ੍ਰੋਪਰਟੀ ਟੈਕਸ ਵੀ ਵੱਧ ਜਾਏਗਾ। ਸੋ ਇੱਦਾਂ ਆਮ ਤੌਰ ਤੇ ਨਹੀਂ ਹੁੰਦਾ। ਸੋ ਤੁਹਾਡੇ ਇਲਾਕੇ ਦੇ ਵਿੱਚ ਪ੍ਰੋਪਰਟੀਜ਼ ਜਿਸ ਕਹਿ ਲਓ ਵੀ ਉਹਨਾਂ ਦੀ ਵੈਲਿਊ ਜਿਸ
ਪ੍ਰੋਪੋਰਸ਼ਨ
ਦੇ ਵਿੱਚ ਵਧੀ ਹੈ, ਜੇ ਤੁਹਾਡੀ ਪ੍ਰੋਪਰਟੀ ਦੀ ਉਸੇ ਪ੍ਰੋਪੋਰਸ਼ਨ ਦੇ ਵਿੱਚ ਜ਼ਿਆਦਾ ਉਹਦੀ ਅਸੈਸਮੈਂਟ ਵਧੀ ਹੈ ਤਾਂ ਫਿਰ ਪ੍ਰੋਪਰਟੀ ਟੈਕਸਿਸ ਦੇ ਵਿੱਚ ਕੋਈ ਤੁਹਾਨੂੰ ਜ਼ਿਆਦਾ ਬਾਕੀਆਂ ਨਾਲੋਂ ਵਾਧਾ ਦੇਖਣ ਨੂੰ ਨਹੀਂ ਮਿਲੇਗਾ। ਪਰ ਜੇ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਬਾਕੀਆਂ ਨਾਲੋਂ ਜ਼ਿਆਦਾ ਵੱਧ ਗਈ ਹੈ ਦੈਨ ਇਟ ਮਾਈਟ ਬੀ ਸਲਾਈਟ ਕੌਜ਼ ਆਫ ਕੰਸਰਨ।
ਜੇ ਕੰਸਿਸਟੈਂਟ ਹੈਗਾ ਇਨ ਦਾ ਏਰੀਆ ਦੇ ਵਿੱਚ ਓਵਰਆਲ ਅਪਲਿਫਟ ਕਿੰਨਾ ਜਾਂ ਵੈਲਿਊਏਸ਼ਨ ਦੇ ਵਿੱਚ ਵਾਧਾ ਕਿੰਨਾ, ਜੇ ਤੁਹਾਡੀ ਪ੍ਰੋਪਰਟੀ ਦੀ ਵੈਲਿਊਏਸ਼ਨ ਵੀ ਉਹਦੇ ਨਾਲ ਕੰਸਿਸਟੈਂਟ ਹੀ ਹੈਗੀ ਆ, ਫਿਰ ਨਹੀਂ ਕੋਈ ਫਰਕ ਪੈਣ ਲੱਗਾ। ਪਰ ਹਾਂ, ਲਾਈਕ ਯੂ ਮੈਂਸ਼ਨ ਵਾਸਤੇ ਵੀ, ਜੇ ਫੋਰ ਵਟ ਐਵਰ ਰੀਜ਼ਨ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਇੱਕਦਮ ਬਹੁਤ ਜ਼ਿਆਦਾ ਵੱਧ ਗਈ ਆ, ਦੈਨ ਉਹਦੇ ਕਰਕੇ ਇਹ ਫਰਕ ਪੈ ਸਕਦਾ।
ਹੁਣ ਇਹ ਜਿਹੜੀਆਂ ਵੈਲਿਊਜ਼ ਨੇ, ਦੀਜ਼ ਆਰ ਐਜ਼ ਆਫ 1st of July ਲਾਸਟ ਈਅਰ
ਜੀ।
ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਅਸੈਸਮੈਂਟ ਬੀਸੀ ਅਸੈਸਮੈਂਟ ਵੱਲੋਂ ਸਹੀ ਨਹੀਂ ਭੇਜੀ ਗਈ ਤੁਹਾਡੀ ਪ੍ਰੋਪਰਟੀ ਦੀ ਵੈਲਿਊਏਸ਼ਨ ਆ, ਤੁਸੀਂ 1 ਮਹੀਨੇ ਦੇ ਅੰਦਰ ਉਹਨੂੰ ਅਪੀਲ ਵੀ ਕਰ ਸਕਦੇ
ਹੋ। ਹਾਲੇ ਨਾ ਵਾਸੂ ਜੀ, ਆਉਂਦੇ ਇਸ ਸਾਲ ਦੇ ਵਿੱਚ ਨਾ ਇੱਕ ਚੀਜ਼ ਬੜੀ ਇੰਟਰਸਟਿੰਗ ਹੋਏਗੀ ਦੇਖਣ ਵਾਲੀ, ਕਿਉਂਕਿ ਹੁਣ ਸੂਬਾ ਸਰਕਾਰ ਵੱਲੋਂ ਜ਼ੋਨਿੰਗ ਦੇ ਵਿੱਚ ਜਿਹੜੀਆਂ ਕੁਝ ਬਲੈਂਕਟ ਤਬਦੀਲੀਆਂ ਕੀਤੀਆਂ ਗਈਆਂ ਨੇ, ਹੁਣ ਜਿਉਂ ਜਿਉਂ ਦੇਖੋ ਮੰਨ ਲਓ, ਕਿਉਂਕਿ ਜਿਹੜੇ ਕੋਈ ਟ੍ਰਾਂਜ਼ਿਟ ਦੇ ਨੇੜੇ ਕੋਈ ਏਰੀਆਜ਼ ਨੇ ਉੱਥੇ ਤੁਸੀਂ ਜ਼ਿਆਦਾ ਡੈਂਸਿਟੀ ਵਾਲੀ ਪ੍ਰੋਪਰਟੀ ਬਣਾ ਸਕਦੇ ਹੋ। ਹੁਣ ਮੰਨ ਲਓ ਵੀ ਜਿੱਥੇ ਤੁਹਾਡੀ ਪ੍ਰੋਪਰਟੀ ਸਥਿਤ ਆ ਉੱਥੇ ਨੇੜੇ ਕਿਸੇ ਹੋਰ ਨੇ ਡਿਵੈਲਪਮੈਂਟ ਕਰ ਲਈ, ਤੁਸੀਂ ਡਿਵੈਲਪ ਕੀਤਾ ਨਹੀਂ ਆਪਣੀ ਉਸ ਥਾਂ ਨੂੰ, ਇਹ ਦੇਖਣਾ ਹੋਏਗਾ ਕਿ ਜਿਹੜਾ ਪ੍ਰੋਪਰਟੀ ਟੈਕਸ ਫਿਰ ਕੈਲਕੂਲੇਟ ਹੋਣਾ ਉੱਥੇ ਕੈਲਕੂਲੇਟ ਕੀਤਾ ਜਾਂਦਾ ਵੀ ਬੈਸਟ ਯੂਜ਼ ਆਫ ਦਾ ਪ੍ਰੋਪਰਟੀ। ਅਸੀਂ ਪਿਛਲੇ ਸਾਲਾਂ ਦੇ ਵਿੱਚ ਵੈਨਕੂਵਰ ਦੇ ਵਿੱਚ ਇਹ ਚੀਜ਼ ਹੁੰਦੀ ਵੇਖੀ ਆ ਕਿ ਜਿਹੜੇ ਕੋਈ ਪੁਰਾਣੇ ਡਾਊਨ ਟਾਊਨ ਦੇ ਵਿੱਚ ਕੋਈ ਮੰਨ ਲਓ ਜਾਂ ਵੈਨਕੂਵਰ ਦੇ ਹੋਰਨਾਂ ਇਲਾਕਿਆਂ ਦੇ ਵਿੱਚ ਕੋਈ ਪੁਰਾਣਾ ਬਣਿਆ ਕੋਈ ਇੱਕ ਸਿੰਗਲ ਲੈਵਲ ਕੋਈ ਕਮਰਸ਼ੀਅਲ ਯੂਨਿਟ ਸੀ, ਉੱਥੇ ਆਲੇ ਦੁਆਲੇ ਬਣ ਗਈਆਂ ਹਾਈ ਰਾਈਜ਼, ਅਤੇ ਇਹ ਗੱਲ ਬੜੀ ਚੱਲੀ ਸੀ ਨਾ ਕਿ ਜਿਹੜੀ ਤੁਹਾਡੀ ਪ੍ਰੋਪਰਟੀ ਦੇ ਉੱਪਰ ਖਾਲੀ ਪਈ ਹਵਾ ਹੈ, ਅਸਮਾਨ ਆ ਜਾਂ ਜੋ ਵੀ ਏਅਰ ਸਪੇਸ ਆ, ਵੀ ਤੁਹਾਨੂੰ ਉਹਦੇ ਲਈ ਵੀ ਪ੍ਰੋਪਰਟੀ ਟੈਕਸ ਚਾਰਜ ਕੀਤਾ ਜਾ ਰਿਹਾ। ਹੁਣ ਕਿਉਂਕਿ ਬਲੈਂਕਟ ਪਾਲਿਸੀ ਚੇਂਜ ਕਰਕੇ ਜਿੱਥੇ ਡੈਂਸਿਟੀ ਵੱਧ ਜਾਣੀ ਆ, ਇਹ ਹੁਣ ਠੀਕ ਆ ਵੀ ਇੱਕ ਲੋਟ ਦੇ ਉੱਪਰ 4 ਘਰ ਬਣ ਸਕਦੇ ਨੇ, ਕਿਤੇ 6 ਬਣ ਸਕਦੇ ਨੇ ਜਿੱਥੇ ਤੁਸੀਂ ਟ੍ਰਾਂਜ਼ਿਟ ਦੇ ਉਸ ਜ਼ੋਨ ਦੇ ਵਿੱਚੋਂ, ਉੱਥੇ ਈਵਨ ਉੱਥੇ ਜਿਹੜੀ ਮਲਟੀ ਸਟੋਰੀ ਬਿਲਡਿੰਗਸ ਬਣ ਸਕਦੀਆਂ ਨੇ, ਜਦੋਂ ਉਹ ਸਾਰੀਆਂ ਹੋ ਗਈਆਂ ਜਿਹੜੇ ਉਹਦੇ ਨਾਲ ਦੇ ਬਾਕੀ ਦੀਆਂ ਪ੍ਰੋਪਰਟੀਜ਼ ਨੇ, ਕਿ ਉਹਨਾਂ ਦੇ ਪ੍ਰੋਪਰਟੀ ਟੈਕਸ ਫਿਰ ਉਸ ਪ੍ਰੋਪੋਰਸ਼ਨ ਦੇ ਵਿੱਚ ਵਧਣਗੇ, ਇਹ ਦੇਖਣ ਵਾਲੀ ਗੱਲ ਹੋਣੀ ਹੈ। ਦੈਟਸ ਅ ਚੇਂਜ ਦੈਟਸ ਕਮਿੰਗ।
ਤੇ ਇਸ ਵਾਰ ਦੀ ਜਿਹੜੀਆਂ ਅਸੈਸਮੈਂਟਸ ਆਈਆਂ ਨੇ, ਇਹਨਾਂ ਦੱਸਿਆ ਜਾ ਰਿਹਾ ਕਿ ਔਨ ਐਵਰੇਜ ਜਿਹੜੇ ਸਿੰਗਲ ਫੈਮਿਲੀ ਹੋਮਸ ਨੇ ਉਹਨਾਂ ਦੀ ਜਿਹੜੀ ਅਸੈਸਮੈਂਟ ਆ ਇਟ ਫਲੈਟ ਲਾਈਨ, ਉਹਦੇ ਵਿੱਚ ਕੋਈ ਖਾਸ ਇਜ਼ਾਫਾ ਔਨ ਐਵਰੇਜ ਨਹੀਂ ਹੋਇਆ। ਜੇਕਰ ਕੋਈ ਚੇਂਜ ਜ਼ਿਆਦਾ ਨਜ਼ਰ ਆਇਆ ਤੇ ਉਹ ਕੌਂਡੋ ਤੇ ਸਟਾਟਾ ਪ੍ਰੋਪਰਟੀਜ਼ ਦੇ ਵਿੱਚ ਆਇਆ, ਤੇ ਉਹ ਵੀ ਕੋਈ ਬਹੁਤ ਜ਼ਿਆਦਾ
ਨਹੀਂ।
ਸੋ ਔਨ ਐਵਰੇਜ ਕਿਹਾ ਜਾ ਰਿਹਾ ਪਲੱਸ ਮਾਈਨਸ 5% ਦੀ ਰੇਂਜ ਵਿੱਚ ਹੀ ਜਿਹੜੀਆਂ ਪ੍ਰੋਪਰਟੀ ਅਸੈਸਮੈਂਟ ਜਿਹੜੀਆਂ ਨੇ ਇਸ ਵਾਰ ਚੇਂਜ ਹੋਈਆਂ ਨੇ।
ਮੈਟਰੋ ਵੈਨਕੂਵਰ ਦੇ ਵਿੱਚ ਵਾਸੂ ਜੀ, ਜੇ ਕਿਤੇ ਥੋੜ੍ਹੀ ਜਿਹੀ ਜ਼ਿਆਦਾ ਸਿੰਗਲ ਫੈਮਿਲੀ ਹੋਮਸ ਦੇ ਪੁਆਇੰਟ ਆਫ ਵਿਊ ਤੋਂ ਜੇ ਕਿਤੇ ਵੈਲਿਊ ਥੋੜ੍ਹੀ ਵਧੀ ਹੋਈ ਨਜ਼ਰ ਆਈ ਆ, ਉਹ ਬਰਨਬੀ 'ਚ ਆ, ਦੈਟਸ ਅਬਾਊਟ 4%। ਇੱਥੇ ਆਪਣੇ ਸਰੀ ਹੋਇਆ, ਡੈਲਟਾ ਹੋਇਆ, ਲੈਂਗਲੀ ਹੋਇਆ, ਇੱਥੇ 1-3% ਦੀ ਗਿਰਾਵਟ ਹੀ ਹੈ। ਈਵਨ ਸਟਰਾਟਾ ਪ੍ਰੋਪਰਟੀਜ਼ ਦੇ ਵਿੱਚ ਵੀ ਤਕਰੀਬਨ 2-2% ਦੀ ਗਿਰਾਵਟ ਹੀ ਹੈ ਆਪਣੇ ਇੱਧਰ ਦਰਿਆ ਪਾਰ ਵਾਲੇ ਇਸ ਰੀਜਨ ਦੇ ਵਿੱਚ।
ਐਵਰੇਜ ਦੇਖੀ ਜਾਏ ਤਾਂ ਆਲਮੋਸਟ 0%,
ਆਲਮੋਸਟ, ਹਾਂ, ਇਟਸ ਫਲੈਟ ਲਾਈਨ। ਵਾਸੂ ਜੀ, ਏਅਰਲਾਈਨਸ ਦੀ ਇੱਕ ਰੈਂਕਿੰਗ ਹੁੰਦੀ ਆ ਸਾਲਾਨਾ, ਅਤੇ ਉਹਦੇ ਵਿੱਚ ਕੈਨੇਡਾ ਦੀਆਂ ਜਿਹੜੀਆਂ ਆਪਣੀਆਂ ਮੇਜਰ ਏਅਰਲਾਈਨਸ ਨੇ, ਏਅਰ ਕੈਨੇਡਾ ਅਤੇ ਵੈਸਟ ਜੈੱਟ, ਇਹ ਵਾਸੂ ਜੀ ਜੇ ਸੂਚੀ ਤਾਂ ਫੜ ਲਈ ਪੁੱਠੀ ਕਰਕੇ ਫਿਰ ਤਾਂ ਪਹਿਲੇ ਨੰਬਰ 'ਤੇ ਨੇ, ਫਿਰ ਤਾਂ ਚੋਟੀ ਦੀਆਂ ਹੈੱਡਲਾਈਨਸ ਇਹ ਏਅਰਲਾਈਨਸ ਨੇ। ਪਰ ਜੇ ਸੂਚੀ ਸਿੱਧੀ ਫੜੀ ਹੋਈ ਆ ਤਾਂ ਫਿਰ ਵਾਸੂ ਜੀ ਬੋਟਮ ਆਫ ਦਾ ਪੈਕ ਆਪਣੇ ਏਅਰ ਕੈਨੇਡਾ ਅਤੇ ਵੈਸਟ ਜੈੱਟ ਨੂੰ ਉਸ ਸੂਚੀ ਦੇ ਵਿੱਚ ਬਿਲਕੁਲ ਹੇਠਲਾ ਥਾਂ ਮਿਲਦਾ ਪਿਆ। ਅਤੇ ਪਰਫੋਰਮੈਂਸ ਦਾ ਇਹਨਾਂ ਨੇ ਮੀਟਰ ਕੀ ਰੱਖਿਆ ਹੋਇਆ, ਜਿਹੜੀ ਇਹ ਸੀਰੀਅਮ ਜਿਹੜੀ ਏਵੀਏਸ਼ਨ ਡੇਟਾ ਪ੍ਰੋਵਾਈਡਰ ਇੱਕ ਫਰਮ ਆ, ਇੱਕ ਅਦਾਰਾ ਹੈ, ਕਿ ਜਿਹੜੀਆਂ ਏਅਰਲਾਈਨਸ ਔਨ ਟਾਈਮ ਪਰਫੋਰਮੈਂਸ ਦੇ ਆਧਾਰ 'ਤੇ ਇਹਨਾਂ ਨੂੰ ਮੁਲਾਂਕਣ ਕੀਤਾ ਗਿਆ। ਔਨ ਟਾਈਮ ਪਰਫੋਰਮੈਂਸ ਦਾ ਮਤਲਬ ਇਹ ਆ ਕਿ ਜਿਹੜਾ ਸਕੈਜੂਅਲਡ ਅਰਾਈਵਲ ਜਾਂ ਡਿਪਾਰਚਰ ਟਾਈਮ ਸੀ, ਕਿ ਉਹਦੇ 15 ਮਿੰਟਾਂ ਦੇ ਅੰਦਰ ਅੰਦਰ ਉਹ ਫਲਾਈਟ ਜਿਹੜੀ ਸੀਗੀ ਉਸ ਏਅਰਲਾਈਨਸ ਦੀਆਂ, ਕਿ ਉਹ ਵਿਦਇਨ ਦ 15-ਮਿੰਟ ਵਿੰਡੋ ਕਿ ਉਹ ਲੈਂਡ ਜਾਂ ਟੇਕ ਆਫ ਕੀਤੀਆਂ, ਉਹਨਾਂ ਨੂੰ ਫਿਰ ਔਨ ਟਾਈਮ ਪਰਫੋਰਮੈਂਸ ਮੰਨਿਆ ਜਾਂਦਾ। ਅਤੇ ਵਾਸੂ ਜੀ, ਇਹਦੇ ਵਿੱਚ ਦੁਨੀਆ ਭਰ 'ਚ ਪਹਿਲੇ ਨੰਬਰ 'ਤੇ ਐਰੋ ਮੈਕਸੀਕੋ ਇਜ਼ ਦ ਨੰਬਰ 1 ਏਅਰਲਾਈਨ,
ਅਤੇ ਦੂਜੇ ਨੰਬਰ 'ਤੇ ਸਾਊਦੀਆ ਹੈ, ਸਾਊਦੀ ਅਰੇਬੀਆ ਦੀ ਏਅਰਲਾਈਨ
ਜੀ।
ਸੋ ਇਹ ਐਰੋ ਮੈਕਸੀਕੋ ਦੀਆਂ 87% ਫਲਾਈਟਾਂ ਦੇ ਵਰ ਔਨ ਟਾਈਮ, ਮਤਲਬ 15 ਮਿੰਟਾਂ ਦੇ ਅੰਦਰ ਅੰਦਰ ਉਹ ਅਰਾਈਵ ਕੀਤੀਆਂ। ਅਤੇ ਤੀਜੇ ਨੰਬਰ 'ਤੇ ਡੈਲਟਾ ਏਅਰਲਾਈਨਸ ਹੈ,
ਅਸਲੀ ਡੈਲਟਾ ਦਾ ਤੀਜੇ ਨੰਬਰ 'ਤੇ ਵੀ ਆਉਣਾ ਆਈ ਥਿੰਕ ਪ੍ਰਾਪਤੀ ਹੈ, ਕਿਉਂਕਿ ਪਿਛਲੇ ਸਾਲ ਜੁਲਾਈ 'ਚ ਉਹ ਜਿਹੜੀ ਕਰਾਊਡ ਸਟ੍ਰਾਈਕ ਇੱਕ ਸੋਫਟਵੇਅਰ ਕੰਪਨੀ ਆ ਉਹਨਾਂ ਦੀ ਆਊਟੇਜ ਜਦੋਂ ਹੋਈ ਸੀ ਉਹਦੇ ਕਰਕੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਏਅਰਲਾਈਨ ਸੀਗੀਆਂ, ਕਿਉਂਕਿ ਏਅਰਲਾਈਨਸ ਉਹਨਾਂ ਦਾ ਸੋਫਟਵੇਅਰ ਬਹੁਤ ਇਸਤੇਮਾਲ ਕਰਦੀਆਂ ਨੇ, ਉਹਨਾਂ ਨੇ ਆਈ ਬਿਲੀਵ ਇੱਕ ਅਪਡੇਟ ਭੇਜ ਦਿੱਤੀ ਸੀ ਸਾਰੇ ਉਹਨਾਂ ਕੰਪਿਊਟਰਾਂ ਨੂੰ ਜਿਹੜੇ ਮਾਈਕਰੋਸੋਫਟ ਦਾ ਓਪਰੇਟਿੰਗ ਸਿਸਟਮ ਇਸਤੇਮਾਲ ਕਰਦੇ ਸੀ, ਉਹਦੇ ਕਰਕੇ ਇਹੋ ਜਿਹਾ ਵਾਈਡ ਸਪਰੈਡ ਸ਼ਟ ਡਾਊਨ ਹੋਇਆ ਸੀ ਅਤੇ ਡੈਲਟਾ ਏਅਰਲਾਈਨਸ ਦੀਆਂ ਅਤੇ ਹੋਰ ਵੀ ਕਈ ਏਅਰਲਾਈਨਸ ਦੀਆਂ ਫਲਾਈਟਸ ਉਹਦੇ ਕਰਕੇ ਇੰਪੈਕਟ ਹੋਈਆਂ ਸੀ। ਸੋ ਉਸ ਆਊਟੇਜ ਦੇ ਬਾਵਜੂਦ ਡੈਲਟਾ ਏਅਰਲਾਈਨਸ ਦਾ ਦੁਨੀਆ ਭਰ ਦੇ ਵਿੱਚ ਤੀਜੇ ਨੰਬਰ 'ਤੇ ਆ ਜਾਣਾ ਇਸ ਗੱਲ ਦੀ ਗਵਾਹੀ ਭਰਦਾ ਵੀ ਜੇ ਉਹ ਪ੍ਰੋਬਲਮ ਨਾ ਹੋਈ ਹੁੰਦੀ ਤਾਂ ਇਹਨਾਂ ਦੀ ਰੈਂਕਿੰਗ ਬਿਹਤਰ ਹੋਣੀ ਸੀ।
ਯਾ ਡੈਲਟਾ ਵਾਲਿਆਂ ਨੇ ਇਨਫੈਕਟ ਕਰਾਊਡ ਸਟ੍ਰਾਈਕ ਨੂੰ ਸੂ ਵੀ ਕੀਤਾ ਸੀ,
$500 million
ਸਾਡਾ ਨੁਕਸਾਨ ਹੋ ਗਿਆ ਤੁਹਾਡੇ ਇਸ ਆਊਟੇਜ ਕਰਕੇ
ਜੀ।
ਸੋ ਅੱਛਾ, ਸੋ ਪਹਿਲੇ ਨੰਬਰ 'ਤੇ ਐਰੋ ਮੈਕਸੀਕੋ, ਦੂਜੇ ਨੰਬਰ 'ਤੇ ਸਾਊਦੀਆ, ਇਹਨਾਂ ਦੀਆਂ 86% ਔਨ ਟਾਈਮ ਸੀਗੀਆਂ ਸਾਊਦੀਆ ਦੀ
ਜੀ,
ਅਤੇ ਤੀਜੇ ਨੰਬਰ 'ਤੇ ਡੈਲਟਾ 83% ਔਨ ਟਾਈਮ।
ਚੌਥੇ ਨੰਬਰ 'ਤੇ ਹੈਗੀ ਹੈ ਵਾਸੂ ਜੀ ਚਿਲੀ ਦੀ ਏਅਰਲਾਈਨ ਹੈ ਲੈਟਮ ਏਅਰਲਾਈਨਸ, ਉਹਨਾਂ ਦੀ 83% ਜਿਹੜੀਆਂ ਫਲਾਈਟਾਂ ਸੀਗੀਆਂ ਸੋ ਲੈਟਮ ਦੀਆਂ 83% ਫਲਾਈਟਾਂ ਔਨ ਟਾਈਮ ਸੀਗੀਆਂ। ਅਤੇ ਕਤਰ ਏਅਰਵੇਜ 5ਵੇਂ ਨੰਬਰ 'ਤੇ ਆ 83%। ਅਤੇ ਵਾਸੂ ਜੀ ਵੈਸਟ ਜੈਟ ਅਤੇ ਏਅਰ ਕੈਨੇਡਾ ਇਸ ਸੂਚੀ ਦੇ ਵਿੱਚ ਕਿੱਥੇ ਨੇ?
9ਵੇਂ ਅਤੇ 10ਵੇਂ ਨੰਬਰ 'ਤੇ, ਸੋ ਐਂਡ 'ਤੇ ਨੇ ਬਿਲਕੁਲ ਹੀ, ਕਿਉਂਕਿ ਵੈਸਟ ਜੈਟ ਦੀਆਂ ਸਿਰਫ ਸੋ ਵੈਸਟ ਜੈਟ ਸਭ ਤੋਂ ਥੱਲੇ ਆ 10ਵੇਂ ਨੰਬਰ 'ਤੇ ਆ, ਸੋ 70.99% ਔਨ ਟਾਈਮ, ਮਤਲਬ 71%, ਅਤੇ ਸਾਡੀ ਏਅਰ ਕੈਨੇਡਾ 73.36% ਔਨ ਟਾਈਮ ਸੀਗਾ।
ਸੋ ਥੋੜ੍ਹਾ ਜਿਹਾ ਫਰਕ ਹੈਗਾ ਬਸ ਵੈਸਟ ਜੈਟ ਤੋਂ ਮਾਰਜਨਲੀ। ਵਾਸੂ ਜੀ ਇਹਨਾਂ ਨੇ ਏਅਰਪੋਰਟਸ ਦੀ ਵੀ ਰੈਂਕਿੰਗ ਕੀਤੀ ਆ ਕਿ ਕਿਹੜੇ ਏਅਰਪੋਰਟ ਤੋਂ ਜਿਹੜੇ ਫਲਾਈਟ ਸੀਗੀਆਂ ਉਹ ਸਮੇਂ ਸਿਰ ਡਿਪਾਰਟ ਕੀਤੀਆਂ। ਸੋ ਜਿਹੜਾ ਏਅਰਲਾਈਨਸ ਦੀ ਪਰਫੋਰਮੈਂਸ ਦਾ ਮੈਟ੍ਰਿਕ ਆ ਉਹ ਜ਼ਿਆਦਾਤਰ ਇਸ ਬਿਹਾਫ 'ਤੇ ਰੈਂਕਿੰਗ ਕੀਤੀ ਗਈ ਆ ਕਿ ਡਿਪਾਰਚਰਸ ਕਿਹਨਾਂ ਦੇ ਸਮੇਂ ਸਿਰ ਹੋਏ, ਏਅਰਪੋਰਟਸ ਆ ਸੋਰੀ ਅਰਾਈਵਲਸ, ਏਅਰਲਾਈਨਸ ਆਰ ਬੇਸਡ ਔਨ ਅਰਾਈਵਲ ਅਤੇ ਜਿਹੜੇ ਏਅਰਪੋਰਟਸ ਨੇ ਦੋਜ਼ ਆਰ ਬੇਸਡ ਔਨ ਡਿਪਾਰਚਰਸ। ਪਹਿਲੇ ਨੰਬਰ 'ਤੇ ਰਿਆਦ ਸਾਊਦੀ ਅਰੇਬੀਆ ਦੇ ਵਿੱਚ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਆ, ਜਿੱਥੋਂ ਕਿ 87% ਫਲਾਈਟਸ ਉਹਨਾਂ ਦੇ ਸਕੈਜੂਅਲ ਸਮੇਂ ਦੇ 15 ਮਿੰਟਾਂ ਦੇ ਅੰਦਰ ਅੰਦਰ ਉਹਨਾਂ ਨੇ ਟੇਕ ਆਫ ਕੀਤਾ।
ਬਿਲਕੁਲ, ਅਤੇ ਦੂਜੇ ਨੰਬਰ 'ਤੇ ਲੀਮਾ ਪੈਰੂ ਦਾ ਏਅਰਪੋਰਟ ਜੋਰਜ ਸ਼ਾਵੇਜ਼ ਇੰਟਰਨੈਸ਼ਨਲ ਏਅਰਪੋਰਟ, ਇੱਥੋਂ 84% ਤੋਂ ਜ਼ਿਆਦਾ ਫਲਾਈਟਾਂ ਔਨ ਟਾਈਮ ਡਿਪਾਰਟ ਕੀਤੀਆਂ। ਅਤੇ ਤੀਜੇ ਨੰਬਰ 'ਤੇ ਫਿਰ ਮੈਕਸੀਕੋ ਸਿਟੀ ਦਾ ਬੈਨੀਟੋ ਵਾਰੇਜ਼ ਇੰਟਰਨੈਸ਼ਨਲ ਏਅਰਪੋਰਟ ਹੈ, ਜਿੱਥੋਂ 84% ਤੋਂ ਜ਼ਿਆਦਾ ਅਗੈਨ ਇਹ ਜਿਹੜੀਆਂ ਫਲਾਈਟ ਸੀਗੀਆਂ ਦੇ ਔਨ ਟਾਈਮ।
ਹਾਂ, ਸੋ ਪੈਰੂ ਅਤੇ ਮੈਕਸੀਕੋ ਵਾਲੇ ਏਅਰਪੋਰਟ ਕੋਈ ਬਹੁਤਾ ਜ਼ਿਆਦਾ ਡਿਫਰੈਂਸ ਨਹੀਂ,
ਜ਼ਿਆਦਾ ਫਰਕ ਨਹੀਂ ਹੈ
ਜੀ।
ਅਤੇ ਵਿਜੇ ਜੀ, ਇਹਦੇ ਵਿੱਚ ਇੱਕ ਹੋਰ ਇਹਨਾਂ ਨੇ ਮੈਟ੍ਰਿਕਸ ਐਡ ਕੀਤਾ ਆਪਣੀ ਰੈਂਕਿੰਗ ਵਿੱਚ, ਉਹ ਸੀ ਕੈਂਸਲਡ ਫਲਾਈਟਸ ਦਾ, ਕਿ ਫਲਾਈਟਾਂ ਕੈਂਸਲ ਸਭ ਤੋਂ ਜ਼ਿਆਦਾ ਕਿਹੜੀਆਂ ਏਅਰਲਾਈਨਸ ਦੀਆਂ ਹੋਈਆਂ
ਜੀ।
ਹੁਣ ਇਹਦੇ ਵਿੱਚ ਅਮੈਰੀਕਨ ਏਅਰਲਾਈਨਸ ਨੰਬਰ 1 ਹੈ, ਇਹਨਾਂ ਦੀਆਂ 28,649 ਫਲਾਈਟਾਂ ਕੈਂਸਲ ਹੋਈਆਂ। ਦੂਜੇ ਨੰਬਰ 'ਤੇ ਯੂਨਾਈਟਿਡ ਏਅਰਲਾਈਨਸ ਆ, ਇਹਨਾਂ ਦੀਆਂ 26,704 ਫਲਾਈਟਾਂ ਕੈਂਸਲ ਹੋਈਆਂ। ਤੀਜੇ ਨੰਬਰ 'ਤੇ ਡੈਲਟਾ ਏਅਰਲਾਈਨਸ, ਇਹਨਾਂ ਦੀਆਂ 17,959 ਫਲਾਈਟਾਂ ਕੈਂਸਲ ਹੋਈਆਂ। ਚੌਥੇ ਨੰਬਰ 'ਤੇ ਸਾਡਾ ਏਅਰ ਕੈਨੇਡਾ ਹੈ, ਇਹਨਾਂ ਦੀਆਂ ਹੁਣ ਤੁਸੀਂ ਦੇਖੋ ਵੀ ਸਿਰਫ 10,816 ਫਲਾਈਟਾਂ ਕੈਂਸਲ ਹੋਈਆਂ। ਪਰ ਜੇ ਤੁਸੀਂ ਦੇਖੋ ਕਿ ਇਹਨਾਂ ਦਾ ਮੁਕਾਬਲਾ ਕਿਹਦੇ ਨਾਲ, ਅਮੈਰੀਕਨ ਏਅਰਲਾਈਨਸ, ਯੂਨਾਈਟਿਡ, ਡੈਲਟਾ, ਇਹਨਾਂ ਦੀਆਂ ਫਲਾਈਟਸ ਵੀ ਟੋਟਲ ਬਹੁਤ ਜ਼ਿਆਦਾ ਨੇ। ਸੋ ਜੇ ਤੁਸੀਂ ਨੰਬਰ ਆਫ ਫਲਾਈਟਸ ਦੇ ਐਜ਼ ਅ ਪਰਸੈਂਟੇਜ ਦੇਖੋ ਤਾਂ ਅਮੈਰੀਕਨ ਏਅਰਲਾਈਨਸ ਦੀਆਂ 1.3% ਫਲਾਈਟਸ ਕੈਂਸਲ ਨੇ, ਯੂਨਾਈਟਿਡ ਏਅਰਲਾਈਨਸ ਦੀਆਂ 1.6%, ਡੈਲਟਾ ਏਅਰਲਾਈਨਸ ਦੀਆਂ 1.04%, ਤੇ ਸਾਡੇ ਏਅਰ ਕੈਨੇਡਾ ਦੀਆਂ 2.8%, ਆਲਮੋਸਟ ਡਬਲ। ਤੇ ਵੈਸਟ ਜੈਟ ਇਸ ਸੂਚੀ ਵਿੱਚ 7ਵੇਂ ਨੰਬਰ ਤੇ ਆ, ਵੈਸਟ ਜੈਟ ਦੀਆਂ ਸੁੱਖ ਨਾਲ 3.18%, ਸੋ ਲਗਭਗ 3% ਫਲਾਈਟਾਂ ਕੈਂਸਲ ਹੋਈਆਂ ਨੇ।
ਜਿਹੜੀ ਹੁਣ ਕੈਂਸਲੇਸ਼ਨ ਦਾ ਨੰਬਰ ਆ, ਇਹ ਪਰਸੈਂਟੇਜ ਹੈ, ਇਹ ਇਸੇ ਕਰਕੇ ਇਸ ਚੀਜ਼ ਦੀ ਗ੍ਰੈਵਿਟੀ ਨੂੰ ਵੀ ਦਰਸਾਉਂਦੀ ਆ ਕਿ ਕੈਨੇਡਾ ਦੇ ਵਿੱਚ ਜਿਹੜੇ ਪੈਸੰਜਰਸ ਦੇ ਰਾਈਟਸ ਦਾ ਬਿੱਲ ਦੀ ਗੱਲ ਚੱਲਦੀ ਹੈ ਨਾ, ਕਿ ਜੇ ਕਿਤੇ ਕੋਈ ਫਲਾਈਟ ਕੈਂਸਲ ਹੋ ਜਾਂਦੀ ਆ, ਜਿਹੜੀ ਮੁਸਾਫਰਾਂ ਦੀ ਖੱਜਲ ਖੁਆਰੀ ਹੁੰਦੀ ਆ, ਉਹਦੇ ਵਾਸਤੇ ਏਅਰਲਾਈਨਸ ਨੂੰ ਕੰਪਨਸੇਟ ਕਰਨ ਵਾਸਤੇ ਜ਼ਿਆਦਾ ਜਵਾਬਦੇਹ ਬਣਾਇਆ ਜਾਣਾ ਚਾਹੀਦਾ। ਵੈਲ, ਇਹ ਇਸੇ ਕਰਕੇ ਕਿ ਜਿੰਨੀਆਂ ਜ਼ਿਆਦਾ ਫਲਾਈਟਾਂ ਕੈਂਸਲ ਹੋ ਰਹੀਆਂ ਨੇ ਐਜ਼ ਅ ਪਰਸੈਂਟੇਜ ਆਫ ਯੂਰ ਟੋਟਲ ਜਿਹੜੀ ਤੁਹਾਡੀ ਸਕੈਜੂਅਲ ਆ, ਉਨੀ ਜ਼ਿਆਦਾ ਤੁਹਾਡੇ ਗਾਹਕ ਵੀ ਖੱਜਲ ਖੁਆਰ ਹੁੰਦੇ ਪਏ ਨੇ। ਸੋ ਇਸ ਕਰਕੇ ਕੈਨੇਡਾ ਦੇ ਵਿੱਚ ਜਿਹੜੀ ਉਹ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਪੁਆਇੰਟ ਆਫ ਵਿਊ ਤੋਂ ਜਿਹੜੇ ਕਦਮ ਹੋਰ ਜ਼ਿਆਦਾ ਚੁੱਕੇ ਜਾਣੇ ਬਹੁਤ ਜ਼ਿਆਦਾ ਜ਼ਰੂਰੀ ਨੇ।
ਐਂਡ ਟੂ ਬੀ ਫੇਅਰ, ਇਹਦੇ ਵਿੱਚ ਇੱਕ ਰੀਜ਼ਨ ਇਹ ਵੀ ਆ, ਇਸ ਦੇਖੋ ਬਾਕੀ ਜੋ ਐਡਮਿਨਿਸਟ੍ਰੇਟਿਵ ਮੈਨੇਜਰੀਅਲ ਜੋ ਰੀਜ਼ਨਸ ਹੋਣਗੇ ਉਹ ਤਾਂ ਹੋਣਗੇ ਮੈਨੇਜਮੈਂਟ ਨਾਲ ਸੰਬੰਧਿਤ, ਬਾਕੀ ਜੋ ਸਾਡਾ ਇੱਥੇ ਦਾ ਮੌਸਮ ਆ, ਇਨਕਲੀਮੈਂਟ ਵੈਦਰ,
ਉਹ ਵੀ ਇੰਪੈਕਟ
ਕੈਨੇਡਾ ਦੇ ਵਿੱਚ, ਜਿਹੜੀ ਬਰਫ਼ ਇੱਥੇ ਪੈਂਦੀ ਆ ਬਾਕੀ ਮੁਲਕਾਂ 'ਚ ਨਹੀਂ ਪੈਂਦੀ, ਸੋ ਅਮੈਰੀਕਾ ਦੇ ਨਾਲ ਜਾਂ ਫਿਰ ਮਿਡਲ ਈਸਟ ਦੇ ਮੁਲਕਾਂ ਨਾਲ ਕੰਪੇਅਰ ਕਰਨਾ ਠੀਕ ਵੀ ਨਹੀਂ ਹੈਗਾ। ਸੋ ਸਾਡਾ ਇੱਥੇ ਮੌਸਮ ਬੜਾ ਖਰਾਬ ਹੋ ਜਾਂਦਾ, ਤੇ ਅੱਜ ਕੱਲ੍ਹ ਤਾਂ ਤੂਫਾਨ ਜੇ ਬੜੇ ਜ਼ਿਆਦਾ ਆਉਣ ਲੱਗਦੇ
ਜੀ 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 ਪਰ ਉੱਥੇ ਗਰਮੀ ਬਹੁਤ ਪੈਂਦੀ ਹੈ ਯਾਰ।
ਬਟ ਸਟਿਲ ਗਰਮੀ ਨਾਲ ਫਲਾਈਟ ਡਿਲੇ ਨਹੀਂ ਹੁੰਦੀ,
ਗਰਮੀ ਨਾਲ ਪਤਾ ਨਹੀਂ ਨਾ ਉੱਥੇ ਲੋਕੀ ਪਿਘਲ ਜੋ ਤਾਂ ਜਾਣਦੇ,
ਇੰਨੀ ਵੀ ਨਹੀਂ ਪੈਂਦੀ, ਤੇ ਸਾਡੇ ਇੱਥੇ ਬਰਫ਼ ਵਗੈਰਾ ਜ਼ਿਆਦਾ ਪੈ ਜਾਂਦੀ
ਹੈ। ਜੀ ਜੀ ਜੀ
ਸੋ ਮੌਸਮ ਥੋੜ੍ਹਾ ਖਰਾਬ,
ਮੌਸਮ ਦਾ ਇੰਪੈਕਟ ਜ਼ਰੂਰ ਹੈ। ਅੱਛਾ ਬਾਕੀ ਚਲੋ ਦੇਖਦੇ ਹਾਂ, ਖੈਰ ਹੁਣ ਤਬਦੀਲੀਆਂ ਕਾਫੀ ਐਕਸਪੈਕਟਿਡ ਨੇ ਜਿਹੜਾ ਇਹ ਵਾਲਾ ਵਰ੍ਹਾ ਨਾ ਪਿਛਲੇ ਸਾਲ ਲੇਟ ਲਾਸਟ ਈਅਰ ਇੱਕ ਰਿਪੋਰਟ ਆਈ ਸੀ ਕਿ 2025 ਦੇ ਵਿੱਚ ਏਵੀਏਸ਼ਨ ਅਤੇ ਜਿਹੜੀ ਏਅਰ ਟਰੈਵਲ ਦੀ ਡਿਮਾਂਡ ਹੈ ਉਹ ਵਧਣੀ ਆ ਸੋ ਇਹ ਵਾਲਾ ਸਾਲ ਏਅਰਲਾਈਨਸ ਨੂੰ ਇਸ ਚੀਜ਼ ਦੀ ਬੜੀ ਉਮੀਦ ਆ ਕਿ ਬਿਜ਼ਨਸ ਪੱਖੋਂ ਇਟਸ ਗੋਇੰਗ ਟੂ ਬੀ ਅ ਬੈਟਰ ਈਅਰ 2025 ਕੀ ਉਹ ਹੋ ਪਾਉਂਦਾ ਕਿ ਨਹੀਂ ਜੇ ਉਹ ਬੈਟਰ ਈਅਰ ਹੁੰਦਾ ਤਾਂ ਕੀ ਜਿਹੜੇ ਗਾਹਕਾਂ ਵਾਸਤੇ ਵੀ ਜਿਹੜੀਆਂ ਸਰਵਿਸਿਜ਼ ਨੇ ਅਤੇ ਜਿਹੜੇ ਆਪਣਾ ਸਕੈਜੂਅਲ ਦੇ ਉੱਪਰ ਪਰਪੱਕ ਰਹਿ ਸਕਣਾ ਕਿ ਉਹ ਵੀ ਏਅਰਲਾਈਨਸ ਉਹਦੇ ਵੀ ਸਮਰੱਥ ਹੋ ਪਾਉਣਗੀਆਂ ਇਹ ਦੇਖਦੇ ਹਾਂ ਇਸ ਸਾਲ ਵੀ ਕਿਵੇਂ ਚੱਲਦਾ ਕੰਮ
ਅਤੇ ਜਿਹੜੀਆਂ ਨਵੀਆਂ ਗਾਈਡਲਾਈਨਸ ਜਿਹੜੀਆਂ ਪ੍ਰਪੋਜ਼ ਕਰ ਦਿੱਤੀਆਂ ਗਈਆਂ ਨੇ ਉਹਨਾਂ 'ਤੇ ਕੰਸਲਟੇਸ਼ਨ ਚੱਲਣੀ ਆ ਕਿ ਜਿਹੜੇ ਰੀਫੰਡ ਅਤੇ ਕੰਪਨਸੇਸ਼ਨ ਦਿੱਤੀ ਜਾਣੀ ਟਰੈਵਲਰਸ ਨੂੰ
ਟਾਈਮ ਲੱਗ ਜਾਣਾ
ਸੋ ਉਹਦੇ 'ਤੇ ਕੰਸਲਟੇਸ਼ਨ ਚੱਲਣੀ 75 ਦਿਨਾਂ ਦੀ ਸੋ ਉਸ ਤੋਂ ਬਾਅਦ ਉਹਨਾਂ 'ਤੇ ਕੋਈ ਲੈਜਿਸਲੇਸ਼ਨ ਬਣਾ ਕੇ ਪਾਸ ਕੀਤੀ ਜਾਏਗੀ ਸੋ ਉਹਨਾਂ ਨੂੰ ਅਪਰੂਵ ਕੀਤਾ ਜਾਏਗਾ ਲੈਜਿਸਲੇਸ਼ਨ ਵੈਸੇ ਉਹਨਾਂ ਨੇ ਪਿਛਲੇ ਸਾਲ ਪਾਸ ਕੀਤੀ ਸੀ ਅਤੇ ਸੋ ਦੇਖਦੇ ਹਾਂ ਬਾਕੀ ਸਾਡੀ ਸਰਕਾਰ ਦਾ ਕੀ ਬਣਦਾ
ਬਸ ਮੈਂ ਉਹੀ ਗੱਲ ਕਰਨ ਲੱਗਾ ਸੀ
ਸੋ ਅਜੇ ਅਸਥਿਰਤਾ ਦਾ ਦੌਰ ਚੱਲ ਰਿਹਾ ਆਪਣੇ ਇੱਥੇ
ਲਾਗੂ ਕਰਨਾ ਸਭ ਕੁਝ ਸਰਕਾਰ ਨੇ ਪਰ ਸਰਕਾਰ ਦਾ ਬਣੂ ਕੀ ਬਸ ਜੀ ਇੱਕ ਬ੍ਰੇਕ ਲੈ ਲਈਏ ਉਸ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਓਟਵਾ ਵਾਪਸ ਪਹੁੰਚ ਗਏ ਹੋਏ ਨੇ ਸਰਦੀਆਂ ਦੀਆਂ ਵਿੰਟਰ ਬ੍ਰੇਕ ਜਿਹੜੀ ਉਹਨਾਂ ਨੇ BC ਦੇ ਵਿੱਚ ਸਕੀ ਵੀਕੇਸ਼ਨ 'ਤੇ ਆਏ ਹੋਏ ਸੀ ਉਹ ਤੋਂ ਬਾਅਦ ਅੱਜ ਉਹਨਾਂ ਨੇ ਕਿਹੜੀਆਂ ਕਿਹੜੀਆਂ ਉਹਨਾਂ ਦੀ ਆਈਟੈਨਰੀ ਦੇ ਵਿੱਚ ਚੀਜ਼ਾਂ ਸ਼ਾਮਲ ਨੇ ਕੁਇਕਲੀ ਉਹਦੇ ਬਾਰੇ ਗੱਲ ਕਰਦੇ ਹਾਂ ਓਟਵਾ ਦੇ ਵਿੱਚ ਹੀ ਅੱਜ ਵਾਸੂ ਜੀ ਜਿਹੜੇ ਕੁਝ ਸੀਨੀਅਰ ਲਿਬਰਲ MPs ਨੇ ਉਹਨਾਂ ਦੀ ਵੀ ਮੁਲਾਕਾਤ ਹੋ ਰਹੀ ਹੈ ਮੀਟਿੰਗ ਹੋ ਰਹੀ ਆ ਅਤੇ ਉਹਨਾਂ ਦੀ ਉਸ ਮੀਟਿੰਗ ਦਾ ਕੀ ਮਕਸਦ ਆ ਪਰਪਸ ਕੀ ਆ ਉਹ ਗੱਲ ਕਰਨੀ ਹੈ ਐਂਡ ਆਫਕੋਰਸ ਮਾਰਕੋ ਮੈਂਡਚੀਨੋ ਇੱਕ ਹੋਰ ਸੀਨੀਅਰ ਲਿਬਰਲ ਹਾਈ ਪ੍ਰੋਫਾਈਲ ਲਿਬਰਲ MP ਨੇ ਇਹ ਅਨਾਊਂਸ ਕਰ ਦਿੱਤਾ ਕਿ ਅਗਲਾ ਇਲੈਕਸ਼ਨ ਉਹ ਨਹੀਂ ਲੜਨਗੇ ਅਤੇ ਉਹਨਾਂ ਨੇ ਕਾਰਨ ਕੀ ਦੱਸਿਆ ਉਸ ਬਾਰੇ ਵੀ ਗੱਲ ਕਰਾਂਗੇ ਖ਼ਬਰਾਂ 'ਚ ਹੋਰ ਵੀ ਕਈ ਪਈਆਂ ਨੇ ਵਾਸੂ ਜੀ ਅਮਰੀਕਾ ਦੇ ਸਰਜਨ ਜਨਰਲ ਨੇ ਇਹ ਕਹਿ ਦਿੱਤਾ ਕਿ ਜਿਹੜੀ ਸ਼ਰਾਬ ਵਿਕਦੀ ਹੈ ਅਮਰੀਕਾ 'ਚ ਉਹਦੇ ਉੱਪਰ ਜਿਹੜੇ ਲੇਬਲਸ ਲੱਗਦੇ ਨੇ ਉਹਦੇ ਉੱਪਰ ਕਲੀਅਰਲੀ ਵਾਰਨਿੰਗ ਦਿੱਤੀ ਜਾਣੀ ਚਾਹੀਦੀ ਆ ਕਿ ਸ਼ਰਾਬ ਕਰਕੇ ਕੈਂਸਰ ਹੁੰਦਾ ਸੋ ਵਿਵੇਕ ਮੂਰਤੀ ਕੀ ਕਹਿ ਰਹੇ ਨੇ ਪੂਰੇ ਵੇਰਵੇ ਕੀ ਨੇ ਉਹ ਸਾਰੀ ਗੱਲ ਕਰਦੇ ਹਾਂ ਵਾਸੂ ਜੀ ਲਿਬਰਲ MP ਮਾਰਕੋ ਮੈਂਡਚੀਨੋ ਸਾਬਕਾ ਇਮੀਗ੍ਰੇਸ਼ਨ ਮੰਤਰੀ ਸਾਬਕਾ ਪਬਲਿਕ ਸੇਫਟੀ ਮਿਨਿਸਟਰ ਉਹਨਾਂ ਨੇ ਕੱਲ੍ਹ ਇਹ ਗੱਲ ਅਨਾਊਂਸ ਕਰ ਦਿੱਤੀ ਹੈ ਕਿ ਅਗਲਾ ਫੈਡਰਲ ਇਲੈਕਸ਼ਨ ਉਹ ਨਹੀਂ ਲੜਨਗੇ ਹਾਂ ਜਿਹੜੀ ਮੌਜੂਦਾ ਉਹਨਾਂ ਦੀ ਟਰਮ ਹੈ ਉਸ ਨੂੰ ਉਹ ਜ਼ਰੂਰ ਪੂਰਾ ਕਰਨਗੇ 2015 ਦੇ ਵਿੱਚ ਵੈਸੇ ਪਹਿਲੀ ਵਾਰੀ MP ਬਣੇ ਸੀਗੇ ਜਦੋਂ ਜਸਟਿਨ ਟਰੂਡੋ ਵੀ ਪ੍ਰਧਾਨ ਮੰਤਰੀ ਬਣੇ 2015 ਦੇ ਵਿੱਚ ਅਤੇ ਉਦੋਂ ਤੋਂ ਲੈ ਕੇ ਵਾਸੂ ਜੀ ਇਹਨਾਂ ਨੇ ਕਈ ਹਾਈ ਪ੍ਰੋਫਾਈਲ ਪੋਜੀਸ਼ਨਸ ਲਿਬਰਲ ਸਰਕਾਰ ਦੇ ਵਿੱਚ ਇਹਨਾਂ ਨੇ ਇੰਜੋਏ ਕੀਤੀਆਂ ਨੇ
ਸੋ ਮੰਤਰੀ ਬਣੇ 2019 ਵਿੱਚ
ਜੀ
2015 ਦੇ ਵਿੱਚ ਪਰ ਜਦੋਂ ਬਤੌਰ MP ਇਲੈਕਟ ਹੋਏ ਉਦੋਂ ਤੋਂ ਹੀ ਇਹ ਸੁਰਖੀਆਂ 'ਚ ਨੇ ਉਹਦਾ ਵੱਡਾ ਕਾਰਨ ਇੱਕ ਇਹ ਸੀ ਕਿ ਜਦੋਂ ਇਹਨਾਂ ਨੇ MP ਵਜੋਂ ਇਲੈਕਸ਼ਨ ਲੜਿਆ 2015 'ਚ ਉਸ ਤੋਂ ਪਹਿਲਾਂ ਜਿਹੜਾ ਨੋਮੀਨੇਸ਼ਨ ਦੀ ਪ੍ਰਕਿਰਿਆ ਸੀ ਇਹਨਾਂ ਨੇ ਈਵ ਐਡਮਸ ਨੂੰ ਹਰਾਇਆ ਸੀ ਈਵ ਐਡਮਸ ਜਿਹੜੇ ਕੰਸਰਵੇਟਿਵ ਪਾਰਟੀ ਤੋਂ ਫਲੋਰ ਕ੍ਰਾਸ ਕਰਕੇ ਲਿਬਰਲਸ ਵਿੱਚ ਸ਼ਾਮਲ ਹੋਏ ਸੀ ਜਾ ਕੇ ਤੇ ਜਸਟਿਨ ਟਰੂਡੋ ਉਸ ਵੇਲੇ ਈਵ ਐਡਮਸ ਨੂੰ ਬੈਕ ਕਰ ਰਹੇ ਸੀ
ਨੋਮੀਨੇਸ਼ਨ
ਟੂ ਬੀ ਦ ਕੈਂਡੀਡੇਟ ਫਰੋਮ ਦ ਟੋਰਾਂਟੋ ਰਾਈਡਿੰਗ ਜਿੱਥੋਂ ਮਾਰਕੋ ਮੈਂਡਚੀਨੋ ਪਹਿਲਾਂ ਨੋਮੀਨੇਸ਼ਨ ਦੀ ਪ੍ਰਕਿਰਿਆ ਜਿੱਤੇ ਉਸ ਤੋਂ ਬਾਅਦ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਉਸ ਸਮੇਂ ਦੇ ਫਾਈਨੈਂਸ ਮਿਨਿਸਟਰ ਜੋ ਓਲੀਵਰ ਨੂੰ ਹਰਾਇਆ
ਐਗਲਿੰਟਨ ਲਾਰੈਂਸ ਵਾਲੀ ਰਾਈਡਿੰਗ ਤੋਂ
ਸੋ ਜੋ ਓਲੀਵਰ ਨੂੰ ਹਰਾ ਕੇ ਇਹ MP ਬਣੇ ਸਨ ਸੋ ਉਦੋਂ ਤਾਂ ਇਹਨਾਂ ਨੂੰ ਕੋਈ ਖਾਸ ਮਿਨਿਸਟਰੀ ਨਹੀਂ ਮਿਲੀ
ਕਿਉਂਕਿ ਇਹਨਾਂ ਨੂੰ ਜਸਟਿਨ ਟਰੂਡੋ ਦਾ ਥਾਪੜਾ ਹਾਸਲ ਨਹੀਂ ਸੀ ਈਵਨ ਬਿਫੋਰ ਦੀ ਇਲੈਕਸ਼ਨ
ਤੇ ਜਿਹੜੀ ਇਹਨਾਂ ਨੇ ਚਿੱਠੀ ਲਿਖੀ ਹੈ ਹੁਣ ਉਹਦੇ ਵਿੱਚ ਵੀ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਹਿੰਦੇ ਆਲਦੋ ਆਈ ਵਾਸ ਨਾਟ ਦ ਪ੍ਰੈਫਰਡ ਚੋਇਸ ਪਰ ਕਹਿੰਦੇ ਅਸੀਂ ਤੁਹਾਡੇ ਸਮਰਥਨ ਨਾਲ ਜਿੱਤੇ ਉਦੋਂ 2015 ਦੀ ਇਹਨੇ ਗੱਲ ਕੀਤੀ 2019 ਦੇ ਵਿੱਚ ਜਾ ਕੇ ਇਹਨਾਂ ਨੂੰ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਬਣਾਇਆ ਗਿਆ ਤੇ 2021 ਦੇ ਵਿੱਚ ਫਿਰ ਇਹਨਾਂ ਨੂੰ ਪਬਲਿਕ ਸੇਫਟੀ ਮਿਨਿਸਟਰੀ ਦਿੱਤੀ ਗਈ
ਦੋਨੋਂ ਹਾਈ
ਪ੍ਰੋਫਾਈਲ ਮਿਨਿਸਟਰੀਆਂ ਸੀਗੀਆਂ ਤੇ ਪਬਲਿਕ ਸੇਫਟੀ ਮਿਨਿਸਟਰੀ ਨੂੰ ਤਾਂ ਇਮੀਗ੍ਰੇਸ਼ਨ ਮਿਨਿਸਟਰੀ ਤੋਂ ਵੀ ਆਪਾਂ ਕਹਾਂਗੇ ਕਿ ਪ੍ਰਮੋਸ਼ਨ ਹੀ ਸੀ ਇਹਨਾਂ ਦੀ ਕਾਰਗੁਜ਼ਾਰੀ ਤੋਂ ਜਸਟਿਨ ਟਰੂਡੋ ਕਾਫੀ ਖੁਸ਼ ਸਨ ਪਰ ਉਸ ਤੋਂ ਬਾਅਦ ਫਿਰ ਜਦੋਂ ਇਹ ਪਬਲਿਕ ਸੇਫਟੀ ਮਿਨਿਸਟਰ ਬਣੇ ਨੇ ਉੱਥੋਂ ਫਿਰ ਜਿਹੜੀ ਇਹਨਾਂ ਦੀ ਕਹਿ ਲਓ ਕਿ ਕਹਾਣੀ ਸੀ ਕਰੀਅਰ ਗ੍ਰਾਫ ਉਹ ਫਿਰ ਥੱਲੇ ਨੂੰ ਜਾਣਾ ਸ਼ੁਰੂ ਹੋ ਗਿਆ ਕਿਉਂਕਿ ਬਹੁਤ ਸਾਰੀਆਂ ਇੱਕ ਤੋਂ ਬਾਅਦ ਇੱਕ ਕੰਟਰੋਵਰਸੀਜ਼ ਬਣਨ ਲੱਗ ਗਈ
ਸਪੈਸ਼ਲੀ ਵਾਸੂ ਜੀ ਵਨ ਆਫ ਦੀ ਅਰਲੀ ਕੰਟਰੋਵਰਸੀਜ਼ ਇਹਨਾਂ ਦੇ ਪਬਲਿਕ ਸੇਫਟੀ ਮਿਨਿਸਟਰ ਬਣਨ ਤੋਂ ਬਾਅਦ ਸੀ ਜਦੋਂ ਨੋਵਾ ਸਕੋਸ਼ੀਆ ਦੇ ਵਿੱਚ ਮਾਸ ਸ਼ੂਟਿੰਗ ਹੋ ਗਈ ਸੀ ਨਾ ਕਿ ਜਿਹੜੀ ਉਹ ਜਿਹੜਾ ਗਨ ਬੈਨ ਕਰਨਾ ਸੀ ਫੈਡਰਲ ਸਰਕਾਰ ਨੇ ਵੀ ਕੀ ਉਹ ਜਿਹੜੀ ਸੂਚੀ ਸੀਗੀ ਉਹਨੂੰ ਕਿਵੇਂ ਹਾਸਲ ਕੀਤਾ ਗਿਆ RCMP ਨਾਲ ਸਰਕਾਰ ਨੇ ਕਿਹੋ ਜਿਹੀਆਂ ਗੱਲਾਂ ਕੀਤੀਆਂ ਕਿ ਕਿਸ ਤਰ੍ਹਾਂ ਦੀ ਕਮਿਊਨੀਕੇਸ਼ਨ ਹੋਈ ਕਿ ਕਿਸੇ ਤਰ੍ਹਾਂ ਦੀ ਪੋਲੀਟੀਕਲ ਇੰਟਰਫੇਰੈਂਸ ਦਾ ਉੱਥੇ ਵੀ ਉਹ ਇਸ ਤਰ੍ਹਾਂ ਦੇ ਸਵਾਲ ਉੱਠੇ ਸੀਗੇ
ਪਲੱਸ ਜਿਹੜਾ ਗਨ ਬਾਏਬੈਕ ਪ੍ਰੋਗਰਾਮ ਸੀ ਉਹਨੂੰ ਲਾਗੂ ਕਰਨ ਦੀਆਂ ਜਿਹੜੀਆਂ ਡੈਡਲਾਈਨ ਸੀਗੀਆਂ
ਉਹ ਨਿਕਲਦੀਆਂ ਗਈਆਂ
ਇੱਕ ਉਹਨੂੰ ਪੋਸਟਪੋਨ ਕੀਤਾ ਜਾਂਦਾ ਰਿਹਾ ਗੱਲ ਹੁੰਦੀ ਰਹੀ ਕਿ ਸਰਕਾਰ ਇਸ ਪ੍ਰੋਗਰਾਮ ਨੂੰ ਸਹੀ ਤਰ੍ਹਾਂ ਮੈਨੇਜ ਨਹੀਂ ਕਰ ਪਾ ਰਹੀ ਤੇ ਉਹ ਸਾਰੀ ਜਿਹੜੀ ਜ਼ਿੰਮੇਵਾਰੀ ਮਾਰਕੋ ਮੈਂਡਚੀਨੋ ਦੇ ਸਿਰ ਆ ਗਈ
ਜੀ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਜਿਹੜਾ ਉਹਨਾਂ ਦਾ ਸਰਕਾਰ ਦੇ ਵਿੱਚ ਉਹਨਾਂ ਦਾ ਕੈਬਨਿਟ ਦੇ ਵਿੱਚ ਜੋ ਰੁਤਬਾ ਸੀ ਉਹਦੇ ਉੱਪਰ ਕੋਈ ਇੰਨਾ ਫਰਕ ਨਹੀਂ ਪੈਂਦਾ ਰਿਹਾ ਵਾਸੂ ਜੀ ਅਸਲੀ ਜਿਹੜੀ ਪ੍ਰੋਬਲਮ ਪਈ ਹੈ ਜਿਹੜਾ ਕਹਿ ਲਓ ਜਿਸ ਕਰਕੇ ਉਹਨਾਂ ਦਾ ਮਨ ਖੱਟਾ ਹੋਇਆ ਲਿਬਰਲ ਪਾਰਟੀ ਤੋਂ ਉਹ ਹੈ ਹੁਣ ਜਦੋਂ ਦਾ ਇਜ਼ਰਾਈਲ ਤੇ ਹਮਾਸ ਵਾਲਾ
ਐਕਚੁਅਲੀ ਉਸ ਤੋਂ ਪਹਿਲਾਂ ਵੀ ਜੀ ਸੋ ਜਿਹੜਾ ਇੱਕ ਤਾਂ ਹੋਇਆ ਕਿ ਗਨ ਬਾਇਬੈਕ ਪ੍ਰੋਗਰਾਮ ਸਹੀ ਤਰ੍ਹਾਂ ਲਾਗੂ ਨਹੀਂ ਕੀਤਾ ਇਹਨਾਂ ਦੇ ਸਿਰ ਸਾਰੀ ਗੱਲ ਆ ਗਈ ਉਸ ਤੋਂ ਬਾਅਦ ਫਿਰ ਜਿਹੜਾ ਫਰੀਡਮ ਕਨਵੋਏ ਪ੍ਰੋਟੈਸਟ ਹੋਇਆ 2022 ਦੇ ਵਿੱਚ ਐਮਰਜੈਂਸੀਜ਼ ਐਕਟ ਲਾਗੂ ਕੀਤਾ ਗਿਆ ਤੇ ਉਹ ਵੀ ਇਹਨਾਂ ਦੇ ਸਿਰ ਆ ਗਿਆ ਵੀ ਪਬਲਿਕ ਸੇਫਟੀ ਮਿਨਿਸਟਰ ਤੁਸੀਂ ਉਹ ਐਮਰਜੈਂਸੀਜ਼ ਐਕਟ ਲਾਗੂ ਕਿਉਂ ਕਰਨਾ ਪਿਆ ਤੁਹਾਨੂੰ ਤੁਸੀਂ ਮੈਨੇਜ ਕਿਉਂ ਨਹੀਂ ਕਰ ਸਕੇ ਫਿਰ ਤੀਸਰੀ ਗੱਲ ਹੋਈ ਪੌਲ ਬਰਨਾਰਡੋ ਜਿਹੜਾ ਇੱਕ ਸੀਰੀਅਲ ਕਿਲਰ ਜਿਹਨੂੰ ਇੱਕ ਮੀਡੀਅਮ ਸਿਕਿਉਰਿਟੀ ਸੈੱਲ ਵਿੱਚ ਟ੍ਰਾਂਸਫਰ ਕੀਤਾ ਗਿਆ ਤੇ ਉਦੋਂ ਵੀ ਇਹਨਾਂ ਨੂੰ ਬੜੇ ਬੈਕਲੈਸ਼ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਸੇ ਸਾਲ ਫਿਰ ਜਦੋਂ ਕੈਬਨਿਟ ਰੀਸ਼ਫਲ ਹੋਇਆ ਜਸਟਿਨ ਟਰੂਡੋ ਨੇ ਫਿਰ ਪਬਲਿਕ ਸੇਫਟੀ ਮਿਨਿਸਟਰੀ ਇਹਨਾਂ ਕੋਲੋਂ ਲੈ ਲਈ
ਤੇ
ਇਹਨਾਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ
ਤੇ
ਉਹਦੇ ਬਦਲੇ ਕੋਈ ਹੋਰ ਮਿਨਿਸਟਰੀ ਇਹਨਾਂ ਨੂੰ ਨਹੀਂ ਦਿੱਤੀ ਗਈ ਉਦੋਂ ਤੋਂ ਹੀ ਇਹ ਥੋੜੇ ਜਿਹੇ ਡਿਸਗ੍ਰੰਟਲਡ
ਤੇ ਜਿਹੜੀ ਵਾਸਤੇ ਜੀ ਉਹ ਜਦੋਂ ਸ਼ਫਲਿੰਗ ਆਊਟ ਹੋਈ ਉਸ ਤੋਂ ਪਹਿਲਾਂ ਤੋਂ ਹੀ ਮਾਰਕੋ ਮੈਂਡਚੀਨੋ ਵਾਸ ਵਨ ਆਫ ਦੋਜ਼ ਇੰਡੀਵਿਜੂਅਲਸ ਜਿਹੜੇ ਕਿ ਪਾਰਟੀ ਦੇ ਵਿੱਚ ਜਾਂ ਸਰਕਾਰ ਦਾ ਇਜ਼ਰਾਈਲ ਤੇ ਹਮਾਸ ਦੀ ਵਾਰ ਪ੍ਰਤੀ ਜਿਸ ਤਰ੍ਹਾਂ ਦਾ ਸਟੈਂਸ ਕੀ ਸੀ ਰੁੱਖ ਕੀ ਸੀ ਉਹਦੇ ਬਾਰੇ ਉਹ ਸਵਾਲ ਚੁੱਕਣੇ ਸ਼ੁਰੂ ਹੋ ਚੁੱਕੇ ਸੀ ਕਰਨੇ ਜਦੋਂ ਬਤੌਰ ਕੈਬਨਿਟ ਮੰਤਰੀ ਇੰਨੇ ਕਹਿ ਲਓ ਉਹ ਥੋੜੇ ਦਬੇ ਸੁਰ ਦੇ ਵਿੱਚ ਬੋਲਦੇ ਸੀ ਪਰ ਜਦੋਂ ਉਹਨਾਂ ਨੂੰ ਸ਼ਫਲ ਆਊਟ ਕਰ ਦਿੱਤਾ ਗਿਆ ਫਿਰ ਉਹਨਾਂ ਨੇ ਇਸ ਗੱਲ ਨੂੰ ਜ਼ਰੂਰ ਹਾਈਲਾਈਟ ਕੀਤਾ ਕਿ ਜਿਸ ਤਰ੍ਹਾਂ ਦੀ ਹੁਣ ਸਰਕਾਰ ਦੀ ਪਾਲਿਸੀ ਆ ਕਿ ਐਂਟੀ ਸੈਮੇਟਿਜ਼ਮ ਇੰਨਾ ਵਾਧਾ ਪਿਆ ਕਿ ਜਿਊਜ਼ ਖਿਲਾਫ਼ ਜੋ ਨਫ਼ਰਤ ਵੱਧਦੀ ਪਈ ਆ ਸਰਕਾਰ ਦੇ ਇਜ਼ਰਾਈਲ ਨਾਲ ਜਿਹੜੇ ਸਾਡੇ ਹੁਣ ਕੈਨੇਡਾ ਦੇ ਰਿਲੇਸ਼ਨਸ ਨੇ ਉਹ ਸਾਡੀ ਫੋਰਨ ਪਾਲਿਸੀ ਕਰਕੇ ਹੁਣ ਇੰਪੈਕਟ ਹੋ ਰਹੇ ਨੇ ਸੋ ਇਸ ਬਾਰੇ ਉਹ ਪਹਿਲਾਂ ਹੀ ਸਵਾਲ ਉਠਾਉਣੇ ਸ਼ੁਰੂ ਹੋ ਗਏ ਸੀ ਜਦੋਂ ਉਹਨਾਂ ਨੇ ਬਸ ਜੀ ਕੱਲ੍ਹ ਇਹ ਐਲਾਨ ਕੀਤਾ ਕਿ ਅਗਲਾ ਇਲੈਕਸ਼ਨ ਨਹੀਂ ਲੜਨਾ ਜਿਹੜੀ ਉਹਨੇ ਚਿੱਠੀ ਲਿਖੀ ਆ ਬੜੀ ਵਿਸਥਾਰਤ ਉਹਦੇ ਵਿੱਚ ਉਹਨਾਂ ਨੇ ਜਿਹੜਾ ਹੁਣ ਹਵਾਲਾ ਦਿੱਤਾ ਉਹਨਾਂ ਇਹੀ ਆਖਿਆ ਵੀ ਕੈਨੇਡਾ ਦੀ ਜਿਹੜੀ ਫੋਰਨ ਪਾਲਿਸੀ ਹੈ ਇਸ ਵੇਲੇ ਸਪੈਸ਼ਲੀ ਇਜ਼ਰਾਈਲ ਦੇ ਸੰਦਰਭ ਵਿੱਚ ਉਹ ਤੋਂ ਉਹ ਬੜੇ ਨਾ ਖੁਸ਼ ਨੇ ਅਤੇ ਇਸ ਕਰਕੇ ਅਗਲਾ ਇਲੈਕਸ਼ਨ ਉਹ ਨਹੀਂ ਲੜਨ ਵਾਲੇ ਅਫਕੋਰਸ ਉਹਨਾਂ ਨੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣਾ ਅਤੇ ਉਹ ਸਾਰੀ ਚੀਜ਼ਾਂ ਦੀ ਗੱਲ ਉਹ ਵੀ ਹਵਾਲੇ ਦਿੱਤੇ ਨੇ
ਅਤੇ ਜਿਹੜੀ ਮਿਡਲ ਈਸਟ ਵਾਲੀ ਇਜ਼ਰਾਈਲ ਵਾਲੀ ਗੱਲ ਹੈ ਉਹਦੇ ਵਿੱਚ ਉਹਨਾਂ ਨੇ ਇਹ ਵੀ ਆਪਾਂ ਜ਼ਰੂਰ ਜ਼ਿਕਰ ਕਰੀਏ ਉਹਨਾਂ ਨੇ ਮੈਂਸ਼ਨ ਕੀਤਾ ਕਹਿੰਦੇ ਵੀ ਅਸੀਂ ਈਵਨ ਗਾਜ਼ਾ ਨੂੰ ਵੀ ਹਿਊਮੈਨੀਟੇਰੀਅਨ ਏਡ ਜਿਹੜੀ ਆ
ਨਹੀਂ ਦੇ ਪਾ ਰਹੇ
ਬਣਦੀ ਆ ਕਹਿੰਦੇ ਅਸੀਂ ਉਹ ਨਹੀਂ ਪਹੁੰਚਾ ਪਾ ਰਹੇ ਸੋ ਕਹਿਣਾ ਇਹ ਚਾਹ ਰਹੇ ਨੇ ਕਿ ਮਿਡਲ ਈਸਟ ਦੇ ਵਿੱਚ ਸਾਨੂੰ ਹੋਰ ਜ਼ਿਆਦਾ ਕੋਈ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਸੀ ਸਾਡੀ ਫੋਰਨ ਪਾਲਿਸੀ ਜਿਸ ਦਿਸ਼ਾ ਵਿੱਚ ਜਾ ਰਹੀ ਹੈ ਇਸ ਕਰੰਟ ਸਰਕਾਰ ਦੇ ਅੰਡਰ ਵੀ ਮੈਂ ਉਹਨੂੰ ਲੈ ਕੇ ਥੋੜਾ ਅਸਹਿਮਤ ਹਾਂ ਤੇ ਕਹਿੰਦੇ ਇਟਸ ਨੋ ਸੀਕ੍ਰੇਟ ਇੱਕ ਹੋਰ ਗੱਲ ਵਿਜੇ ਜੀ ਜਿਹੜੀ ਉਹਨਾਂ ਨੇ ਚਿੱਠੀ ਦੇ ਵਿੱਚ ਲਿਖੀ ਹੈ ਕਹਿੰਦੇ ਕਿ ਮੇਰੇ ਜਿਹੜੇ ਸਮਰਥਕ ਨੇ ਇੱਥੇ ਦੇ ਆਪਣੇ ਇਲਾਕੇ ਵਿੱਚ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਹੁਣ ਅਗਲਾ ਇਲੈਕਸ਼ਨ ਨਹੀਂ ਲੜਨਾ ਚਾਹੁੰਦਾ ਕਹਿੰਦੇ ਉਹ ਵਾਰ ਵਾਰ ਮੈਨੂੰ ਆ ਕੇ ਮੇਰੇ ਨਾਲ ਗੱਲਾਂ ਕਰ ਰਹੇ ਨੇ ਤੇ ਉਹ ਮੈਨੂੰ ਕਹਿ ਰਹੇ ਨੇ ਕਿ ਤੁਹਾਨੂੰ ਆਪਣੇ ਸ਼ਹਿਰ ਦੇ ਵਿੱਚ ਹੁਣ ਜ਼ਿਆਦਾ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ
ਕਿ ਉਹ ਮੇਅਰ ਬਣਨਾ ਚਾਹੁੰਦੇ ਨੇ ਟੋਰਾਂਟੋ ਦੇ
ਚਾਹੁੰਦੇ ਨੇ ਵਿਜੇ ਜੀ
ਉਹ
ਕਾਉਂਸਲ ਟੋਰਾਂਟੋ ਦੀ ਕਾਉਂਸਲ ਦੇ ਵਿੱਚ ਕੋਈ ਭੂਮਿਕਾ ਨਿਭਾਉਣਾ ਚਾਹੁੰਦੇ ਨੇ ਤੇ ਇਨਫੈਕਟ ਉਹਨਾਂ ਨੇ ਉਸ ਚਿੱਠੀ ਦੇ ਵਿੱਚ ਮੈਂਸ਼ਨ ਕੀਤਾ ਕਿ ਜਦੋਂ ਨੋਮੀਨੇਸ਼ਨ ਦੀ ਪ੍ਰਕਿਰਿਆ ਹੋਈ ਸੀ 2015 ਵਾਲੀ ਉਦੋਂ ਵੀ ਉਹਨਾਂ ਨੂੰ ਟੋਰਾਂਟੋ ਦੇ ਹੀ ਕਿਸੇ ਕਾਉਂਸਲਰ ਨੇ ਉਹਨਾਂ ਨੂੰ ਨੋਮੀਨੇਟ ਕੀਤਾ ਸੀ ਤੇ ਉਸ ਕਾਉਂਸਲਰ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ ਸੋ ਆਈ ਥਿੰਕ ਇਟਸ ਅ ਉਹਨਾਂ ਦਾ ਜਿਹੜਾ ਇਹ ਫੈਸਲਾ ਮਾਰਕੋ ਮੈਂਡੀਚੀਨੋ ਦਾ ਇਟ ਵਾਜ਼ ਹੈਵੀਲੀ ਇਨਫਲੂਐਂਸਡ ਬਾਈ ਹਿਸ ਵਿਸ਼ ਟੂ ਜੁਆਇਨ ਸਿਟੀ ਪੋਲੀਟਿਕਸ ਮਿਊਨਿਸਪਲ ਪੋਲੀਟਿਕਸ ਇਨ ਟੋਰਾਂਟੋ
ਤੇ ਉਹਦੇ ਵਿੱਚ ਬਸ ਜੀ ਇਸ ਦੇ ਇਹ ਵੀ ਆਈ ਥਿੰਕ ਡਿਸਕਾਊਂਟ ਨਹੀਂ ਕੀਤਾ ਜਾ ਸਕਦਾ ਕਿ ਇਸ ਵੇਲੇ ਲਿਬਰਲ ਪਾਰਟੀ ਦੀ ਜੋ ਸਥਿਤੀ ਬਣੀ ਹੋਈ ਆ ਜਿਸ ਤਰ੍ਹਾਂ ਦਾ ਖਿਲਾਰਾ ਪਿਆ ਹੋਇਆ ਬਹੁਤ ਸਾਰੇ ਦੇਖੋ ਜਿਹੜੀਆਂ ਕਈ ਸੇਫ ਸੀਟਾਂ ਤੇ ਆਲਰੇਡੀ ਬਾਈ ਇਲੈਕਸ਼ਨ ਦੇ ਵਿੱਚ ਹਾਰ ਗਏ ਨੇ ਤੇ ਜੇ ਚੋਣਾਂ ਅੱਜ ਹੁੰਦੀਆਂ ਨੇ ਹੁਣ ਤੇ ਲਿਬਰਲ ਪਾਰਟੀ ਦੀ ਜੋ ਪੋਪੂਲਰ ਇੱਕ ਸਰਵੇਖਣਾ ਦੇ ਵਿੱਚ ਜਿੱਥੇ ਸਟੈਂਡਿੰਗ ਆ ਪਿਛਲੇ 157 ਸਾਲਾਂ ਦੇ ਵਿੱਚ ਆਪਾਂ ਪਰਸੋਂ ਹੀ ਗੱਲ ਕਰਕੇ ਹਟਿਆ ਇਹ ਪਰਸੋਂ ਛੁੱਟੀ ਸੀ ਕੱਲ੍ਹ ਹੀ ਕੀਤੀ ਆ ਕਿ 157 ਸਾਲਾਂ ਦੇ ਵਿੱਚ ਲਿਬਰਲ ਪਾਰਟੀ ਕਦੇ ਵੀ ਇੰਨੀ ਕਮਜ਼ੋਰ ਸਥਿਤੀ ਦੇ ਵਿੱਚ ਨਹੀਂ ਸੀ ਜਿੰਨੀ ਕਿ ਹੁਣ ਹੈਗੀ ਆ ਇਟਸ ਓਨਲੀ ਅਬਾਊਟ 16% ਜਿਹੜੀ ਸਪੋਰਟ ਉਹਨਾਂ ਨੂੰ ਹਾਸਲ ਆ
ਉਹਦੇ ਆਧਾਰ ਤੇ ਸੀਟਾਂ ਕਹਿੰਦੇ ਪੰਜ ਹੀ ਆਉਣੀਆਂ ਤੇ ਉਹ ਵੀ ਚਾਰ ਅਟਲਾਂਟਿਕ ਕੈਨੇਡਾ ਚੋਂ ਤੇ ਇੱਕ ਮੋਂਟਰੀਅਲ ਚੋਂ ਤੇ ਓਨਟੈਰੀਓ ਜੋ ਕਹਿੰਦੇ ਕੋਈ ਸੀਟ ਆਣੀ ਨਹੀਂ
ਓਨਟੈਰੀਓ ਸਾਰਾ ਕੋਈ ਸੀਟ ਉੱਥੋਂ ਆਉਂਦੀ ਦਿਸਦੀ ਨਹੀਂ ਜਿੱਥੇ ਇਸ ਵੇਲੇ ਆਈ ਥਿੰਕ 70 ਤੋਂ ਹੀ ਬਸ ਸੀਟਾਂ ਨੇ ਲਿਬਰਲਸ ਦੀਆਂ ਸੋ ਉਹ ਸਾਰੀਆਂ ਚੀਜ਼ਾਂ ਨੇ ਵੀ ਜ਼ਰੂਰ ਇਨਫਲੂਐਂਸ ਕੀਤਾ ਹੋਏਗਾ ਬਾਕੀ ਵਾਸੂ ਜੀ ਟੋਰਾਂਟੋ ਦੀ ਜੇ ਆਪਾਂ ਲੋਕਲ ਪੋਲੀਟਿਕਸ ਦੀ ਗੱਲ ਕਰੀਏ ਨਾ ਉੱਥੇ ਜਦੋਂ ਦੇ ਓਲੀਵੀਆ ਚਾਓ ਮੇਅਰ ਬਣੇ ਨੇ ਓਲੀਵੀਆ ਚਾਓ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਸਵਾਲ ਨੇ ਸਪੈਸ਼ਲੀ ਜਿਹੜੇ ਕੁਝ ਸੋਸ਼ਲ ਇਵੈਂਟਸ ਤੇ ਉਹਨਾਂ ਦੀ ਸ਼ਮੂਲੀਅਤ ਆ ਕਿਹੜੇ ਇਵੈਂਟ ਤੇ ਜਾ ਕੇ ਉਹਨਾਂ ਨੇ ਕਿਹੜੀ ਗੱਲ ਕਰਨੀ ਆ ਕਿੰਨਾ ਧੜੱਲੇ ਨਾਲ ਕਿਸੇ ਇਸ਼ੂ ਦੇ ਨਾਲ ਆਪਣੇ ਆਪ ਨੂੰ ਅਲਾਈਨ ਕਰਨਾ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਓਲੀਵੀਆ ਚਾਓ ਦੀ ਉੱਥੇ ਨੁਕਤਾਚੀਨੀ ਕਾਫੀ ਹੋ ਰਹੀ ਆ ਸੋ ਜਿਹੜਾ ਟੋਰਾਂਟੋ ਦੇ ਵਿੱਚ ਕੈਨੇਡਾ ਦਾ ਕਹਿ ਲਓ ਵੀ ਸਭ ਤੋਂ ਜਿਹੜਾ ਆਪਣਾ ਫਾਈਨੈਂਸ਼ੀਅਲ ਕੈਪੀਟਲ ਆ ਉੱਥੇ ਜਦੋਂ ਉਹ ਸ਼ਹਿਰ ਦੇ ਵਿੱਚ ਅਗਲਾ ਮਿਊਨਿਸਪਲ ਇਲੈਕਸ਼ਨ ਹੋਏਗਾ ਉਹ ਵੀ ਕਾਫੀ ਫਸਵਾਂ ਹੋ ਸਕਦਾ ਅਤੇ ਜੇ ਉਹਦੇ ਵਿੱਚ ਸਾਬਕਾ ਹਾਈ ਪ੍ਰੋਫਾਈਲ ਕੈਬਨਿਟ ਮੰਤਰੀ ਜੇ ਪੈਰ ਧਰਦੇ ਨੇ ਕਿਉਂਕਿ ਚਿੱਠੀ ਦੇ ਵਿੱਚ ਇਟਸ ਇੰਪੋਰਟੈਂਟ ਵਟ ਯੂ ਹਾਈਲਾਈਟਡ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਤੇ ਉਹ ਵੀ ਦੇਖਣ ਵਾਲੀ ਗੱਲ ਹੋਏਗੀ ਵੀ ਉੱਥੇ ਰੰਗਤ ਕਿਹੋ ਜਿਹੀ ਰਹਿੰਦੀ ਆ।
ਉਹ ਜਿਹੜੀ ਮੈਂ ਚਿੱਠੀ ਪੜ੍ਹੀ ਸਾਰੀ ਵਿੱਚ
ਜੀ ਜੀ ਜੀ
ਉਹਦੇ ਵਿੱਚੋਂ ਹੈਡਲਾਈਨਸ ਭਾਵੇਂ ਬਣ ਰਹੀਆਂ ਨੇ ਕਿ ਜੀ ਉਹ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਵਿਅਕਤ ਕਰਕੇ ਉਹ ਕਹਿ ਰਹੇ ਨੇ ਅਗਲਾ ਇਲੈਕਸ਼ਨ ਨਹੀਂ ਲੜਨਾ, ਕਿਉਂਕਿ ਇਸ ਵੇਲੇ ਸਭ ਤੋਂ ਵੱਡੀ ਖ਼ਬਰ ਇਹ ਹੈ। ਪਰ ਚਿੱਠੀ ਜੇ ਧਿਆਨ ਨਾਲ ਅਸੀਂ ਪੜ੍ਹੀਏ ਤੇ ਉਹ ਚੋਂ ਲੱਗਦਾ ਹੈ ਕਿ ਮਾਰਕੋ ਮੈਂਡੀ ਜੀ ਨੂੰ ਅਸਲੀ ਕਾਰਨ ਇਹ ਦੱਸ ਰਹੇ ਨੇ ਕਿ ਜੀ ਮੈਂ ਹੁਣ ਸਿਟੀ ਪੋਲਿਟਿਕਸ ਵਿੱਚ ਜਾਣਾ ਚਾਹੁੰਦਾ ਤਾਂ ਕਰਕੇ ਵੀ ਮੈਂ ਹੁਣ ਛੱਡ ਰਿਹਾ। ਸੋ ਆਈ ਥਿੰਕ ਇਟਸ ਅ ਕਲੀਅਰ ਮੈਸੇਜ ਫਰੋਮ ਹਿਮ, ਹੀ ਵਿਲ ਡੈਫੀਨਿਟਲੀ ਯੂ ਨੋ ਪਾਰਟਿਸਿਪੇਟ ਇਨ ਮਿਊਨਿਸਪਲ ਪੋਲਿਟਿਕਸ ਇਨ ਵਨ ਵੇ ਔਰ ਅਦਰ।
ਮੋਸਟ ਲਾਈਕਲੀ ਦੇਖੋ, ਚਲੋ ਦੇਖਦੇ ਹਾਂ, ਅਜੇ ਤਾਂ ਅਜੇ ਟਾਈਮ ਹੈਗਾ ਉੱਥੇ। ਆਈ ਬਿਲੀਵ ਦੀ ਮੇਅਰਲ ਇਲੈਕਸ਼ਨਸ ਇਨ ਟੋਰਾਂਟੋ ਵਾਸੂ ਜੀ ਆਈ ਥਿੰਕ ਉਹ 2026 ਚ ਹੋਣੇ ਨੇ।
ਯਾ ਓਲੀਵੀਆ ਚਾਓ ਨੂੰ
ਬਹੁਤਾ ਸਮਾਂ ਨਹੀਂ ਹੋਇਆ, ਇਟਸ ਨਾਟ ਬੀਨ ਦੈਟ ਲੌਂਗ, 26-27 ਚ ਇਲੈਕਸ਼ਨ ਆ ਉੱਥੇ। ਅੱਛਾ ਵਾਸੂ ਜੀ, ਹੁਣ ਕੁਇਕਲੀ ਗੱਲ ਕਰ ਲਈਏ ਜੇ ਮਾਰਕੋ ਮੈਂਡੀ ਚ ਉਹਨਾਂ ਦੀ ਗੱਲ ਕਰ ਹੀ ਰਹੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਆਟਵਾ ਵਾਪਸ ਪਹੁੰਚ ਗਏ ਹੋਏ ਨੇ। ਅੱਜ ਉਹਨਾਂ ਨੇ ਇੱਕ ਤੇ US ਐਮਬੈਸੀ ਦੇ ਵਿੱਚ ਜਿਹੜੇ ਸਾਬਕਾ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਜਿਨ੍ਹਾਂ ਦਾ ਹੁਣੇ ਦੇਹਾਂਤ ਹੋਇਆ, ਉਹਨਾਂ ਦੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਉੱਥੇ ਇੱਕ ਅਮੈਰੀਕਨ ਐਮਬੈਸੀ 'ਚ ਇੱਕ ਬੁੱਕ ਆਫ ਕੰਡੋਲੈਂਸਿਸ ਆ, ਉਹਦੇ ਉੱਥੇ ਉਹਨਾਂ ਨੇ ਹਸਤਾਖਰ ਕਰਨੇ ਨੇ ਆਪਣਾ ਸੁਨੇਹਾ, ਸ਼ਰਧਾਂਜਲੀ ਦਾ ਸੁਨੇਹਾ ਸਾਂਝਾ ਕਰਨਾ। ਜਿਹੜੀ ਕੈਨੇਡਾ US ਰਿਲੇਸ਼ਨਸ ਕਮੇਟੀ ਆ, ਜਿਹੜੀ ਕਿ ਡੋਨਲਡ ਟਰੰਪ ਦੇ ਪ੍ਰੈਜ਼ੀਡੈਂਟ ਇਲੈਕਸ਼ਨ ਜਿੱਤਣ ਮਗਰੋਂ ਦੁਬਾਰਾ ਤੋਂ ਉਹਨੂੰ ਰਿਵਾਈਵ ਕੀਤਾ ਗਿਆ, ਉਹਦੀ ਉਸ ਕਮੇਟੀ ਦੀ ਵੀ ਮੀਟਿੰਗ ਆ ਅੱਜ। ਸੋ ਉਹਦੇ ਵਿੱਚ ਵੀ ਉਹਨਾਂ ਨੇ
ਵਰਚੁਅਲ ਮੀਟਿੰਗ ਆ, ਉਹਦੇ ਵਿੱਚ ਪਾਰਟੀਸਪੇਟ,
ਸੋ ਉਹਦੇ ਵਿੱਚ ਪਾਰਟੀਸਪੇਟ ਕਰਨਗੇ। ਕੁਝ ਉਹਨਾਂ ਦੇ ਜਿਹੜੇ ਹੋਰ ਰੁਝੇਵੇਂ ਨੇ, ਪਰ ਵਾਸੂ ਜੀ ਇਸ ਸਭ ਦੇ ਵਿੱਚ ਜਿਹੜੇ ਕਈ ਹਾਈ ਪ੍ਰੋਫਾਈਲ ਕੁਝ ਸੀਨੀਅਰ ਲਿਬਰਲ MPs ਨੇ, ਬੇਸਿਕਲੀ ਜਿਹੜੇ ਰੀਜਨਲ ਕੌਕਸਿਸ ਦੇ ਜਿਹੜੇ ਚੇਅਰ ਨੇ, ਉਹਨਾਂ ਸਾਰਿਆਂ ਦੀ ਮੀਟਿੰਗ ਹੋ ਰਹੀ ਆ। ਅਤੇ ਉਹਨਾਂ ਦੀ ਮੀਟਿੰਗ ਦਾ ਮਕਸਦ ਇਹ ਆ ਕਿ ਜਸਟਿਨ ਟਰੂਡੋ ਦੇ ਉੱਪਰ ਅਸੀਂ ਹੋਰ ਕਿਸ ਹਿਸਾਬ ਨਾਲ ਕੋਈ ਦਬਾਅ ਪਾਈਏ, ਜਿਹੜਾ ਕਿ ਉਹ ਇਹ ਗੱਲ ਕਲੀਅਰ ਕਰਨ ਕਿ ਉਹਨਾਂ ਦਾ ਅਗਲਾ ਕਦਮ ਹੋਣ ਕੀ ਵਾਲਾ ਹੈ।
ਯਾ, ਕਿਉਂਕਿ ਪਿਛਲੇ ਦਿਨੀ ਇਹ ਖ਼ਬਰਾਂ ਆ ਚੁੱਕੀਆਂ ਨੇ ਕਿ ਪਹਿਲਾਂ ਓਨਟੈਰੀਓ ਦੀ ਲਿਬਰਲ ਕੌਕਸ, ਫਿਰ ਐਟਲਾਂਟਿਕ ਕੈਨੇਡਾ ਦੀ ਲਿਬਰਲ ਕੌਕਸ, ਅਤੇ ਉਸ ਤੋਂ ਬਾਅਦ ਅਪੁਸ਼ਟ ਖ਼ਬਰਾਂ ਨੇ ਕਿ ਕਿਬੈਕ ਦੀ ਜਿਹੜੀ ਲਿਬਰਲ ਕੌਕਸ ਹੈ, ਇਹਨਾਂ ਵੱਲੋਂ ਵੀ ਇਸੇ ਗੱਲ 'ਤੇ ਸਹਿਮਤੀ ਵਿਅਕਤ ਕੀਤੀ ਗਈ ਹੈ ਕਿ ਜਸਟਿਨ ਟਰੂਡੋ ਨੂੰ ਹੁਣ ਅਸਤੀਫਾ ਦੇਣਾ ਚਾਹੀਦਾ। ਸੋ ਜਿਹੜੀ ਅਸੀਂ ਗੱਲ ਕਰਦੇ ਸੀ ਵੀ ਓਨਟੈਰੀਓ ਵਿੱਚ 70 ਤੋਂ ਜ਼ਿਆਦਾ ਸੀਟਾਂ ਨੇ, ਸੋ 75 ਨੇ ਓਨਟੈਰੀਓ ਵਿੱਚ,
ਤੇ ਜੇ ਟੋਟਲ 54 ਨੇ,
ਸੋ ਹੀ ਮੈਂ ਦੱਸ ਰਿਹਾ। ਸੋ ਐਟਲਾਂਟਿਕ ਕੈਨੇਡਾ ਵਿੱਚ 23 ਨੇ, 23, ਕਿਬੈਕ ਦੇ ਵਿੱਚ 33 ਨੇ, ਤੇ ਕੁੱਲ ਮਿਲਾ ਕੇ ਦੇਖੀ 131 ਬਣਦੀਆਂ। ਸੋ 153 ਵਿੱਚੋਂ 131 MP ਇੱਕ ਤਰੀਕੇ ਨਾਲ ਇਹ ਕਹਿ ਰਹੇ ਨੇ ਕਿ ਜਸਟਿਨ ਟਰੂਡੋ ਨੂੰ ਅਸਤੀਫਾ ਦੇਣਾ ਚਾਹੀਦਾ।
ਦੈਟਸ ਅਬਾਊਟ 86%।
ਯੈਸ,
86%
ਵਿੱਚੋਂ 131, ਤੇ ਉਹ ਹੁਣ ਸੋ ਇਸ ਕਰਕੇ ਜਿਹੜੇ ਇਹਨਾਂ ਕੌਕਸਿਸ ਦੇ, ਸਾਰੀਆਂ ਰੀਜਨਲ ਕੌਕਸਿਸ ਦੇ ਜਿਹੜੇ ਚੇਅਰਪਰਸਨਸ ਨੇ, ਉਹ ਅੱਜ ਇਕੱਠੇ ਹੋ ਰਹੇ ਨੇ, ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ, ਵਰਚੁਅਲ ਮੀਟਿੰਗ ਹੈ, ਤੇ ਇਹਦੇ ਵਿੱਚ ਉਹ ਡਿਸਕਸ ਕਰਨਗੇ। ਸੋ ਸਾਡੇ ਸਮੇਂ ਮੁਤਾਬਕ 12 ਵਜੇ ਉਹ ਮੀਟਿੰਗ ਹੋਣੀ ਹੈ, ਤੇ ਇਹਦੇ ਵਿੱਚ ਉਹ ਡਿਸਕਸ ਕਰਨਗੇ ਕਿ ਅਗਲੇ ਕਦਮ ਕੀ ਹੋਣੇ ਚਾਹੀਦੇ ਨੇ, ਜਸਟਿਨ ਟਰੂਡੋ ਨੂੰ ਕੀ ਸੁਨੇਹਾ ਦੇਣਗੀਆਂ ਇਹ ਕੌਕਸਿਸ, ਉਹ ਦੇਖਣ ਵਾਲੀ ਗੱਲ ਹੋਏਗੀ, ਤੇ ਕੀ ਇੱਕ ਕੋਈ ਇੰਟਰਿਮ ਲੀਡਰ ਚੁਣ ਲੈਣਾ ਚਾਹੀਦਾ ਜਾਂ ਇੱਕ ਲੀਡਰਸ਼ਿਪ ਇਲੈਕਸ਼ਨ ਹੋਣਾ ਚਾਹੀਦਾ। ਸੋ ਅਗਲੇ ਕਦਮ ਕੀ ਹੋਣਗੇ, ਤੇ ਵੱਡਾ ਸਵਾਲ ਇਹ ਹੋਏਗਾ ਕਿ ਇਸ ਮੀਟਿੰਗ ਤੋਂ ਬਾਅਦ ਕੋਈ ਸਾਂਝਾ ਬਿਆਨ ਕੋਈ ਜਨਤਕ ਕੀਤਾ ਜਾਂਦਾ ਜਾਂ ਫਿਰ ਇਹਨੂੰ
ਬੰਦ ਦਰਵਾਜ਼ੇ ਵਾਲੀ ਮੀਟਿੰਗ। ਇੱਕ ਵਾਸੂ ਜੀ, ਜੋ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਜਿੰਨੇ ਵੀ ਇਹ ਰੀਜਨਲ ਕੌਕਸ ਚੇਅਰਸ ਨੇ, ਉਹਨਾਂ ਨੇ ਇੱਕ ਤੇ ਇਸ ਗੱਲ 'ਤੇ ਵਿਚਾਰ ਕਰਨਾ ਕਿ ਜਿਹੜੇ ਨੈਸ਼ਨਲ ਕੌਕਸ ਚੇਅਰ ਹੈਗੇ ਨੇ ਬ੍ਰੈਂਡਾ ਸ਼ੈਨਾਹਨ, ਕਿ ਉਹਨਾਂ ਨੂੰ ਇਹ ਬੇਨਤੀ ਕਰੀਏ ਵੀ ਤੁਸੀਂ ਸਾਰੇ MP ਵਾਪਸ ਸੱਦੋ, ਇੱਕ ਸਾਰਿਆਂ ਦੀ ਮੀਟਿੰਗ ਸੱਦ ਲਓ ਤਾਂ ਕਿ ਸਾਰਿਆਂ ਨਾਲ ਇੱਕ ਵਾਰ ਦੁਬਾਰਾ ਤੋਂ ਸਲਾਹ ਵਗੈਰਾ ਕੀਤੀ ਜਾ ਸਕੇ। ਕਿਉਂਕਿ ਜੇ 153 ਦੇ ਵਿੱਚੋਂ ਵਾਸੂ ਜੀ 131 MP ਉਹਨਾਂ ਖੇਤਰਾਂ ਵਾਲੇ MP ਦੀ ਗਿਣਤੀ 131 ਬਣਦੀ ਆ, ਜਿਹੜੇ ਚਾਹੁੰਦੇ ਨੇ ਕਿ ਜਸਟਿਨ ਟਰੂਡੋ ਹੁਣ ਲਾਂਭੇ ਹੋਣ, ਤਾਂ ਵਾਸੂ ਜੀ ਜਸਟਿਨ ਟਰੂਡੋ ਵਾਸਤੇ ਆਧਾਰ ਹੋਰ ਰਹਿ ਕੀ ਗਿਆ ਫਿਰ ਟਿਕਣ ਦਾ? ਜੇ ਦੇਖੋ ਇਹਦੇ ਵਿੱਚੋਂ
ਜਗਮੀਤ ਸਿੰਘ ਦਾ ਪਿਆਰ,
ਹਾਂ ਬਸ ਸਿਰਫ ਉਹੀ ਆ, ਸਿਰਫ ਉਹੀ ਆ,
ਪਰ ਫਿਰ ਡੋਨਲਡ ਟਰੰਪ ਦਾ ਪਿਆਰ,
ਪਰ ਦੂਜਾ ਪਾਸਾ
ਜਿਹੜੀਆਂ ਦੋ ਚੀਜ਼ਾਂ ਜਿਹੜੀਆਂ ਕੋਈ ਦੋ ਲਾਈਫ ਸੇਵਿੰਗ ਜੈਕਟਸ ਜਸਟਿਨ ਟਰੂਡੋ ਨੂੰ ਇਸ ਵੇਲੇ ਅਫਲੋਟ ਰੱਖ ਸਕਦੀਆਂ ਨੇ ਜਾਂ ਕਹਿ ਲਓ ਉਹਨਾਂ ਨੂੰ ਬਚਾ ਸਕਦੀਆਂ ਨੇ, ਇੱਕ ਤਾਂ ਹੈ ਜਗਮੀਤ ਸਿੰਘ ਤੇ ਦੂਸਰੇ ਸੰਭਾਵੀ ਤੌਰ ਤੇ ਹੋ ਸਕਦੇ ਡੋਨਲਡ ਟਰੰਪ। ਜੇ ਡੋਨਲਡ ਟਰੰਪ ਕਹਿ ਦੇਣ ਕਿ ਟੈਰਿਫ ਅਸੀਂ ਨਹੀਂ ਲਗਾ ਰਹੇ ਤੇ ਜਸਟਿਨ ਟਰੂਡੋ ਬਾਰੇ ਇੱਕ ਦੋ ਚੰਗੇ ਸੈਂਟੈਂਸ ਕਹਿ ਦੇਣ ਤੇ ਜਸਟਿਨ ਟਰੂਡੋ ਵਾਸਤੇ ਉਹ ਕਾਫੀ ਇੱਕ ਵੱਡਾ ਕਹਿ ਲਓ ਕਿ
ਬੂਸਟਰ
ਹੋ ਸਕਦਾ ਕਿ ਜੀ ਦੇਖੋ ਇੰਨਾ ਵੱਡਾ ਖਤਰਾ ਅਸੀਂ ਢਾਲਤਾ। ਤੇ ਦੂਸਰਾ ਜਗਮੀਤ ਸਿੰਘ, ਜੇ ਜਸਟਿਨ ਟਰੂਡੋ ਕੋਈ ਪੈਸੇ ਖਰਚ ਕੇ ਇਹ ਨਹੀਂ ਮਤਲਬ ਕਿ ਜਗਮੀਤ ਸਿੰਘ ਨੂੰ ਦੇ ਦੇਣ ਪੈਸੇ, ਕੋਈ ਸੋਸ਼ਲ ਸਰਵਿਸਿਜ਼ ਦੇ ਉੱਤੇ, ਕੋਈ ਪ੍ਰੋਗਰਾਮਸ ਦੇ ਉੱਤੇ ਕੋਈ ਵੱਡੀ ਕੋਈ ਖਰਚੇ ਕਰ ਦੇਣ, ਕੋਈ ਚੈੱਕ ਵਗੈਰਾ ਭੇਜ ਦੇਣ ਕੈਨੇਡੀਅਨਸ ਨੂੰ ਤੇ ਕਹਿ ਦੇਣ ਕਿ ਜੀ ਜਗਮੀਤ ਸਿੰਘ ਦੇ ਕਹੇ ਤੇ ਅਸੀਂ ਇੱਦਾਂ ਕਰ ਰਹੇ ਹਾਂ, ਤੇ ਹੋ ਸਕਦਾ ਜਗਮੀਤ ਸਿੰਘ ਮਾਈਟ ਸਟਿਲ ਫਾਇੰਡ ਅ ਵੇ ਟੂ ਕੀਪ ਜਸਟਿਨ ਟਰੂਡੋ ਅਫਲੋਟ। ਸੋ ਇਹ ਦੋ ਹੀ ਤਰੀਕੇ ਨੇ, ਹੋਰ ਤਾਂ ਕੋਈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਧਾਰ ਲਿਬਰਲ ਪਾਰਟੀ ਦੇ ਅੰਦਰ ਤਾਂ ਕੋਈ ਬਚਿਆ ਨਹੀਂ।
153 ਦੇ ਵਿੱਚੋਂ ਇੱਕ ਤਾਂ ਜਸਟਿਨ ਟਰੂਡੋ ਖੁਦ ਹੀ MP ਨੇ, ਸੋ ਬਾਕੀ 152 ਦੇ ਵਿੱਚੋਂ 131 ਜਾਣੇ ਜੇ ਚਾਹੁੰਦੇ ਨੇ ਕਿ ਜਸਟਿਨ ਟਰੂਡੋ ਲਾਂਭੇ ਹੋਣ। ਹੁਣ ਪ੍ਰੋਬਲਮ ਉਹਨਾਂ MPs ਦੀ ਕਿੱਥੇ ਆ ਜਾਂਦੀ ਹੈ ਕਿ ਕੋਈ ਇਸ ਤਰ੍ਹਾਂ ਦਾ ਤਰੀਕਾ ਐਗਜ਼ਿਸਟ ਨਹੀਂ ਕਰਦਾ ਜਿਹਦੇ ਨਾਲ ਜਿਹੜੇ ਮੌਜੂਦਾ ਲਿਬਰਲ MPs ਨੇ ਉਹ ਜਸਟਿਨ ਟਰੂਡੋ ਨੂੰ ਧੱਕੇ ਨਾਲ ਜਾਂ ਕਿਸੇ ਤਰ੍ਹਾਂ ਫੋਰਸ ਕਰਕੇ ਲੀਡਰਸ਼ਿਪ ਤੋਂ ਲਾਂਭੇ ਕਰ ਸਕਣ। ਕਿਉਂਕਿ ਜਿਹੜਾ ਉਹ ਰਿਫੋਰਮ ਆਪਾਂ ਕਿੰਨੀ ਵਾਰ ਵਾਸਤੇ ਜੀ ਗੱਲ ਕੀਤੀ ਇਹਦੇ ਬਾਰੇ ਪਿਛਲੇ ਸਾਲ, ਚਲੋ ਪਿਛਲੇ ਸਾਲ ਦੀਆਂ ਗੱਲਾਂ ਹੋ ਗਈਆਂ,
ਪੁਰਾਣੀਆਂ ਗੱਲਾਂ,
ਵੀ ਜਿਹੜਾ ਰਿਫੋਰਮ ਐਕਟ ਸੀਗਾ ਉਹਦਾ ਉਹਦੇ ਵਿੱਚ ਇਹ ਮਦ ਤੇ ਹੈਗੀ ਆ ਕਿ ਜੇ ਕਿਸੇ ਵੀ ਪਾਰਟੀ ਦੇ ਕੌਕਸ ਦੇ 20% MP ਇੱਕ ਪਟੀਸ਼ਨ ਤੇ ਹਸਤਾਖਰ ਕਰ ਦੇਣ ਕਿ ਅਸੀਂ ਚਾਹੁੰਦੇ ਹਾਂ ਕਿ ਲੀਡਰਸ਼ਿਪ ਰਿਵਿਊ ਹੋਵੇ, ਤਾਂ ਫਿਰ ਲੀਡਰਸ਼ਿਪ ਵੋਟ ਹੋ ਜਾਇਆ ਕਰਦੀ ਆ। 2021 ਵਾਲੇ ਇਲੈਕਸ਼ਨ ਤੋਂ ਬਾਅਦ ਇਸੇ ਤਰ੍ਹਾਂ ਐਰੀਨ ਓਟੂਲ ਨੂੰ ਕੰਜ਼ਰਵੇਟਿਵਸ ਨੇ ਬਾਹਰ ਕੀਤਾ ਸੀ, ਪਰ ਰਿਫੋਰਮ ਐਕਟ ਦੇ ਉਸ ਪ੍ਰੋਵੀਜ਼ਨ ਨੂੰ ਲਾਗੂ ਕਰਨ ਲਈ ਇਹ ਜ਼ਰੂਰੀ ਹੁੰਦਾ ਕਿ ਹਰ ਜਨਰਲ ਇਲੈਕਸ਼ਨ ਤੋਂ ਬਾਅਦ ਜਿਹੜੀਆਂ ਵੱਖੋ ਵੱਖਰੀਆਂ ਪਾਰਟੀਜ਼ ਨੇ ਉਹ ਇਸ ਗੱਲ ਦੇ ਹੱਕ ਵਿੱਚ ਵੋਟ ਕਰਨ, ਇਸ ਗੱਲ 'ਤੇ ਸਹਿਮਤੀ ਜਤਾਉਣ ਕਿ ਅਸੀਂ ਰਿਫੋਰਮ ਐਕਟ ਨੂੰ ਅਡੋਪਟ ਕਰਦੇ ਪਏ ਹਾਂ। 2021 ਵਾਲੇ ਇਲੈਕਸ਼ਨ ਤੋਂ ਬਾਅਦ ਲਿਬਰਲ ਪਾਰਟੀ ਨੇ ਰਿਫੋਰਮ ਐਕਟ ਨੂੰ ਆਪਣੇ ਵਾਸਤੇ ਇੰਪਲੀਮੈਂਟ ਜਾਂ ਕਹਿ ਲਓ ਉਹਨੂੰ ਅਡੋਪਟ ਨਹੀਂ ਸੀ ਕੀਤਾ, ਇਸ ਕਰਕੇ ਲਿਬਰਲ MPs ਕੋਲ ਇਸ ਵੇਲੇ ਇਹ ਟੂਲ ਐਗਜ਼ਿਸਟ ਨਹੀਂ ਕਰਦਾ। ਇੱਕ ਚੀਜ਼ ਹੋਰ ਹੁਣ ਇਹ ਵੀ ਹੈ ਵਾਸੂ ਜੀ ਕਿ ਜਿਹੜੀ ਲਿਬਰਲ ਪਾਰਟੀ ਆ, ਜਿਹੜੀ ਰੀਜਨਲ ਕੌਕਸ ਕਹਿੰਦੇ ਪਿਛਲੇ ਹਫ਼ਤੇ ਵੀ ਇਹਨਾਂ ਦੀ ਮੀਟਿੰਗ ਹੋਈ ਸੀ ਇੱਕ, ਉਹਦੇ ਵਿੱਚ ਇਹਨਾਂ ਨੇ ਇਹ ਦੇਖਿਆ ਸੀ ਵੀ ਪਾਰਟੀ ਦੇ ਇਸ ਵੇਲੇ ਰੂਲਸ ਹੈਗੇ ਕਿਹੜੇ ਕਿਹੜੇ ਨੇ, ਕਿ ਜੇ ਲੀਡਰਸ਼ਿਪ ਰੇਸ ਹੁੰਦੀ ਆ ਜਾਂ ਜੇ ਜਸਟਿਨ ਟਰੂਡੋ ਅਸਤੀਫਾ ਦਿੰਦੇ ਨੇ ਤਾਂ ਹੋਏਗਾ ਕੀ। ਹੁਣ ਉਹ ਜਿਹੜੇ ਰੂਲਸ ਨੇ ਉਹਦੇ ਵਿੱਚ ਇੱਕ ਚੀਜ਼ ਤਾਂ ਇਹ ਆ ਕਿ ਲਿਬਰਲ ਪਾਰਟੀ ਦੀ ਕੌਨਸਟੀਟਿਊਸ਼ਨ ਮੁਤਾਬਕ ਜੇ ਲੀਡਰਸ਼ਿਪ ਇਵੈਂਟ ਟ੍ਰਿਗਰ ਹੁੰਦਾ ਤਾਂ ਜਿਹੜੇ ਨੈਸ਼ਨਲ ਬੋਰਡ ਆਫ ਡਾਇਰੈਕਟਰਸ ਨੇ ਉਹਨਾਂ ਨੂੰ 27 ਦਿਨਾਂ ਦੇ ਅੰਦਰ ਅੰਦਰ ਇੱਕ ਮੀਟਿੰਗ ਕਰਨੀ ਆ, ਅਤੇ ਉਹ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਵੀ ਨੈਸ਼ਨਲ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ 'ਤੇ ਜੇ ਕੋਈ ਲੀਡਰਸ਼ਿਪ ਇਵੈਂਟ ਟ੍ਰਿਗਰ ਹੁੰਦਾ ਜਾਂ ਪਾਰਟੀ ਦਾ ਲੀਡਰ ਜੇ ਇਹ ਕਹਿ ਦਿੰਦਾ ਕਿ ਜੀ ਆਪਾਂ ਐਂ ਕਰੀਏ ਵੀ ਆਪਾਂ ਕੌਕਸ ਨਾਲ ਸਲਾਹ ਮਸ਼ਵਰਾ ਕਰ ਲਈਏ ਅਤੇ ਕੋਈ ਨਵਾਂ ਲੀਡਰ ਇੰਟਰਿਮ ਅਪੁਆਇੰਟ ਕਰ ਲਈਏ, ਫਿਰ ਉੱਥੇ ਅੱਗੇ ਗੱਲ ਵੱਧ ਸਕਦੀ ਆ। ਹੁਣ ਜਿਹੜੇ ਇਹ ਕੌਕਸ ਚੇਅਰਸ ਨੇ ਇਹਨਾਂ ਨੂੰ ਇਸ ਗੱਲ ਦੀ ਕਲੈਰਿਟੀ ਨਹੀਂ ਵੀ ਜਿਹੜੀ ਕੰਸਲਟੇਸ਼ਨ ਹੋਣੀ ਆ ਜੇ ਉਹ ਸਥਿਤੀ ਬਣਦੀ ਆ, ਉਸ ਕੰਸਲਟੇਸ਼ਨ ਦਾ ਮਤਲਬ ਕੀ ਆ? ਉਹ ਕਹਿੰਦੇ ਕੀ ਇਹਦਾ ਮਤਲਬ ਇਹ ਆ ਕਿ ਜਸਟਿਨ ਟਰੂਡੋ ਪ੍ਰਿਜ਼ਿਊਮੇਬਲੀ ਦੈਟ ਹੀ ਵਾਂਟਸ ਟੂ ਸਟੈਪ ਅਸਾਈਡ, ਕੀ ਅਜਿਹਾ ਹੋ ਸਕਦਾ ਕਿ ਜਸਟਿਨ ਟਰੂਡੋ ਆਪਣੀ ਰਿਪਲੇਸਮੈਂਟ ਖੁਦ ਪਿੱਕ ਕਰਨਗੇ ਫਿਰ? ਕਿ ਜੇ ਜੇ ਸਿਰਫ ਕੌਕਸ ਨਾਲ ਕੰਸਲਟੇਸ਼ਨ ਹੀ ਕਰਨੀ ਆ ਤਾਂ ਫਿਰ ਨਵਾਂ ਲੀਡਰ ਇੰਟਰਿਮ ਲੀਡਰ ਚੁਣਿਆ ਕਿਵੇਂ ਜਾਣਾ? ਕਿ ਫਿਰ ਉਹ ਜਸਟਿਨ ਟਰੂਡੋ ਦੇ ਥਾਪੜੇ ਨਾਲ ਮੂਹਰੇ ਆਏਗਾ?
ਡੋਮਿਨਿਕ ਲੈਬਲਾਂਗ,
ਹਾਂ ਪਤਾ ਨਹੀਂ। ਸੋ ਇਹ ਚੀਜ਼ਾਂ ਅਜੇ ਕਾਫੀ ਇਸ ਵੇਲੇ ਜਿਹੜੀ ਲੈਕ ਆਫ ਕਲੈਰਿਟੀ ਆ ਉਹ ਬਸ ਵੀ ਸਿਰਫ ਲੋਕਾਂ ਵਾਸਤੇ ਨਹੀਂ, ਜਿਹੜੇ ਉਸ ਲਿਬਰਲ ਪਾਰਟੀ ਦੇ ਜਿਹੜੇ MP ਨੇ ਉਹਨਾਂ ਵਾਸਤੇ ਵੀ ਇਹ ਲੈਕ ਆਫ ਕਲੈਰਿਟੀ ਬੜੀ ਬਣੀ ਹੋਈ ਆ। ਕਈ ਤਾਂ ਇਹ ਤਾਂ ਕਹਿ ਰਹੇ ਨੇ ਕਿ ਸਿਸਟਮ ਇਹੋ ਜਿਹਾ ਸੈਟਅਪ ਕਰ ਲਿਆ ਪਾਰਟੀ ਨੇ ਕਿ ਜਿਹੜੇ ਰੈਂਕ ਐਂਡ ਫਾਈਲ ਮੈਂਬਰਸ ਹੈਗੇ ਨੇ ਪਾਰਟੀ ਦੇ ਉਹਨਾਂ ਦੇ ਹੱਥੋਂ ਪਾਵਰ ਹੀ ਸਾਰੀ ਖੋ ਲਈ ਆ, ਵੀ ਸੈਂਟਰਲਾਈਜੇਸ਼ਨ ਇੰਨੀ ਹੋ ਗਈ, ਅਸੀਂ ਜੇ ਸਾਰੇ ਚਾਹੀਏ ਵੀ ਕਿ ਜਸਟਿਨ ਟਰੂਡੋ ਅਸਤੀਫਾ ਦੇਣ ਤਾਂ ਅਸਤੀਫਾ ਦੇਣਾ ਜਾਂ ਨਾ ਦੇਣਾ, ਉਹਨਾਂ ਨੂੰ ਲੀਡਰਸ਼ਿਪ ਤੋਂ ਲਾਂਭੇ ਕਰਨਾ, ਉਹਦੇ ਵਿੱਚ ਸਿਰਫ ਇੱਕੋ ਬੰਦਾ ਭੂਮਿਕਾ ਨਿਭਾ ਸਕਦਾ, ਉਹਨੇ ਖੁਦ ਜਸਟਿਨ ਟਰੂਡੋ।
ਅਤੇ ਇਹ ਨਾ ਭੁੱਲੀਏ ਕਿ ਇਹ ਸਾਰਾ ਕੁਝ ਜੇਕਰ ਸੌਟ ਆਊਟ ਹੋ ਵੀ ਜਾਏ ਅਤੇ ਇਸ ਤੋਂ ਬਾਅਦ ਜੇਕਰ ਜਸਟਿਨ ਟਰੂਡੋ ਮੰਨ ਲਓ ਅਸਤੀਫਾ ਦੇ ਕੇ ਕੋਈ ਹੋਰ ਬੰਦੇ ਨੂੰ ਲੀਡਰ ਬਣਾ ਵੀ ਦੇਣ ਜਾਂ ਕਿਸੇ ਫੀਮੇਲ ਨੂੰ ਲੀਡਰ ਬਣਾ ਵੀ ਦੇਣ
ਜੀ,
ਤਾਂ ਉਹਦੇ ਬਾਵਜੂਦ ਜਦੋਂ ਸੈਸ਼ਨ ਰਿਜ਼ਿਊਮ ਹੋਏਗਾ, ਜਦੋਂ ਆਪੋਜੀਸ਼ਨ ਡੇਜ਼ ਹੋਣਗੇ, ਕੰਜ਼ਰਵੇਟਿਵਸ ਵੱਲੋਂ NDP ਵੱਲੋਂ ਨਾਨ ਕੌਨਫੀਡੈਂਸ ਮੋਸ਼ਨ ਪੇਸ਼ ਕਰਕੇ ਸਰਕਾਰ ਡਿੱਗਣ ਵਾਸਤੇ ਕਾਰਵਾਈ ਕੀਤੀ ਜਾਏਗੀ।
ਕਰੈਕਟ,
ਸਰਕਾਰ ਫਿਰ ਵੀ ਡਿੱਗ ਜਾਣੀ ਹੈ, ਕਿਉਂਕਿ ਜਗਮੀਤ ਸਿੰਘ ਇੱਕ ਗੱਲ ਤਾਂ ਸਪਸ਼ਟ ਕਰ ਚੁੱਕੇ ਨੇ ਕਿ ਰਿਗਾਰਡਲੈਸ ਜਸਟਿਨ ਟਰੂਡੋ ਸਟੇਜ਼ ਔਰ ਲੀਵਸ, ਲਿਬਰਲ ਪਾਰਟੀ ਲਿਬਰਲ ਸਰਕਾਰ ਦੇ ਖਿਲਾਫ ਉਹ ਨਾਨ ਕੌਨਫੀਡੈਂਸ ਮੋਸ਼ਨ ਲੈ ਕੇ ਆਉਣਗੇ ਤੇ ਸਿਰਫ ਇੱਕ ਚੀਜ਼ ਦੀ ਐਂਬੀਗਿਊਟੀ ਬਚੀ ਆ, ਜੇ ਬਚੀ ਆ ਕਿ ਜਗਮੀਤ ਸਿੰਘ ਕੰਜ਼ਰਵੇਟਿਵ ਦੇ ਨਾਨ ਕੌਨਫੀਡੈਂਸ ਮੋਸ਼ਨ ਨੂੰ ਸਪੋਰਟ ਕਰਨਗੇ ਕਿ ਨਹੀਂ, ਤੇ ਕੰਜ਼ਰਵੇਟਿਵ ਕਿਤੇ ਇਹ ਤਾਂ ਨਹੀਂ ਕਹਿਣਗੇ ਅਸੀਂ ਜਗਮੀਤ ਸਿੰਘ ਦੇ ਨਾਨ ਕੌਨਫੀਡੈਂਸ ਮੋਸ਼ਨ ਨੂੰ ਸਪੋਰਟ ਨਹੀਂ ਕਰਨਾ। ਸੋ ਆਪਸ ਦੇ ਵਿੱਚ ਇੱਦਾਂ ਤਾਂ ਨਹੀਂ ਹੋ ਜਾਏਗਾ, ਕੰਜ਼ਰਵੇਟਿਵ ਦੇ ਨਾ ਮੰਨਣ ਦੇ ਚਾਂਸਿਸ ਘੱਟ ਨੇ। ਜਗਮੀਤ ਸਿੰਘ ਇੱਦਾਂ ਕਰ ਸਕਦੇ ਨੇ ਜੇ ਅਸੀਂ ਕੰਜ਼ਰਵੇਟਿਵ ਦੀਆਂ ਖੇਡਾਂ ਨਹੀਂ ਖੇਡਣੀਆਂ, ਕਿਉਂਕਿ ਉਹਨਾਂ ਦੇ ਪੀਟਰ ਜੂਲੀਅਨ ਤੇ ਚਾਰਲੀ ਐਂਗਸ ਆਪਸ ਦੇ ਵਿੱਚ ਹੀ ਉਹਨਾਂ ਦੇ ਮਤਭੇਦ ਨੇ,
ਕੰਟਰਾਡਿਕਟਰੀ ਬਿਆਨ ਦੇ
ਸਪੋਰਟ ਕਰਨਾ ਕਿ ਨਹੀਂ ਕਰਨਾ। ਐਂਡ ਔਨ ਟਾਪ ਆਫ ਦੈਟ ਜਿਹੜਾ NDP ਦਾ ਆਪੋਜੀਸ਼ਨ ਡੇ ਹੈ ਉਹ ਜਸਟਿਨ ਟਰੂਡੋ ਜੇ ਚਾਹੁਣ ਤਾਂ 26 ਮਾਰਚ ਤੱਕ ਡਿਲੇ ਕਰਾ ਸਕਦੇ ਨੇ। ਸੋ 26 ਮਾਰਚ ਤੱਕ ਅੱਲ ਅੱਗੇ ਪੈ ਜਾਣੀ ਹੈ ਤੇ ਫਿਰ ਉਸ ਦੌਰਾਨ ਕੀ ਬਜਟ ਪੇਸ਼ ਕੀਤਾ ਜਾਏਗਾ ਜਾਂ ਬਜਟ ਵੀ ਡਿਲੇ ਹੋ ਜਾਏਗਾ,
ਬਜਟ ਪਾਸ ਕਿਵੇਂ ਹੋ,
ਬਜਟ ਪਾਸ ਕਿਵੇਂ ਹੋਏਗਾ,
ਜਾਂ ਫਿਰ ਉਹਦੇ ਵਿੱਚ ਉਹੀ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਵੀ ਇਸ ਤਰ੍ਹਾਂ ਦੀਆਂ ਕੁਝ NDP ਨੂੰ ਲੁਭਾਉਣ ਵਾਲੀਆਂ ਚੀਜ਼ਾਂ ਪਾਈਆਂ ਹੋਣਗੀਆਂ ਕਿ NDP ਵਾਲੇ ਉਸ ਬਜਟ ਨੂੰ ਇਹ ਕਹਿ ਕੇ ਸਮਰਥਨ ਦੇ ਦੇਣਗੇ ਕਿ ਦੇਖੋ ਜੀ ਇਸ 'ਤੇ ਕੈਨੇਡੀਅਨਸ ਦੇ ਹਿੱਤ ਵਾਸਤੇ ਇੰਨਾ ਵਧੀਆ ਬਜਟ ਲਿਆਂਦਾ ਸਰਕਾਰ ਨੇ, ਇੰਨੀ ਮਿਹਨਤ ਕਰਕੇ ਬਜਟ ਤਿਆਰ ਕੀਤਾ, ਵੀ ਅਸੀਂ ਇਹਨੂੰ ਕਿਵੇਂ ਨਾਲ ਸਮਰਥਨ ਦਈਏ,
ਇਨ ਲਾਰਜਰ ਨੈਸ਼ਨਲ ਇੰਟਰਸਟ,
ਨੈਸ਼ਨਲ ਇੰਟਰਸਟ, ਸਾਰਾ ਕੋਈ ਨੈਸ਼ਨਲ ਇੰਟਰਸਟ ਆ। ਵਾਸੂ ਜੀ ਚੋਰੀ ਚੋਰੀ ਸੀਰੀ ਗੱਲਾਂ ਸੁਣਦੀ
ਜਾਂ ਹੈਰਾਨੀ ਹੋਈ ਇਹ ਗੱਲ ਸੁਣ ਕੇ,
ਕਿਉਂਕਿ ਐਪਲ ਵਾਲੇ ਇਸ ਗੱਲ ਨੂੰ ਬੜੇ ਡੰਕੇ ਦੀ ਚੋਟ 'ਤੇ ਐਲਾਨਦੇ ਰਹੇ ਨੇ ਪਿਛਲੇ ਕੁਝ ਵਰ੍ਹਿਆਂ ਦੇ ਵਿੱਚ ਕਿ ਦੇਖੋ ਜੀ ਅਸੀਂ ਤਾਂ ਆਪਣੇ ਯੂਜ਼ਰਸ ਦੀ ਪ੍ਰਾਈਵੇਸੀ ਦਾ ਬੜਾ ਖਿਆਲ ਰੱਖਦੇ ਹਾਂ। ਇਹਨਾਂ ਨੇ ਵਾਸੂ ਜੀ ਕਈ ਐਪਸ ਨਾਲ, ਕਈਆਂ ਨਾਲ ਬੜਾ ਆਡਾ ਲੈ ਲਿਆ ਸੀ ਕਿ ਅਸੀਂ ਤੁਹਾਨੂੰ ਆਪਣੇ ਜਿਹੜਾ ਐਕਸੈਸ ਹੈਗਾ ਐਪ ਸਟੋਰ ਦਾ ਨਹੀਂ ਦੇਵਾਂਗੇ ਜੇ ਤੁਸੀਂ ਆਪਣੀਆਂ ਐਪਸ ਦੇ ਰਾਹੀਂ ਆਈਫੋਨ ਯੂਜ਼ਰਸ ਦਾ ਜਾਂ ਐਪਲ ਡਿਵਾਈਸਿਸ ਨੂੰ ਯੂਜ਼ ਕਰਨ ਵਾਲਿਆਂ ਦਾ ਡੇਟਾ ਉਹ ਲੈ ਕੇ ਉਹਨੂੰ ਅੱਗੇ ਕਿਸੇ ਵੀ ਹਿਸਾਬ ਨਾਲ ਯੂਜ਼ ਕੀਤਾ। ਸੋ ਪ੍ਰਾਈਵੇਸੀ ਦਾ ਇੰਨਾ ਜ਼ਿਆਦਾ ਰੌਲਾ ਪਾਉਣ ਵਾਲੀ ਕੰਪਨੀ ਅੱਛਾ ਇਹ ਜਿਹੜਾ ਮੁਕੱਦਮਾ ਇਹਨਾਂ 'ਤੇ ਪਿਆ ਹੋਇਆ 5 ਸਾਲ ਤੋਂ ਚੱਲਦਾ ਆ ਰਿਹਾ ਮਾਮਲਾ ਹੈ।
ਸੋ US ਦੇ ਵਿੱਚ ਇਹਨਾਂ ਦੇ ਖਿਲਾਫ਼ ਕਲਾਸ ਐਕਸ਼ਨ ਲੋਸੂਟ ਹੋਇਆ
ਜੀ,
ਉਹਦੇ ਵਿੱਚ ਇਹ ਇਹਨਾਂ 'ਤੇ ਦੋਸ਼ ਲਗਾਏ ਗਏ, ਐਕਿਊਜ਼ ਕੀਤਾ ਗਿਆ ਐਪਲ ਨੂੰ ਕਿ ਇਹਨਾਂ ਦਾ ਜਿਹੜਾ ਸਮਾਰਟ ਅਸਿਸਟੈਂਟ ਹੈ ਸੀਰੀ, ਉਹ ਹੁਣ ਆਪਾਂ ਇਸ ਤੋਂ ਬਾਅਦ ਇਹ ਨਾਮ ਨਹੀਂ ਬੋਲਣਾ ਕਿਉਂਕਿ ਟ੍ਰਿਗਰ ਹੋ ਜਾਂਦੇ ਲੋਕਾਂ ਦੇ ਫੋਨ, ਤੇ ਪਹਿਲਾਂ ਤਾਂ ਅੱਗੇ ਉਹ ਹੇ ਬੋਲਣਾ ਪੈਂਦਾ ਸੀ, ਉਸ ਤੋਂ ਬਿਨਾਂ ਵੀ ਹੋ ਜਾਂਦੇ ਆ।
ਰਾਈਟ।
ਸੋ ਜਿਹੜਾ ਇਹਨਾਂ ਦਾ ਸਮਾਰਟ ਅਸਿਸਟੈਂਟ ਆ ਉਹ ਚੋਰੀ ਚੋਰੀ ਕਹਿੰਦੇ ਗੱਲਾਂ ਸੁਣਦਾ, ਐਸ ਯੂ ਮੈਂਸ਼ਨਡ, ਕਿ ਸੋ ਜੇ ਤੁਸੀਂ ਉਹਨੂੰ ਟ੍ਰਿਗਰ ਨਹੀਂ ਵੀ ਕੀਤਾ ਹੇ ਅਤੇ ਉਹ ਸਮਾਰਟ ਅਸਿਸਟੈਂਟ ਦਾ ਨਾਮ ਲੈ ਕੇ, ਅਤੇ ਉਸ ਤੋਂ ਬਿਨਾਂ ਵੀ ਮਤਲਬ ਤੁਹਾਡਾ ਫੋਨ ਤੁਹਾਡੀ ਜੇਬ ਵਿੱਚ ਆਇਆ ਜਾਂ ਤੁਹਾਡੇ ਡੈਸਕ 'ਤੇ ਪਿਆ ਅਤੇ ਉਹ ਤੁਹਾਡੀਆਂ ਗੱਲਾਂ ਸੁਣੀ ਜਾਂਦਾ, ਅਤੇ ਕਹਿੰਦੇ ਫਿਰ ਇਹ ਦੋਸ਼ ਲੱਗੇ ਨੇ। ਸੋ ਇਸ ਕਲਾਸ ਕਲਾਸ ਐਕਸ਼ਨ ਲੋਸੂਟ ਦੇ ਵਿੱਚ
5 ਸਾਲ ਪਹਿਲਾਂ ਇਹ ਦੋਸ਼
5 ਸਾਲ ਪਹਿਲਾਂ ਇਹ ਉੱਥੇ ਕਾਰਵਾਈ ਚੱਲਦੀ ਪਈ ਸੀ। ਸੋ ਉਹਦੇ ਵਿੱਚ ਕਹਿੰਦੇ ਕਿ ਤੁਹਾਡਾ ਫੋਨ ਜੇ ਪਿਆ ਵੀ ਆ ਉਹ ਪਿਆ ਪਿਆ ਤੁਹਾਡੀਆਂ ਗੱਲਾਂ ਸੁਣੀ ਜਾਂਦਾ ਤੇ ਉਹ ਉਸ ਗੱਲਬਾਤ ਨੂੰ ਰਿਕਾਰਡ ਕੀਤਾ ਜਾਂਦਾ ਤੇ ਉਹਦੇ ਵਿੱਚੋਂ ਕੁਝ ਰਿਕਾਰਡਿੰਗਸ ਨੂੰ ਅਗਾਂਹ ਫਿਰ ਐਡਵਰਟਾਈਜ਼ਰਸ ਨੂੰ ਵੇਚਿਆ ਜਾਂਦਾ,
ਫਿਰ ਉਹ ਤੁਹਾਨੂੰ ਟਾਰਗੇਟ ਕਰਦੇ ਨੇ।
ਸੋ ਫਿਰ ਜੇ ਫਰਜ਼ ਕਰੋ ਵੀ ਅਸੀਂ ਇੱਥੇ ਬੈਠੇ ਵਿਜੇ ਜੀ ਦੇ ਚਸ਼ਮੇ ਦੇ ਵਾਈਪਰ ਲਗਾਉਣ ਦੀ ਗੱਲ ਕਰ ਰਹੇ ਹਾਂ ਤੇ ਉਹ ਫਿਰ ਵਾਈਪਰਸ ਦੀ ਤੇ ਚਸ਼ਮਿਆਂ ਦੀਆਂ ਐਡਸ ਜਿਹੜੀਆਂ ਤੁਹਾਡੇ ਫੋਨ ਤੇ ਆਉਣ ਲੱਗ
ਪੈਣਗੀਆਂ।
ਸੋ ਇਸ ਤਰ੍ਹਾਂ ਦੀ ਜਿਹੜੀ ਉਹ ਟਾਰਗੇਟਡ ਐਡਵਰਟਾਈਜ਼ਿੰਗ ਜਿਹੜੀ।
ਵਾਸੂ ਜੀ, ਕਿੰਨੀ ਵਾਰ ਇਦਾਂ ਹੁੰਦਾ ਨਹੀਂ ਸੀ ਵੀ ਤੁਸੀਂ ਜਿਹੜੀ ਚੀਜ਼ ਬਾਰੇ ਬੈਠੇ ਗੱਲ ਕਰ ਰਹੇ ਹੋ, ਜਦੋਂ ਤੁਸੀਂ ਆਪਣੀ ਸੋਸ਼ਲ ਮੀਡੀਆ ਫੀਡ ਖੋਲੀ, ਤੁਸੀਂ ਆਨਲਾਈਨ ਗਏ, ਨਾਲ ਦੀ ਨਾਲ ਵਿਦਇਨ ਮਿੰਟਸ ਔਰ ਸੈਕਿੰਡਸ ਤੁਹਾਨੂੰ ਉਹੀ ਚੀਜ਼ਾਂ ਦਿਸਣ ਲੱਗ ਜਾਂਦੀਆਂ ਸੀ, ਉਹਨਾਂ ਦੀਆਂ ਐਡਸ ਦਿਸਣ ਲੱਗ ਜਾਂਦੀਆਂ ਸੀ। ਤੁਸੀਂ ਕਿਸੇ ਵੀ ਇੱਕ ਪ੍ਰੋਡਕਟ ਬਾਰੇ, ਕਈਆਂ ਨੇ ਟੈਸਟ ਕੀਤਾ ਹੈ, ਅਸੀਂ ਆਫਿਸ ਦੇ ਵਿੱਚ ਕਿੰਨੀ ਵਾਰ ਇਹ ਚੀਜ਼ ਟੈਸਟ ਕੀਤੀ ਕਿ ਬਿਲਕੁਲ ਇੱਕ ਕੋਈ ਅਜਿਹੀ ਚੀਜ਼ ਬਾਰੇ ਗੱਲ ਕਰੋ ਜਿਹਦੇ ਬਾਰੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਕੋਈ ਸਰਚ ਨਹੀਂ ਕੀਤੀ, ਤੇ ਆਲ ਆਫ ਅ ਸਡਨ ਤੁਸੀਂ ਉਹਦੇ ਬਾਰੇ ਥੋੜ੍ਹੀ ਦੇਰ ਗੱਲ ਕੀਤੀ, ਵਿਦ ਇਨ ਅ ਫਿਊ ਮਿੰਟਸ ਤੁਹਾਡੀ ਫੀਡ ਦੇ ਵਿੱਚ ਉਹਦੇ ਨਾਲ ਸੰਬੰਧਿਤ ਐਡਸ ਆਉਣ ਲੱਗ ਜਾਂਦੀਆਂ ਸੀ। ਸੋ ਦੋਸ਼ ਇਹੋ ਸੀ, ਲਾਈਕ ਯੂ ਮੈਂਸ਼ਨਡ, ਕਿ 5 ਸਾਲ ਪਹਿਲਾਂ ਕਲਾਸ ਐਕਸ਼ਨ ਲੋਸੂਟ 'ਚ ਕਿਹਾ ਗਿਆ ਕਿ ਐਪਲ ਵੱਲੋਂ ਆਪਣੇ ਇਸ ਡਿਜੀਟਲ ਅਸਿਸਟੈਂਟ ਨੂੰ ਟ੍ਰਿਗਰ ਕੀਤਾ ਜਾ ਸਕਦਾ ਸੀ ਵਿਦਆਊਟ ਦਾ ਯੂਜ਼ਰ ਐਕਟੀਵੇਟਿੰਗ ਉਹ ਜਿਹੜਾ ਇੱਕ ਵੋਇਸ ਕਮਾਂਡ ਦੇ ਨਾਲ ਉਸ ਫੀਚਰ ਨੂੰ, ਤੇ ਉਹ ਗੱਲ ਦਾ ਉਸ ਗੱਲ ਨੂੰ ਰਿਕਾਰਡ ਕਰਕੇ ਉਸ ਡੇਟਾ ਨੂੰ ਐਡਵਰਟਾਈਜ਼ਰਸ ਨੂੰ ਵੇਚਿਆ। ਐਡਵਰਟਾਈਜ਼ਰਸ ਨੇ ਫਿਰ ਦੇਖਣਾ ਵੀ ਅੱਛਾ ਅਸੀਂ ਇਸ ਯੂਜ਼ਰ ਨੂੰ ਇਸ ਚੀਜ਼ ਨਾਲ ਟਾਰਗੇਟ ਕਰ ਸਕਦੇ ਹਾਂ, ਉਹਦੇ ਨਾਲ ਫਿਰ ਪ੍ਰਾਈਵੇਸੀ ਤਾਂ ਰਹੀ ਕੋਈ ਨਾ। ਹੁਣ ਵਾਸੂ ਜੀ, ਇਹ ਦੋਸ਼ ਅਦਾਲਤ ਦੇ ਵਿੱਚ ਇੱਦਾਂ ਨਹੀਂ ਹੈ ਵੀ ਸਿੱਧ ਹੋ ਗਏ, ਪਰ ਐਪਲ ਵੱਲੋਂ $95 ਮਿਲੀਅਨ ਦੇ ਵਿੱਚ 5 ਸਾਲ ਤੋਂ ਚੱਲਦੇ ਆ ਰਹੇ ਇਸ ਮਾਮਲੇ ਨੂੰ ਖਤਮ ਕਰਨ ਵਾਸਤੇ ਜਿਹੜੀ ਸਹਿਮਤੀ ਆ ਉਹ ਹੁਣ ਦੇ ਦਿੱਤੀ ਗਈ ਆ। ਅਦਾਲਤ ਦੇ ਵਿੱਚ ਇਹ ਪ੍ਰਪੋਜ਼ਲ ਫਾਈਲ ਕਰ ਦਿੱਤੀ ਗਈ ਆ, ਅਦਾਲਤ ਨੇ ਅਜੇ ਇਸ ਨੂੰ ਮਨਜ਼ੂਰੀ ਦੇਣੀ ਆ, ਪਰ ਵਾਜ਼ ਦੇਅਰ ਸਮਥਿੰਗ ਫਿਸ਼ੀ।
ਇੰਪੋਰਟੈਂਟ ਗੱਲ ਇਹ ਹੈ ਕਿ ਐਪਲ ਨੇ ਆਪਣਾ ਗੁਨਾਹ ਕਬੂਲ ਨਹੀਂ ਕੀਤਾ। ਸੋ ਦੇਰ ਇਜ਼ ਨੋ ਐਕਨੋਲਜਮੈਂਟ ਆਫ ਐਨੀ ਰੋਂਗ ਡੂਇੰਗ।
ਯੈਸ,
ਤੇ ਇਹ ਅਸੀਂ ਹੁਣ ਇਹ ਅਸੀਂ ਇੱਥੇ ਕਹਿ ਵੀ ਨਹੀਂ ਸਕਦੇ ਕਿ ਐਪਲ ਵੱਲੋਂ ਇੱਦਾਂ ਕੀਤਾ ਹੀ ਜਾ ਰਿਹਾ ਸੀ। ਇਹ ਵੀ ਤੁਸੀਂ ਕਹਿ ਸਕਦੇ ਹੋ ਐਪਲ ਵਾਲੇ ਹੀ ਕਹਿਣਗੇ ਕਿ ਜੀ ਇਟ ਵਾਜ਼ ਅ ਲੋਟ ਆਫ ਇਨਕਨਵੀਨੀਅੰਸ ਫੋਰ ਅਸ,
ਇਰੀਟੈਂਟ ਸੀ,
ਇਰੀਟੈਂਟ ਸੀਗਾ ਕਿ ਸਾਨੂੰ ਸਾਡਾ ਇੱਥੇ ਲੀਗਲ ਖਰਚਾ ਬੜਾ ਹੋ ਜਾਣਾ ਸੀ, ਸਾਨੂੰ ਬੈਡ ਮਾਰਕੀਟਿੰਗ ਹੋਣੀ ਸੀ ਸਾਡੀ, ਇਸ ਕਰਕੇ ਅਸੀਂ ਇਹਨੂੰ ਰਫਾ ਦਫਾ ਕਰਾ ਰਹੇ ਹਾਂ। ਸੋ ਇਟਸ ਨੋਟ ਐਨ ਐਡਮਿਸ਼ਨ ਆਫ ਗਿਲਟ ਫਰੋਮ ਐਪਲ, ਕਿਉਂਕਿ ਕਈ ਸੈਟਲਮੈਂਟਸ ਇੱਦਾਂ ਦੀਆਂ ਹੁੰਦੀਆਂ ਜਦੋਂ ਕੰਪਨੀ ਨੂੰ ਇਹ ਮਜਬੂਰ ਕਰ ਦਿੱਤਾ ਜਾਂਦਾ ਕਿ ਤੁਸੀਂ ਇੱਕ ਤਾਂ ਆਪਣਾ ਗਿਲਟ ਜਿਹੜਾ ਐਡਮਿਟ ਕਰੋ,
ਨਾਲ ਪੈਸੇ ਵੀ ਦਿਓ।
ਹੁਣ ਇਹਦੇ ਵਿੱਚ ਜੋ ਵਕੀਲ ਸੀਗੇ ਜਿਨ੍ਹਾਂ ਨੇ ਇਹ ਮੁਕੱਦਮਾ ਕੀਤਾ ਸੀ, ਉਹ ਤਾਂ ਇਹ ਕਹਿੰਦੇ ਸੀ ਵੀ ਜੇ ਲੋਸੂਟ ਹੋਇਆ ਤਾਂ $1.5 ਬਿਲੀਅਨ ਤੱਕ ਐਪਲ ਨੂੰ ਦੇਣਾ ਪੈ ਸਕਦਾ। ਸੋ ਇਹ ਹੁਣ $95 ਮਿਲੀਅਨ ਇਹਨਾਂ ਨੇ ਪ੍ਰਪੋਜ਼ ਕੀਤਾ US ਡਾਲਰ, ਤੇ ਸੋ ਇਹ ਐਜ਼ ਯੂ ਮੈਂਸ਼ਨ ਵੀ ਹੁਣ 14 ਫਰਵਰੀ ਨੂੰ ਹੀਅਰਿੰਗ ਹੈ ਤੇ ਜੱਜ ਵੱਲੋਂ ਦੇਖਿਆ ਜਾਏਗਾ, ਸੁਣਵਾਈ ਹੋਏਗੀ, ਅਪਰੂਵ ਕੀਤਾ ਜਾਂਦਾ। ਜੇ ਅਪਰੂਵ ਹੋ ਗਿਆ
ਫਿਰ ਲੋਕਾਂ ਨੂੰ ਪੈਸੇ ਕਿੰਨੇ ਵਾਪਸ ਮਿਲਣੇ ਆ। ਵਾਸੂ ਜੀ, 95 ਮਿਲੀਅਨ ਚੋਂ ਪਹਿਲਾਂ ਤਾਂ ਜਿਹੜੇ ਮੋਟੇ ਮੋਟੇ ਖਰਚੇ ਨੇ ਉਹ ਕੱਢ ਲਈਏ, 95 ਮਿਲੀਅਨ ਚੋਂ $29.6 ਮਿਲੀਅਨ ਤੇ ਜਿਹੜੇ ਵਕੀਲਾਂ ਨੇ ਕਲਾਸ ਐਕਸ਼ਨ ਲੋਸੂਟ ਫਾਈਲ ਕੀਤਾ ਸੀ ਉਹਨਾਂ ਦੀਆਂ ਫੀਸ ਤੇ ਜਿਹੜੇ ਬਾਕੀ ਦੇ ਚਾਰਜਿਸ ਨੇ ਉਹਦੇ 'ਚ ਨਿਕਲ ਜਾਣਾ, ਜਿਹੜੇ ਬਾਕੀ ਦੇ ਪੈਸੇ ਬਚੇ ਫਿਰ ਉਹਦੇ ਵਿੱਚ ਪੈਸੇ ਮਿਲਣਗੇ ਕਿਹਨੂੰ। ਸੋ ਜਿਨ੍ਹਾਂ ਕੋਲ ਵੀ ਆਈਫੋਨ ਜਾਂ ਕੋਈ ਹੋਰ ਐਪਲ ਡਿਵਾਈਸਿਸ ਸੀਗੇ ਜਿਨ੍ਹਾਂ ਦੇ ਵਿੱਚ ਇਹ ਡਿਜੀਟਲ ਅਸਿਸਟੈਂਟ ਮੌਜੂਦ ਆ, ਫਰੋਮ September 17, 2014 ਅੰਟਿਲ December 31, 2024, ਸੋ ਪਿਛਲੇ ਸਾਲ ਦੇ ਅੰਤ ਤੱਕ, ਸੋ 17 ਸਤੰਬਰ 2014 ਤੋਂ ਲੈ ਕੇ 31 ਦਸੰਬਰ 2024 ਤੱਕ ਜਿਨ੍ਹਾਂ ਕੋਲ ਐਪਲ ਦਾ ਕੋਈ ਵੀ ਡਿਵਾਈਸ ਸੀਗਾ ਉਹਦੇ ਵਾਸਤੇ ਪਰ ਡਿਵਾਈਸ $20 ਦਾ ਮੁਆਵਜ਼ਾ ਮਿਲ ਸਕੇਗਾ, ਪਰ ਮੈਕਸੀਮਮ ਤੁਸੀਂ 5 ਡਿਵਾਈਸਿਸ ਵਾਸਤੇ ਹੀ ਇਹ ਮੁਆਵਜ਼ਾ ਲੈ ਸਕਦੇ ਹੋ। ਐਵਰੇਜ ਇਹ $20 ਮੰਨੀ ਜਾ ਰਹੀ ਹੈ, ਘੱਟ ਵੱਧ ਵੀ ਹੋ ਸਕਦੀ ਹੈ ਵਾਸੂ ਜੀ।
ਸੋ ਬੇਸਿਕਲੀ ਐਵਰ ਸਿੰਸ ਦ ਇਨਸੈਪਸ਼ਨ ਆਫ ਦਿਸ ਸਮਾਰਟ ਅਸਿਸਟੈਂਟ
ਜੀ,
ਸੋ iPhone 4 ਦੇ ਵਿੱਚ ਮੇਰਾ ਖਿਆਲ If I'm not mistaken ਇਹ ਪਹਿਲੀ ਵਾਰ ਲਾਂਚ ਹੋਇਆ ਸੀ ਜਿਹੜਾ ਇਹ ਸਮਾਰਟ ਅਸਿਸਟੈਂਟ ਹੈ,
ਤੇ
ਉਦੋਂ ਤੋਂ ਹੀ ਸੋ 2014 ਤੋਂ ਹੀ ਲੈ ਕੇ ਹੁਣ ਤੱਕ ਸੋ ਪਿਛਲੇ ਸਾਲ ਦੇ ਅੰਤ ਤੱਕ ਜਿੰਨੇ ਵੀ ਲੋਕਾਂ ਦੇ ਕੋਲ ਸਮਾਰਟ ਡਿਵਾਈਸਿਸ ਸੀਗੇ, ਸੋ ਨਾਟ ਜਸਟ ਆਈਫੋਨਸ, ਚਾਹੇ ਕੋਈ ਹੋਰ ਵੀ ਆਈਪੈਡ ਵੀ ਆ ਜਾਂ ਕੋਈ ਹੋਰ ਜਿਹਨਾਂ ਦੇ ਵਿੱਚ ਵੀ ਇਹ ਸਮਾਰਟ ਅਸਿਸਟੈਂਟ ਹੈਗਾ, ਸੋ ਪਰ ਡਿਵਾਈਸ ਦੇ ਹਿਸਾਬ ਨਾਲ ਅਪ ਟੂ $20 ਮਿਲ ਸਕਦੇ ਨੇ, ਪਰ ਕੈਪ ਲਗਾਈ ਹੋਈ ਹੈ ਵੀ ਅਪ ਟੂ 5 ਡਿਵਾਈਸਿਸ ਹੀ ਤੁਸੀਂ ਕਲੇਮ ਕਰ ਸਕਦੇ ਹੋ। ਇਹ ਨਹੀਂ ਵੀ ਤੁਸੀਂ ਆਪਣੇ ਸਾਰੇ ਖਾਨਦਾਨ ਦੇ ਡਿਵਾਈਸਿਸ ਕੱਢ ਲਏ, ਚਾਹੇ ਸਾਡੇ ਕੋਲ ਤਾਂ 25 ਡਿਵਾਈਸਿਸ ਨੇ, ਸੋ ਫਿਰ ਤੁਹਾਨੂੰ $500 ਨਹੀਂ ਮਿਲ ਜਾਣਾ, ਸੋ $100 ਤੱਕ ਦੀ ਕੈਪ ਹੈ, ਸੋ 5 ਡਿਵਾਈਸਿਸ ਅਪ ਟੂ $20 ਈਚ।
ਪਰ ਵਾਸਤੇ ਜੀ ਮੰਨਿਆ ਜਾਂਦਾ
ਪਰ ਇਹ ਅਮਰੀਕਾ ਦੇ ਵਿੱਚ ਆ, ਸੋ
ਰਾਈਟ,
ਸੋ ਇਹ US ਦਾ ਲਾ ਸੂਟ ਹੈ, ਇਹਦੇ ਵਿੱਚ ਕੈਨੇਡੀਅਨਸ ਨਹੀਂ ਕਵਰ ਹੋਣੇ, ਸੋ ਉਹਦੇ ਵਾਸਤੇ ਕੈਨੇਡਾ ਵਿੱਚ ਵੱਖਰਾ ਕੋਈ ਬਾਅਦ ਵਿੱਚ ਲਾ ਸੂਟ ਹੋ ਜਾਵੇ ਵੱਖਰੀ ਗੱਲ,
ਉਹ ਲੈਦੀ ਗੱਲ ਆ,
ਯਾਦ ਪੈ ਜਾਂਦੀ ਹੁੰਦੀ ਫਿਰ ਬਾਅਦ ਚ।
ਕਰੈਕਟ, ਜਦੋਂ ਇੱਕ ਵਾਰ ਪਤਾ ਹੋਵੇ ਨਾ, ਖਾਸ ਤੌਰ ਤੇ ਵਾਸਤੇ ਜਦੋਂ $29.6 million ਲੀਗਲ ਫੀਸ ਦੇ ਵਿੱਚੋਂ ਨਿਕਲ ਸਕਦਾ
ਹੋਣ,
ਤਾਂ ਫਿਰ ਉਹ ਪਿਰਤ ਹੋਰ ਆਸਾਨੀ ਨਾਲ ਪੈ ਜਾਂਦੀ ਹੈ। ਸੋ ਇਹ ਦੇਖਣਾ ਹੋਏਗਾ, ਪਹਿਲਾਂ ਤਾਂ ਦੇਖੋ ਅਜੇ ਅਦਾਲਤ ਦੇ ਵਿੱਚ ਫਾਈਲ ਕੀਤਾ ਗਿਆ ਕਿ ਅਦਾਲਤ ਵੱਲੋਂ ਇਸ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਉਹਦੇ ਲਈ ਅਗਲੇ ਮਹੀਨੇ ਦੇ ਮੱਧ ਤੱਕ 14 February ਤੱਕ ਇੰਤਜ਼ਾਰ ਕਰਦੇ ਹਾਂ, ਉਹ ਤੋਂ ਬਾਅਦ ਫਿਰ ਇਹ ਪੈਸਿਆਂ ਦੀ ਡਿਸਟ੍ਰੀਬਿਊਸ਼ਨ ਕਿਵੇਂ ਹੁੰਦੀ ਆ। ਮੰਨਿਆ ਜਾਂਦਾ ਵੀ 3-5% ਕਸਟਮਰਸ ਹੀ ਇਸ ਤਰ੍ਹਾਂ ਦਾ ਜਿਹੜਾ ਮੁਆਵਜ਼ਾ ਉਹਦੇ ਵਾਸਤੇ ਅਪਲਾਈ ਕਰਨਗੇ, ਹੁਣ ਜਿੰਨੇ ਵੱਧ ਅਪਲਾਈ ਕਰਨਗੇ ਉਨਾ ਮੁਆਵਜ਼ੇ ਦਾ ਅਮਾਊਂਟ ਘੱਟ ਸਕਦਾ, ਸੋ ਦੇਖਦੇ ਹਾਂ। ਬਾਕੀ ਕੀ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਲਾਅ ਸੂਟ ਸ਼ੁਰੂ ਹੁੰਦਾ, ਜਾਂ ਇਹ ਵੀ ਨਹੀਂ ਪਤਾ ਚੱਲਦਾ ਹੀ ਹੋਵੇ ਕੋਈ, ਇਹਨੂੰ ਦੇਖ ਕੇ ਫਿਰ ਐਪਲ ਵਾਲੇ ਇੱਥੇ ਵੀ ਕੋਈ ਰਾਜ਼ੀਨਾਮਾ ਕਰ ਲੈਣ।
ਪਹਿਲਾਂ ਹੋਏ ਸੀ ਨਾ ਇੱਦਾਂ ਦੇ, ਕਹਿੰਦੇ $1.5 ਆ ਗਿਆ, $1.25 ਆ ਗਿਆ, ਇਸ ਤਰ੍ਹਾਂ ਦੇ ਵੀ
ਫੇਸਬੁੱਕ ਦੇ ਪੈਸੇ ਕਈ ਲੋਕਾਂ ਨੂੰ ਆਏ ਨੇ,
$35-$36 ਆ ਰਹੇ ਨੇ।
$10
ਬਚੇ ਹੋਏ ਨੇ,
ਹਾਂ
ਜੇ ਤੁਸੀਂ ਦੋ ਰੈਸਟੋਰੈਂਟ ਮੀਲਸ ਦੇ ਵਿੱਚ,
ਹਾਂ ਕੱਲ ਗੱਲ ਕਰਦੇ ਸੀ, 5% ਬਚ ਗਿਆ,
ਮੈਨੂੰ ਬੜੀ ਖੁਸ਼ੀ ਵਜੇ ਮੇਰੇ ਜੀ। ਵੀਕਐਂਡ ਆ ਗਿਆ,
ਆ ਗਿਆ ਆ ਗਿਆ,
ਸੋਮਵਾਰ ਆਪਾਂ ਨੂੰ ਵਧੀਆ ਸ਼ੇਅਰ ਚਾਹੀਦਾ, ਕੋਈ ਮਤਲਬ ਨਜ਼ਮ ਨਾ ਸੀ, ਇੱਕ ਸ਼ੇਅਰ ਤਾਂ ਹੋਵੇ,
ਨਹੀਂ ਐ ਕਰੋ ਨਾ, ਅੱਧਾ ਤੁਸੀਂ ਲਿਖ ਕੇ ਲਿਆ, ਉਦਾਂ
ਫਿਰ ਉਹ ਤਾਂ ਕਾਲਾ ਮਾਲਾ ਹੋ ਜਾਣਾ,
ਚੰਗੀ ਗੱਲ
ਪੂਰਾ ਹੀ ਲਿਖ ਲਿਆ, ਸ਼ੇਅਰ ਚਾਹੀਦਾ
ਠੀਕ ਆ, ਹਾਂ ਸ਼ੇਅਰ ਕਰਦੇ ਹਾਂ,
ਸ਼ੇਅਰ ਬਣੋ।
ਵਾਸੂ ਜੀ ਤੁਸੀਂ ਕਿਹਾ, ਮੈਨੂੰ ਲੱਗਿਆ ਤੁਸੀਂ ਕਹਿੰਦਾ ਵੀਕਐਂਡ ਆ ਗਿਆ, ਮੈਨੂੰ ਲੱਗਿਆ ਤੁਸੀਂ ਸੈਗਵੇ ਕਰਨ ਲੱਗੇ ਸੀ ਵੀ US ਸਰਜਨ ਜਨਰਲ ਵਿਵੇਕ ਮੂਰਤੀ ਨੇ ਕੀ ਗੱਲ ਆਖੀ ਹੈ,
ਉਹ ਵੀਕਐਂਡ
ਉਧਰ ਵਾਲਾ ਨਹੀਂ। ਅੱਛਾ ਮੈਨੂੰ ਨਾ ਇਹ ਪਤਾ ਵੀ ਜਦੋਂ ਕਦੇ ਇਹ ਗੱਲ ਕਰੋ ਨਾ, ਖਾਸ ਤੌਰ 'ਤੇ ਐਲਕੋਹੋਲ ਕੰਜ਼ਮਪਸ਼ਨ ਨੂੰ ਦੇ ਉੱਪਰ ਸਵਾਲ ਚੁੱਕਣ ਵਾਲੇ ਜਿਹੜੀਆਂ ਕਈ ਖਬਰਾਂ ਹੁੰਦੀਆਂ ਨੇ, ਸਾਡੇ ਕੋਈ ਸੁਣਨ ਵਾਲੇ ਹੈਗੇ ਨੇ, ਫਿਰ ਉਹ ਕਹਿੰਦੇ ਯਾਰ ਤੁਸੀਂ ਸਵੇਰੇ ਸਵੇਰੇ ਨਾ ਇਹ ਗੱਲ ਕਰਿਆ ਕਰੋ ਯਾਰ,
ਸ਼ਾਮੀ ਕੀਤੀ ਇਹਨਾਂ ਨੂੰ ਹੋਰ ਚੁਬਣੀ,
ਸ਼ਾਮੀ ਹੋਰ ਚੁਬਣੀ ਆ, ਬੰਦਾ ਕਰੇ ਕਦੋਂ।
ਮੈਂ ਤਾਂ ਸੋਚਦਾ ਸੀ ਮੈਂ ਸ਼ਾਮ ਵਾਲੇ ਸ਼ੋਅ 'ਚ ਗੱਲ ਕਰਾਂ ਕਿ ਨਾ ਕਰਾਂ, ਉਹ ਵੀ ਸਾਡੇ ਕਈ ਲਿਸਨਰ ਨਾਰਾਜ਼ ਹੀ ਨਾ ਹੋ ਜਾਣ,
ਉਹ ਵੀ ਫਰਾਈਡੇ ਈਵਨਿੰਗ,
ਹਾਂ ਫਰਾਈਡੇ ਈਵਨਿੰਗ।
ਪਰ ਇਨ ਆਲ ਸੀਰੀਅਸਨੈਸ, ਬਸ ਜੀ ਇਨ ਆਲ ਸੀਰੀਅਸਨੈਸ, US ਸਰਜਨ ਜਨਰਲ ਵਿਵੇਕ ਮੂਰਤੀ, ਦੇਖੋ ਲਾਈਫ ਸਟਾਈਲ ਚੋਇਸਿਸ ਸਾਡੀਆਂ ਕਿਹੋ ਜਿਹੀਆਂ ਨੇ ਅਤੇ ਉਹਨਾਂ ਦਾ ਸਾਡੀ ਜ਼ਿੰਦਗੀ ਉੱਪਰ, ਸਿਹਤ ਉੱਪਰ ਕੀ ਅਸਰ ਪੈ ਰਿਹਾ, ਉਹਦੇ ਬਾਰੇ ਸਮੇਂ ਸਮੇਂ ਸਿਰ ਟਿੱਪਣੀ ਕਰਦੇ ਰਹਿੰਦੇ ਨੇ, ਭਾਵੇਂ ਸੋਸ਼ਲ ਮੀਡੀਆ ਦੀ ਗੱਲ ਹੋਵੇ ਜਾਂ ਫਿਰ ਬੱਚਿਆਂ ਦੇ ਉੱਪਰ ਸੋਸ਼ਲ ਮੀਡੀਆ ਦਾ ਅਸਰ ਕੀ ਹੋ ਰਿਹਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ, ਇੰਟਰਨੈਟ ਐਡਿਕਸ਼ਨ ਦੀ ਗੱਲ ਹੋਵੇ। ਅਤੇ ਹੁਣ ਇਹਨਾਂ ਨੇ ਗੱਲ ਕੀਤੀ ਆ ਅੱਜ ਕਿ ਜਿਹੜੀ ਐਲਕੋਹੋਲ US ਦੇ ਵਿੱਚ ਵਿਕਦੀ ਆ, ਇਹਨਾਂ ਨੇ ਆਖਿਆ ਕਿ ਉਸ ਐਲਕੋਹੋਲ ਦੇ ਉੱਪਰ ਜਿਹੜੇ ਲੇਬਲਸ ਲੱਗੇ ਹੋਏ ਨੇ ਉਹਦੇ ਉੱਪਰ ਇਹ ਕਲੀਅਰਲੀ ਲਿਖਣਾ ਚਾਹੀਦਾ ਕਿ ਇਹਦੇ ਕਰਕੇ ਵੱਖੋ ਵੱਖਰੇ ਕੈਂਸਰਸ ਦਾ ਜਿਹੜਾ ਰਿਸਕ ਆ ਉਹ ਵੱਧਦਾ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਐਲਕੋਹੋਲ ਕੰਜ਼ਮਪਸ਼ਨ ਦੀਆਂ ਗਾਈਡਲਾਈਨਸ ਵੀ ਨੇ ਉਹ ਵੀ ਰੀਅਸੈਸ ਕੀਤੀਆਂ ਜਾਣ, ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਲੋਕ ਖੁਦ ਇਹ ਦੇਖ ਸਕਣ, ਰੀਅਸੈਸ ਕਰ ਸਕਣ ਕਿ ਉਹਨਾਂ ਦੀਆਂ ਸ਼ਰਾਬ ਪੀਣ ਦੀਆਂ ਆਦਤਾਂ, ਸ਼ਰਾਬ ਪੀਣ ਦੀਆਂ ਪ੍ਰੈਫਰੈਂਸਿਸ, ਸ਼ਰਾਬ ਨਾਲ ਸੰਬੰਧਿਤ ਖਤਰਿਆਂ ਦੇ ਨਾਲ ਕਿੱਥੇ ਉਹ ਬੈਠਦੀਆਂ ਨੇ। ਅਤੇ ਵੈਸੇ ਵਾਸੂ ਜੀ ਅਮਰੀਕਾ ਦੇ ਵਿੱਚ ਐਲਕੋਹੋਲ ਕੰਜ਼ਮਪਸ਼ਨ ਕੈਂਸਰ ਦਾ ਤੀਜਾ ਸਭ ਤੋਂ ਵੱਡਾ ਕਾਰਨ ਆ।
ਸੋ 1988 ਤੋਂ ਅਮਰੀਕਾ ਦੇ ਵਿੱਚ ਜਿਹੜੀ ਵੀ ਕੋਈ ਐਲਕੋਹਲ ਵਿਕਦੀ ਆ ਉਹਦੇ ਉੱਤੇ ਵਾਰਨਿੰਗ ਲੇਬਲਸ ਲੱਗੇ ਹੁੰਦੇ ਨੇ, ਵਾਰਨਿੰਗਸ ਲੱਗੀਆਂ ਹੁੰਦੀਆਂ, ਪਰ ਉਹ ਸਿਰਫ ਇਸ ਗੱਲ ਤੱਕ ਸੀਮਤ ਹੁੰਦੀਆਂ ਕਿ ਜੇ ਤੁਸੀਂ ਪ੍ਰੈਗਨੈਂਟ ਹੋ ਤਾਂ ਤੁਸੀਂ ਐਲਕੋਹਲ ਕੰਜ਼ਿਊਮ ਨਾ ਕਰੋ, ਬਰਥ ਡਿਫੈਕਟਸ ਹੋ ਸਕਦੇ ਨੇ, ਅਤੇ ਜੇ ਤੁਸੀਂ ਐਲਕੋਹਲ ਕੰਜ਼ਿਊਮ ਕੀਤੀ ਆ ਉਸ ਤੋਂ ਬਾਅਦ ਡਰਾਈਵਿੰਗ ਨਾ ਕਰੋ ਜਾਂ ਕੋਈ ਮਸ਼ੀਨਰੀ ਆਪਰੇਟ ਨਾ ਕਰੋ, ਸੀਰੀਅਸ ਇੰਜਰੀ ਹੋ ਸਕਦੀ ਆ। ਸੋ ਸਿਰਫ ਇਹ ਦੋ ਵਾਰਨਿੰਗਸ ਜਿਹੜੀਆਂ ਨੇ ਐਜ਼ ਆਫ ਟੂਡੇ ਅਮਰੀਕਾ ਦੇ ਵਿੱਚ ਸਿੰਸ 1988 ਐਲਕੋਹਲ ਦੇ ਉੱਤੇ ਇਹ ਵਾਰਨਿੰਗਸ ਲੱਗੀਆਂ ਹੁੰਦੀਆਂ। ਸੋ ਵਿਵੇਕ ਮੂਰਤੀ ਹੁਣ ਇਹ ਕਹਿ ਰਹੇ ਨੇ ਕਿ ਨਾਲ ਕਹਿੰਦੇ ਤੁਸੀਂ ਇਹ ਵਾਰਨਿੰਗ ਵੀ ਲਿਖੋ ਕਿ ਜੇ ਤੁਸੀਂ ਐਲਕੋਹਲ ਕੰਜ਼ਿਊਮ ਕਰਦੇ ਹੋ ਤਾਂ 7 ਤਰ੍ਹਾਂ ਦਾ ਕੈਂਸਰ ਘੱਟੋ ਘੱਟ ਐਟਲੀਸਟ ਉਹਨਾਂ ਦੇ ਕਹਿੰਦੇ ਖਤਰੇ ਜਿਹੜੇ ਨੇ ਉਹਦੀ ਇੰਸੀਡੈਂਸ ਦਾ ਖਤਰਾ ਵੱਧ ਸਕਦਾ ਹੈ। ਸੋ ਉਹਨਾਂ ਵਿੱਚ ਬ੍ਰੈਸਟ ਕੈਂਸਰ, ਕੋਲਨ ਕੈਂਸਰ, ਲਿਵਰ ਕੈਂਸਰ, ਈਸੋਫੈਗਸ ਦਾ ਕੈਂਸਰ, ਨਾਲ ਮਾਊਥ ਕੈਂਸਰ, ਥਰੋਟ ਤੇ ਲੈਰਿੰਗਸ ਦਾ ਕੈਂਸਰ। ਸੋ ਕਹਿੰਦੇ ਐਟਲੀਸਟ ਦੀ 7 ਕੈਂਸਰ ਇਹਨਾਂ ਦੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਜੇ ਤੁਸੀਂ ਐਲਕੋਹਲ ਕੰਜ਼ਿਊਮ ਕਰਦੇ।
ਐਂਡ ਇਟ ਡਜ਼ ਨਾਟ ਮੈਟਰ ਕਿ ਕਿਹੜੀ ਕਿਸਮ ਦੀ ਐਲਕੋਹਲ ਹੈ, ਉਹ ਭਾਵੇਂ ਵਾਈਨ ਹੈ, ਬੀਅਰ ਹੈ ਜਾਂ ਬਾਕੀ ਦੀਆਂ ਸਪਿਰਿਟਸ ਨੇ, ਵਿਸਕੀ ਹੈ, ਹੋਰ ਕੁਝ ਆ। ਜਿਹੜਾ ਤੁਸੀਂ ਵਾਸੀ ਜਿਹਾ ਲੇਬਲ ਦਾ ਜ਼ਿਕਰ ਕੀਤਾ ਵੀ 1988 ਤੋਂ ਅਮਰੀਕਾ ਦੇ ਵਿੱਚ ਜਿਹੜੀ ਵਿਕਣ ਵਾਲੀ ਸ਼ਰਾਬ ਆ ਉੱਥੇ ਲੇਬਲ ਦੇ ਉੱਪਰ ਸਿਰਫ ਜਿਹੜੀਆਂ ਵਾਰਨਿੰਗਸ ਨੇ, 1988 ਤੋਂ ਲੈ ਕੇ ਹੁਣ ਤੱਕ ਉਹਦੇ ਵਿੱਚ ਕੋਈ ਹੋਰ ਤਬਦੀਲੀ ਵੀ ਨਹੀਂ ਕੀਤੀ ਗਈ। ਸੋ ਜਿਹੜਾ ਲੇਬਲ 1988 ਦੇ ਵਿੱਚ ਜੋ ਵਾਰਨਿੰਗ ਦਿੰਦਾ ਸੀ ਐਗਜੈਕਟਲੀ ਉਹੀ ਲੇਬਲ ਹਜੇ ਵੀ ਉਹ ਜਾਣ ਅਜੇ ਵੀ ਉਹੀ ਵਾਰਨਿੰਗ ਦਿੰਦਾ। ਸੋ ਉਹਨੂੰ ਅਪਡੇਟ ਕੀਤਾ ਜਾਣਾ ਵੀ ਬਾਕੀ ਆ। ਸ਼ਰਾਬ ਕਰਕੇ ਵਾਸੂ ਜੀ 100,000 ਕੈਂਸਰ ਕੇਸਿਸ ਅਮਰੀਕਾ ਦੇ ਵਿੱਚ ਪਰ ਈਅਰ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਐਲਕੋਹੋਲ ਇੱਕ ਕਾਰਨ ਮੰਨਿਆ ਜਾਂਦਾ। 20,000 ਕੈਂਸਰ ਰਿਲੇਟਡ ਡੈਥਸ ਹੋਇਆ ਕਰਦੀਆਂ ਨੇ ਅਤੇ ਐਲਕੋਹੋਲ ਕੰਜ਼ਮਪਸ਼ਨ ਕਰਕੇ ਜਿਹੜੇ ਕੋਈ ਟ੍ਰੈਫਿਕ ਰਿਲੇਟਡ ਇੰਸੀਡੈਂਟਸ ਹੁੰਦੇ ਨੇ ਉਹਦੇ ਵਿੱਚ ਐਕਸੀਡੈਂਟਸ ਵਿੱਚ ਜਿਹੜੀਆਂ ਮੌਤਾਂ ਨੇ ਉਹ ਓਵਰ ਐਂਡ ਉਹ ਲੈਦੀਆਂ ਨੇ।
13,500 ਹਰ ਸਾਲ ਅਮਰੀਕਾ ਦੇ ਵਿੱਚ ਐਲਕੋਹੋਲ ਰਿਲੇਟਡ ਐਕਸੀਡੈਂਟਸ ਹੋ ਜਾਂਦੇ ਨੇ
ਜੀ।
ਤੇ ਵਿਜੇ ਜੀ ਜਿਹੜਾ ਤੁਸੀਂ ਦੱਸ ਰਹੇ ਸੀ ਵੀ ਐਲਕੋਹੋਲ ਕੰਜ਼ਮਪਸ਼ਨ ਇਜ਼ ਅ ਥਰਡ ਲੀਡਿੰਗ ਕੌਜ਼ ਆਫ ਕੈਂਸਰ ਇਨ ਦ US ਦੈਟਸ ਆਫਟਰ ਟੋਬੈਕੋ ਐਂਡ ਓਬੇਸਿਟੀ। ਸੋ ਮੋਟਾਪਾ ਤੇ ਤੰਬਾਕੂ, ਉਸ ਤੋਂ ਬਾਅਦ ਐਲਕੋਹੋਲ ਇਜ਼ ਦ ਲੀਡਿੰਗ ਕੌਜ਼ ਫਾਰ ਕੈਂਸਰ ਇਨ US।
ਆਈ ਥਿੰਕ ਇਹ ਉਹਨਾਂ ਨੇ ਇਹ ਗੱਲ ਇਸ ਕਰਕੇ ਹੁਣ ਹਾਈਲਾਈਟ ਕੀਤੀ ਆ ਕਿਉਂਕਿ ਬਸ ਜਦੋਂ ਨਵਾਂ ਵਰ੍ਹਾ ਚੜਿਆ ਹੁੰਦਾ ਬਹੁਤ ਸਾਰੇ ਲੋਕ ਆਪੋ ਆਪਣੀਆਂ ਰੈਜ਼ੋਲਿਊਸ਼ਨ ਦੇ ਵਿੱਚ ਕਈਆਂ ਦਾ ਇਹ ਹੁੰਦਾ, ਵੈਸੇ ਵੀ ਡਰਾਈ ਜਨਵਰੀ ਕਿਹਾ ਜਾਂਦਾ ਨਾ ਵੀ ਜਨਵਰੀ ਦੇ ਵਿੱਚ ਲੋਕ ਕਈ ਸ਼ਰਾਬ ਤੋਂ ਕਿਨਾਰਾ ਕਰ ਜਾਂਦੇ ਨੇ ਕਿਉਂਕਿ ਦਸੰਬਰ ਦੇ ਵਿੱਚ ਜਾਂ ਪਾਰਟੀਆਂ ਦੇ ਵਿੱਚ ਜਿਹੜੀ ਐਲਕੋਹਲ ਕੰਜ਼ਮਪਸ਼ਨ ਕਾਫੀ ਜ਼ਿਆਦਾ ਹੋਈ ਹੁੰਦੀ ਆ। ਕਈਆਂ ਨੇ ਇਹ ਅਹਿਦ ਕੀਤਾ ਹੁੰਦਾ ਕਿ ਜੀ ਅਸੀਂ ਨਵੇਂ ਵਰ੍ਹੇ ਦੇ ਵਿੱਚ ਹੁਣ ਸ਼ਰਾਬ ਛੱਡ ਹੀ ਦੇਣੀ ਆ, ਕੋਈ ਵੀ ਇਸ ਤਰ੍ਹਾਂ ਦੀ ਆਦਤ ਹੈ ਉਹ ਛੱਡਣੀ ਆ। ਸੋ ਆਈ ਥਿੰਕ ਇਸ ਕਰਕੇ ਵੀ US ਦੇ ਸਰਜਨ ਜਨਰਲ ਵਿਵੇਕ ਮੂਰਤੀ ਵੱਲੋਂ ਅੱਜ ਇਸ ਗੱਲ ਨੂੰ ਹਾਈਲਾਈਟ ਕੀਤਾ ਗਿਆ
ਤੇ ਨਾਲ ਇਹਨਾਂ ਨੇ ਕਿਹਾ ਨਾ ਕਿ ਜਿਹੜੀਆਂ ਗਾਈਡਲਾਈਨਸ ਨੇ ਕੰਜ਼ਮਪਸ਼ਨ ਦੀਆਂ ਉਹ ਵੀ ਅਪਡੇਟ ਕੀਤੀਆਂ ਜਾਣ ਵੀ ਕਿੰਨੀ ਕੁ ਐਲਕੋਹਲ ਪੀਣੀ ਲੋ ਰਿਸਕ ਹੈ ਤੇ ਕਿੰਨੀ ਹਾਈ ਰਿਸਕ ਹੈ। ਸਾਡੇ ਇੱਥੇ ਵੀ ਵਿਜੇ ਜੀ ਕੈਨੇਡਾ ਵਿੱਚ ਇਸ ਤਰ੍ਹਾਂ ਦੀਆਂ ਗਾਈਡਲਾਈਨਸ ਜਾਰੀ ਕੀਤੀਆਂ ਜਾਂਦੀਆਂ, ਉਹਨਾਂ ਸਮੇਂ ਸਮੇਂ ਤੇ ਅਪਡੇਟ ਕੀਤਾ ਜਾਂਦਾ ਐਂਡ ਦੇ ਆਰ ਸੋ ਰੈਂਡਮ,
ਦੇ ਵੈਰੀ ਰੈਂਡਮ,
ਦੇ ਸੋ ਰੈਂਡਮ। ਉਹ ਚੱਕ ਕੇ ਇੱਕਦਮ ਹੀ ਕਹਿ ਦਿੰਦੇ ਆ ਕਿ ਜੀ ਹਫਤੇ ਵਿੱਚ ਇੱਕ ਡਰਿੰਕ ਹੀ ਜਿਹੜੀ ਲੋ ਰਿਸਕ ਹੈ, ਕਦੀ ਕਹਿੰਦੇ ਜੀ ਅਪ ਟੂ 3 ਡਰਿੰਕਸ, ਸੋ ਦੈਟਸ ਅ ਡਿਫਰੈਂਸ ਆਫ 300%। ਸੋ ਜੇ ਦੇਖਿਆ ਜਾਵੇ ਸੋ 200% ਮੋਰ। ਸੋ ਉਹ ਬੜੀ ਰੈਂਡਮਲੀ ਜਿਹੜੀਆਂ ਇਹ ਗਾਈਡਲਾਈਨਸ ਜਿਹੜੀਆਂ ਅਪਡੇਟ ਹੁੰਦੀਆਂ। ਸੋ ਇਹਦੇ ਵਿੱਚ ਫਿਰ ਸਵਾਲ ਇਹ ਚੁੱਕਿਆ ਜਾਂਦਾ ਕਿ ਕੀ ਇਹਦੇ ਪਿੱਛੇ ਫਾਈਨੈਂਸ਼ੀਅਲ ਇੰਟਰਸਟ ਨੇ, ਕਿਉਂਕਿ ਸਰਕਾਰ ਨੂੰ ਮਾਲੀਆ ਬਹੁਤ ਇਕੱਠਾ ਹੁੰਦਾ, ਰੈਵਨਿਊ ਜਨਰੇਟ ਹੁੰਦਾ, ਐਲਕੋਹਲ ਕੰਪਨੀਆਂ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਬਹੁਤ ਧਨਾੜ ਕੰਪਨੀਆਂ ਨੇ, ਬਹੁਤ ਵੱਡੇ ਵੱਡੇ ਗਰੁੱਪਸ ਨੇ, ਕਿ ਉਹਨਾਂ ਦੀ ਲੌਬੀ ਹੈ ਜਿਹਦੇ ਕਰਕੇ ਐਲਕੋਹਲ ਅਜੇ ਵੀ ਵੇਚੀ ਜਾਂਦੀ ਹੈ, ਅਤੇ ਵਿਸ਼ਵ ਭਰ ਦੇ ਵਿੱਚ ਸਾਰੀਆਂ ਸਰਕਾਰਾਂ ਦੇ ਉੱਤੇ ਸਵਾਲ ਚੁੱਕਿਆ
ਜਾਂਦਾ।
ਅਤੇ ਇੰਡੀਆ ਦੇ ਵਿੱਚ ਜਦੋਂ ਦਿਲਜੀਤ ਦੋਸਾਂਝ ਦੀ ਕਾਨਸਰਟ ਦੇ ਵਿੱਚ ਸਵਾਲ ਚੁੱਕਿਆ ਗਿਆ ਕਿ ਜੀ ਇਹ ਸ਼ਰਾਬ ਵਾਲੇ ਗਾਣੇ ਪ੍ਰਮੋਟ ਕਰਦੇ ਨੇ, ਉਹਨਾਂ ਕਿਹਾ ਸ਼ਰਾਬ ਵੇਚਣੀ ਬੰਦ ਕਰੋ ਪਹਿਲਾਂ,
ਬੰਦ ਕਰੋ,
ਅਤੇ ਸਰਕਾਰਾਂ ਵੇਚਣੀਆਂ ਤਾਂ ਬੰਦ ਵੇਚਣੀ ਤਾਂ ਬੰਦ ਨਹੀਂ ਕਰਦੀ ਇਹ ਸ਼ਰਾਬ,
ਰੈਵਨਿਊ,
ਸੋ ਰੈਵਨਿਊ ਉੱਥੋਂ ਆਉਂਦਾ ਤੇ ਇਕਨੋਮੀ ਦੇ ਵਿੱਚ। ਸੋ ਸਾਡੇ ਤਾਂ ਵਿਜੇ ਜੀ ਜਿੰਨੇ ਵੀ ਸਾਡੇ ਪੋਲੀਟੀਸ਼ੀਅਨਸ ਨੇ, ਜਸਟਿਨ ਟਰੂਡੋ ਨੇ ਜਿਹੜੀ ਇਕਲੌਤੀ ਈਅਰ ਐਂਡ ਇੰਟਰਵਿਊ ਦਿੱਤੀ ਹੈ ਤੇ ਉਹਦੇ ਵਿੱਚ ਵੀ ਉਹ ਨਾਲ ਨਾਲ ਥੋੜੀ ਥੋੜੀ ਐਲਕੋਹਲ ਜਿਹੜੀ ਉਹ ਸਿਪ ਕਰ ਰਹੇ ਨੇ,
ਗਲਾਸ ਪਏ ਨੇ ਦੋਹਾਂ ਮੂਰੇ।
ਸਾਡੇ ਤਾਂ ਕਲਚਰ ਦਾ ਇੱਥੇ ਕੈਨੇਡੀਅਨ ਕਲਚਰ ਦਾ ਹਿੱਸਾ ਮੰਨਿਆ ਜਾਂਦਾ, ਜਿਹੜੀ ਸਾਡੀ ਲੋਕਲ ਬਰੂਰੀਜ਼ ਨੇ ਉਹਨਾਂ ਨੂੰ ਬੜਾ ਪ੍ਰਮੋਟ ਕਰਦੀਆਂ ਸਰਕਾਰਾਂ ਆਪ ਹੀ, ਤੇ ਫਿਰ ਦੂਜੇ ਪਾਸੇ ਸਰਕਾਰਾਂ ਕਹਿੰਦੀਆਂ ਵੀ ਇਹ ਤੁਸੀਂ ਸ਼ਰਾਬ ਨਾ ਪੀਓ, ਤੁਹਾਡੀ ਸਿਹਤ ਵਾਸਤੇ ਖਰਾਬ ਚੀਜ਼ ਹੈ, ਇਹਦੇ ਨਾਲ ਕੈਂਸਰ ਹੁੰਦਾ। ਸੋ ਇਹ ਆਪਾਂ ਵਿਰੋਧੀ ਗੱਲਾਂ ਨਹੀਂ,
ਵਿਰੋਧੀ ਗੱਲਾਂ ਨੇ ਬਿਲਕੁਲ, ਮਤਲਬ ਤੁਸੀਂ ਇੱਕ ਪਾਸੇ ਉਸੇ ਚੀਜ਼ ਨੂੰ ਪ੍ਰਮੋਟ ਕਰ ਰਹੇ ਹੋ ਤੇ ਤੁਹਾਡੇ ਹੱਥ ਵਿੱਚ ਅੱਛਾ ਜਿਹੜਾ ਵਾਸੂ ਜੀ ਐਲਕੋਹਲ ਦੇ ਉੱਪਰ ਜਿਹੜਾ ਸਰਕਾਰ ਨੇ ਇਹ ਕਿਹਾ ਨਾ ਅਸੀਂ ਟੈਕਸ ਤਾਂ ਹੀ ਵੱਧ ਲਾਇਆ ਹੋਇਆ ਵੀ ਲੋਕਾਂ ਜਦੋਂ ਅਸੀਂ ਟੈਕਸ ਲਾ ਦਿੰਦੇ ਹਾਂ ਲੋਕਾਂ ਵਾਸਤੇ ਡਿਟਰੈਂਟ ਆ, ਵੈਲ ਉਹ ਡਿਟਰੈਂਟ ਨਹੀਂ ਆ, ਤੁਸੀਂ ਟੈਕਸ ਲਾਉਣਾ ਹੀ ਉਸ ਚੀਜ਼ ਤੇ ਹੋ ਜਿਹੜੀ ਤੁਹਾਨੂੰ ਪਤਾ ਕਿ ਮਾਹੌਲ ਇਹੋ ਜਿਹਾ ਵੀ ਲੋਕਾਂ ਵਾਸਤੇ ਛੱਡਣੀ ਔਖੀ ਆ ਤੇ ਤਾਂ ਕਿ ਉਹ ਰੈਵਨਿਊ ਦਾ ਸੋਰਸ ਬਣ ਸਕੇ।
ਸਾਡੇ ਕਲਚਰ ਦਾ ਤੁਸੀਂ ਹਿੱਸਾ ਦੇਖੋ ਕੈਨੇਡੀਅਨ ਕਲਚਰ ਦਾ, ਜਿਹੜੇ ਸਪੀਕਰ ਹੁੰਦੇ ਨੇ,
ਹਾਂ
ਸਪੀਕਰ ਆਪਣੇ ਨਾਮ ਦੇ ਬ੍ਰਾਂਡ ਦੀ ਸ਼ਰਾਬ ਲਾਂਚ ਕਰਦੇ
ਨੇ। ਜੀ 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 ਜੀ।
ਸੋ ਜਿਹੜਾ ਵੀ ਕੋਈ ਸਪੀਕਰ ਹੁੰਦਾ ਉਹ ਆਪਣੀ ਟਰਮ ਦੇ ਵਿੱਚ ਇੱਕ ਸ਼ਰਾਬ ਲਾਂਚ ਕਰਦੇ ਆ, ਸਪੈਸ਼ਲ ਕੋਈ ਸਕੋਚ ਵਗੈਰਾ ਵਧੀਆ ਜੀ, ਜਾਂ ਇਨ ਆਵਰ ਕੰਟੈਕਸਟ ਕੈਨੇਡੀਅਨ ਵਿਸਕੀ, ਉਹਦੇ ਉੱਤੇ ਆਪਣਾ ਲੇਬਲ ਹੁੰਦਾ ਉਹਨਾਂ ਦਾ
ਜੀ ਜੀ,
ਕਿ ਜੀ ਇਹ ਵੀ ਮੇਰੇ ਲੇਬਲ ਦੀ ਸ਼ਰਾਬ ਹੈ, ਤੇ ਇਹ ਪਿਰਤ ਪਾਈ ਸੀ UK ਤੋਂ
ਜੀ,
ਤੇ ਸਾਡੇ
ਕਿਉਂਕਿ ਸਿਸਟਮ ਸਾਰਾ ਉਹੀ ਜ਼ਿਆਦਾ ਫੋਲੋ ਕਰਦੇ ਆ, ਵੈਸਟਮਿੰਸਟਰ ਸਿਸਟਮ
ਸਪੀਕਰ ਹੈਗਾ, ਵੈਸਟਮਿੰਸਟਰ ਸਿਸਟਮ ਦੇ ਵਿੱਚ UK ਦਾ ਜਿਹੜਾ ਸਪੀਕਰ ਹੁੰਦਾ ਉਹ ਆਪਣੇ ਲੇਬਲ ਦੀ ਸ਼ਰਾਬ ਹਰ ਸਪੀਕਰ ਆਪਣੀ ਟਰਮ ਦੇ ਵਿੱਚ ਇੱਕ ਲਾਂਚ ਕਰਦਾ, ਤੇ ਉਹਨੂੰ ਫਿਰ MPs ਨੂੰ ਵੰਡਿਆ ਜਾਂਦਾ। MPs ਫਿਰ ਜਦੋਂ ਈਅਰ ਐਂਡ ਤੇ ਜਾਂਦੇ ਨੇ ਆਪਣੇ ਆਪਣੇ ਘਰਾਂ ਨੂੰ ਕ੍ਰਿਸਮਸ ਤੋਂ ਬਾਅਦ ਛੁੱਟੀਆਂ, ਇੱਕ ਇੱਕ ਬੋਟਲ ਦੋ ਦੋ ਬੋਟਲ ਉਹ ਲੈ ਕੇ ਆਉਂਦੇ ਉੱਥੋਂ, ਤੇ ਸੋ ਇਹ ਉੱਥੇ ਪਿਰਤ ਪਈ ਹੋਈ ਹੈ। ਤੇ ਅਮਰੀਕਾ ਦੇ ਵਿੱਚ ਹੁੰਦਾ ਕੋਈ ਸਕੋਚ ਹੁੰਦੀ ਹੈ, ਕੋਈ ਸੋਰੀ UK ਦੇ ਵਿੱਚ, ਇੰਗਲੈਂਡ ਵਿੱਚ, ਤੇ ਇੱਥੇ ਆਪਣੇ ਕੈਨੇਡੀਅਨ ਵਿਸਕੀ ਹੁੰਦੀ ਹੈ, ਰਾਈ ਹੁੰਦੀ ਹੈ। ਸੋ ਉਹਦੇ ਉੱਤੇ ਸਪੀਕਰ ਦਾ ਆਪਣਾ ਲੇਬਲ ਹੁੰਦਾ,
ਸਪੀਕਰ ਤੇ ਬੋਲੇਗਾ ਹੀ ਬੋਲੇਗਾ, ਬਾਕੀਆਂ ਦੇ ਸਿਰ ਸਪੀਕਰ ਦਾ ਨਸ਼ਾ ਚੜ ਕੇ ਬੋਲੇਗਾ, ਇਸ ਕਰਕੇ ਬੋਤਲ ਲਾਂਚ
ਕਰਦੇ। ਸੋ ਦੇਖੋ ਤੁਸੀਂ ਕਲਚਰ ਦੇ ਵਿੱਚ ਇੰਨਾ
ਇੰਟਰਟਵਾਈਨ,
ਨਾਲ ਹੀ ਫਿਰ ਇੱਕ ਗਾਈਡਲਾਈਨ ਆ ਜਾਂਦੀ ਹੈ ਕਿ ਜੀ ਇਹਦੇ ਨਾਲ ਕੈਂਸਰ ਹੁੰਦਾ।
ਪਰ ਜਿਹੜੀ ਆ ਦੂਜੀ ਗੱਲ ਹੈ ਇਹ ਜ਼ਿਆਦਾ ਇੰਪੋਰਟੈਂਟ,
ਇਹ ਜ਼ਿਆਦਾ ਕਿਉਂਕਿ ਸਾਇੰਸ ਦੇ ਆਧਾਰ ਤੇ ਆ।
ਜੀ ਜੀ ਜੀ।
ਤੇ ਸੋ ਫਿਰ ਸਰਕਾਰਾਂ ਨੂੰ ਚਾਹੀਦਾ ਫਿਰ ਜੇ ਉਹ ਇੱਕ ਪਾਸੇ ਰਿਸਪੋਂਸਿਬਿਲਟੀ ਦੀਆਂ ਗੱਲਾਂ ਕਰਦੀਆਂ ਨੇ ਫਿਰ ਭਾਈ ਸ਼ਰਾਬ ਵੇਚਣੀ ਬੰਦ ਕਰ ਦਿਓ।
ਇੱਕ ਗੱਲ ਸਾਇੰਸ ਦੇ ਆਧਾਰ ਤੇ, ਦੂਜੀ ਸਹੂਲਤ ਦੇ ਆਧਾਰ ਤੇ, ਹੁਣ ਤੁਸੀਂ ਇਹ ਦੇਖ ਲਓ ਵੀ ਮੰਨਣਾ ਕਿਨੂੰ।
ਤੇ ਦੂਜੇ ਪਾਸੇ ਸਾਡੇ ਤਾਂ ਜੀ ਭੰਗ ਲੀਗਲ ਕਰਤੀ, ਹੁਣ ਤਾਂ ਮੈਰਵਾਨਾ ਵੇਚਣ ਲੱਗ ਪਈਆਂ ਸਰਕਾਰੀ ਡਿਸਪੈਂਸਰੀਆਂ। ਸੋ
ਮਿਹਰਬਾਨੀ ਤੁਸੀਂ ਵੀ ਵਾਸੋ ਜੀ ਤੇ ਬਾਕੀ ਸੋਮਵਾਰ ਨੂੰ ਫਿਰ ਲਿਖ ਕੇ ਲਿਆਓ ਫਿਰ ਕੋਈ ਸ਼ੇਰ
ਨਹੀਂ ਬਾਜੀ ਜੀ ਏਦਾਂ ਨਹੀਂ ਦੇਖੋ ਇਹ ਹੁਣ ਤੁਸੀਂ
ਅੱਧੋ ਅੱਧਾ ਲਿਖਦੇ
ਸਰਕਾਰਾਂ ਵਾਲਾ ਕੰਮ ਕਰ ਰਹੇ ਹੋ ਤੁਸੀਂ
ਪਹਿਲਾਂ ਕੰਸਲਟੇਸ਼ਨ ਕਰ
ਡੈਲੀਗੇਟ ਕਰੀ ਜਾਂਦੇ ਹੋ ਕੰਮ
ਨਹੀਂ ਸਰਕਾਰਾਂ ਡੈਲੀਗੇਟ ਤਾਂ ਕਰਦੀਆਂ ਨਹੀਂ ਨਾ
ਡੈਲੀਗੇਟ ਹੀ
ਕਰਦੀਆਂ ਨਾ ਨਾ ਨਹੀਂ ਜੇ ਮੈਂ ਸਰਕਾਰਾਂ ਵਾਲਾ ਕੰਮ ਕਰਨਾ ਹੁੰਦਾ ਫਿਰ ਮੈਂ ਕਹਿੰਦਾ ਕਿ ਜੀ ਆਪਾਂ
ਵੀ ਜਿਹੜਾ ਸ਼ੇਅਰ ਨਹੀਂ ਲਿਖਿਆ ਗਿਆ ਉਹ ਜ਼ਿੰਮੇਵਾਰੀ ਵਾਸੂ
ਜੀ ਉਹ ਜ਼ਿੰਮੇਵਾਰੀ ਵਾਸੂ ਜੀ
ਜੇ ਸ਼ੇਅਰ ਲਿਖ ਲਿਆ ਤੇ ਫਿਰ ਤਾਂ ਡੈਲੀਗੇਸ਼ਨ ਹੋਈ ਨਾ
ਕਿ
ਤੁਸੀਂ ਡੈਲੀਗੇਟ ਕਰਤਾ ਸੀ ਵਾਸੂ ਨੂੰ ਇਹ ਕੰਮ ਦਿੱਤਾ
ਸੀ
ਜੇ ਸ਼ੇਅਰ ਲਿਖਿਆ ਨਹੀਂ ਗਿਆ ਉਸ ਤੋਂ ਬਾਅਦ ਫਿਰ ਕੰਮ ਜਦੋਂ ਨਹੀਂ ਹੋ ਗਿਆ
ਫਿਰ
ਜ਼ਿੰਮੇਵਾਰੀ ਮੇਰੇ ਸਿਰ ਤੇ ਪਾਣੀ ਸਰਕਾਰਾਂ ਸਾਡੀਆਂ ਉਹ ਕੰਮ ਕਰ
ਪਰ ਜੇ ਕੰਮ ਹੋ ਗਿਆ ਫਿਰ ਕਹੋ ਦੇਖੋ ਜੀ ਮੈਂ ਕਰਾ ਲਿਆ ਨਹੀਂ ਮੈਂ ਕਰਾ ਲਿਆ ਅਸੀਂ ਕਰਾ ਲਿਆ ਬਸ ਜੀ ਬਹੁਤ ਧੰਨਵਾਦ
ਥੈਂਕ ਯੂ ਜੀ ਹੈਵ ਅ ਵੈਰੀ ਨਾਈਸ ਵੀਕਐਂਡ
ਯਾ ਵੈਰੀ ਨਾਈਸ ਵੀਕਐਂਡ ਯਾ ਥੈਂਕ ਯੂ ਸੋ ਮਚ ਸੀ ਯੂ
ਵੈਰੀ ਹੈਪੀ ਵੀਕਐਂਡ
ਸੀ ਯੂ ਔਨ ਮੰਡੇ
ਥੈਂਕ ਯੂ ਜੀ
ਬਸ ਅੱਛਾ ਮੰਡੇ ਬਾਰੇ ਗੱਲ ਕਰਦੀ ਹੈ ਕਲੀਅਰ ਹੋਰ ਦੁਬਾਰਾ ਤੋਂ ਕਿ ਇੱਕ ਤੇ ਸਵੇਰ ਵਾਲਾ ਸ਼ੋਅ ਹੁਣ ਆਉਂਦੇ ਸੋਮਵਾਰ ਤੋਂ 4 ਘੰਟੇ ਦਾ ਹੋ ਜਾਣਾ ਸੋ 7 ਵਜੇ ਤੋਂ ਲੈ ਕੇ 10 ਵਜੇ ਤੱਕ ਨਹੀਂ ਸਗੋ 7 ਵਜੇ ਤੋਂ ਲੈ ਕੇ 11 ਵਜੇ ਤੱਕ ਸਵੇਰ ਵਾਲਾ ਸ਼ੋਅ ਬ੍ਰੌਡਕਾਸਟ ਹੋਇਆ ਕਰੇਗਾ ਤੇ ਨਾਲ ਹੀ ਜਿਹੜਾ ਨਿਊਜ਼ ਟੇਕ ਅਵੇ ਸੈਗਮੈਂਟ ਆ ਤੁਸੀਂ ਇਹਦੇ ਕਲੋਕ ਦੇ ਵਿੱਚ ਵੀ ਸਮੇਂ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਵੇਖੋਗੇ ਸੋ ਅਸੀਂ ਥੋੜ੍ਹਾ ਜਿਹਾ ਅਰਲੀਅਰ ਨੂੰ ਸਟਾਰਟ ਕਰ ਲਿਆ ਕਰਨਾ ਸੋ ਇਸ ਕਰਕੇ ਤੁਸੀਂ ਵੈਸੇ ਤਾਂ 7 ਵਜੇ ਟਿਊਨ ਇਨ ਕਰ ਲਿਆ ਕਰੋ ਕਿਉਂਕਿ ਉਸ ਤੋਂ ਬਾਅਦ ਸਾਡਾ ਕੋਈ ਭਰੋਸਾ ਨਹੀਂ ਕਦੋਂ ਕੋਈ ਵਧੀਆ ਗੱਲ ਦੱਸ ਦਈਏ ਪਰ ਨਿਊਜ਼ ਟੇਕ ਅਵੇ ਸੈਗਮੈਂਟ ਦਾ ਵੀ ਜਿਹੜਾ ਸਟਾਰਟਿੰਗ ਟਾਈਮ ਆ ਉਹ ਹੁਣ ਥੋੜ੍ਹਾ ਜਿਹਾ ਤੁਸੀਂ ਵੇਖੋਗੇ ਕਿ ਥੋੜ੍ਹਾ ਜਿਹਾ ਉਹਨੂੰ ਆਪਾਂ ਅਗਾਂਹ ਕਰ ਲੈਣਾ ਐਜ਼ ਇਨ ਅਰਲੀ ਕਰ ਲੈਣਾ ਹਾਂ ਅਰਲੀ ਕਰ ਲੈਣਾ ਅਗਾਂਹ ਸੁਣ ਕੇ ਦੋਹਾਂ ਪਾਸੇ ਲੱਗਦਾ ਨਾ
ਦੋਨੋਂ ਪਾਸੇ ਮੈਨੂੰ ਇਦਾਂ ਲੱਗਾ ਮੈਂ ਕਿਹਾ ਹੈ
ਹਾਂ
ਬਹੁਤ ਧੰਨਵਾਦ।